ਖੂਬਸੂਰਤ ਦਿਨ ਦੀ ਖੂਬਸੂਰਤ ਸ਼ੁਰੂਆਤ। ਸੂਰਜ ਦੀਆਂ ਸੁਨਹਿਰੀ ਕਿਰਨਾਂ ਰੁਮਕਦੀ ਪੌਣ ਅਸਮਾਨੀ ਚਾਦਰ ਦੇ ਥੱਲੇ ਲਹਿ ਲਹਾਉਂਦੀਆਂ ਫਸਲਾਂ ਦੇ ਨਾਲ ਲਹਿਰਾਂ ਤੁਹਾਡੀ ਸਵੇਰ ਨੂੰ ਹੋਰ ਨਿਖਾਰਨ ਲਈ ਪੇਸ਼ ਹੈ ਪ੍ਰੋਗਰਾਮ ਲਹਿਰਾਂ 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 ਤੁਹਾਡੇ ਮਨ ਦੇ ਵਲਵਲਿਆਂ ਦੀਆਂ ਲਹਿਰਾਂ ਤੁਹਾਡੇ ਵਡਮੁੱਲੇ ਵਿਚਾਰਾਂ ਦੀਆਂ ਲਹਿਰਾਂ ਤੁਹਾਡੇ ਦਿਲ ਦੇ ਜਜ਼ਬਾਤਾਂ ਦੀਆਂ ਵੱਖਰਾ ਦਿਨ ਵੱਖਰਾ ਦਿਨ ਵੱਖਰੀ ਆਵਾਜ਼ ਵੱਖਰੀ ਆਵਾਜ਼ ਵੱਖਰੀ ਗਿਰਾਂ ਵੱਖਰੀ ਗਿਰਾਂ ਲਹਿਰਾਂ ਸੋਮਵਾਰ ਤੋਂ ਸ਼ੁੱਕਰਵਾਰ ਸਿਡਨੀ ਆਸਟ੍ਰੇਲੀਆ ਸਮੇਂ ਦੇ ਮੁਤਾਬਕ ਸਵੇਰੇ 8 ਵਜੇ ਤੋਂ 10 ਵਜੇ ਤੱਕ ਲਹਿਰਾਂ
ਨੇ ਜਾਣਾ ਮਾਨੇ ਦਿਲਦਾਰਾ ਅਸਾਂ ਤੇ ਤੈਨੂੰ ਰੱਬ ਮੰਨਿਆ ਤੂੰ ਮਾਨੇ ਜਾਣਾ ਮਾਨੇ ਦਿਲਦਾਰਾ ਅਸਾਂ ਤੇ ਤੈਨੂੰ ਰੱਬ ਮੰਨਿਆ ਦੱਸ ਹੋਰ ਕਿਹੜਾ ਰੱਬ ਦਾ ਦਵਾਰਾ ਦੱਸ ਹੋਰ ਕਿਹੜਾ ਰੱਬ ਦਾ ਦਵਾਰਾ ਅਸਾਂ ਤੇ ਤੈਨੂੰ ਰੱਬ ਮੰਨਿਆ ਤੂੰ ਮਾਨੇ ਜਾਣਾ ਮਾਨੇ ਦਿਲਦਾਰਾ ਅਸਾਂ ਤੇ ਤੈਨੂੰ ਰੱਬ ਮੰਨਿਆ ਦੱਸ ਹੋਰ ਕਿਹੜਾ ਰੱਬ ਦਾ ਦਵਾਰਾ ਦੱਸ ਹੋਰ ਕਿਹੜਾ ਰੱਬ ਦਾ ਦਵਾਰਾ ਅਸਾਂ ਤੇ ਤੈਨੂੰ ਰੱਬ ਮੰਨਿਆ ਤੂੰ ਮਾਨੇ ਜਾਣਾ ਮਾਨੇ ਦਿਲਦਾਰਾ ਅਸਾਂ ਤੇ ਤੈਨੂੰ ਰੱਬ ਮੰਨਿਆ ਮਾਨੇ ਦਿਲਦਾਰਾ ਅਸਾਂ ਤੇ ਤੈਨੂੰ ਰੱਬ ਮੰਨਿਆ ਸਾਤੀ ਤੈਨੂੰ ਰੱਬ ਮੰਨਿਆ ਸਾਤੀ ਤੈਨੂੰ ਰੱਬ ਮੰਨਿਆ
ਦੋਸਤੋ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ ਲਹਿਰਾ ਪ੍ਰੋਗਰਾਮ ਦੇ ਵਿੱਚ। ਅਸੀਂ ਜਾਣ ਰਹੇ ਸੀ ਮੌਸਮ ਦਾ ਹਾਲ ਤੇ ਹੁਣ ਅਸੀਂ ਗੱਲਬਾਤ ਕਰਾਂਗੇ ਅੱਜ ਦੇ ਖਾਸ ਦਿਨ ਦੀ। ਤੁਸੀਂ ਸੁਣ ਰਹੇ ਸੀ ਤੂੰ ਮਨ ਆਨਾ ਮਨ ਦਿਲਦਾਰਾ, ਵਡਾਲੀ ਬ੍ਰਦਰਸ ਦਾ ਜਿਹੜਾ ਇਹ ਗਾਣਾ ਹੈ ਬਹੁਤ ਹੀ ਫੇਮਸ ਗਾਣਾ, ਉਹ ਅਸੀਂ ਉਮੀਦ ਕਰਦੇ ਤੁਹਾਨੂੰ ਪਸੰਦ ਆਇਆ ਹੋਏਗਾ। ਤੇ ਅੱਗੇ ਆਗਾਜ਼ ਕਰਦੇ ਹਾਂ ਪ੍ਰੋਗਰਾਮ ਦਾ, ਅੱਗੇ ਵਧਦੇ ਹਾਂ। ਵਧਦੇ ਹੋਏ ਅੱਜ ਅਸੀਂ ਗੱਲ ਕਰਾਂਗੇ ਹੁਣ ਅੱਜ ਦੇ ਖਾਸ ਦਿਨ ਦੀ। ਅੱਜ ਦਾ ਜਿਹੜਾ ਦਿਹਾੜਾ ਹੈ ਬੜਾ ਤੁਸੀਂ ਸੁਣਿਆ ਹੋਏਗਾ ਮਦਰਸ ਡੇ, ਫਾਦਰਸ ਡੇ ਤੇ ਏਦਾਂ ਕਿੰਨੇ ਇਨਵਾਇਰਮੈਂਟ ਡੇ, ਕਿੰਨੇ ਇਸ ਤਰ੍ਹਾਂ ਦੇ ਦਿਨ ਨੇ ਜਿਹੜੇ ਉਹ ਬਣ ਗਏ ਨੇ ਲੋਕਾਂ ਦੇ ਵਿੱਚ ਅਵੇਅਰਨੈਸ ਪੈਦਾ ਕਰਨ ਦੇ ਵਾਸਤੇ। ਇਸੇ ਤਰ੍ਹਾਂ ਜਿਹੜਾ ਅੱਜ ਦਾ ਦਿਨ ਹੈ ਉਹ ਤੁਹਾਨੂੰ ਜਾਣ ਕੇ ਥੋੜੀ ਹੈਰਾਨੀ ਵੀ ਹੋਏਗੀ ਤੇ ਥੋੜਾ ਅਵੇਅਰਨੈਸ ਵੀ ਹੋਏਗੀ। ਅੱਜ ਦਾ ਜਿਹੜਾ ਦਿਨ ਹੈ ਉਹ ਹੈ ਨੈਸ਼ਨਲ ਕਲੀਨ ਆਊਟ ਯੋਰ ਰੈਫਰਿਜਰੇਟਰ ਡੇ, ਤੇ ਇਹ ਰਾਸ਼ਟਰੀ ਪੱਧਰ ਤੇ ਜ਼ਿਆਦਾਤਰ ਅਮੈਰੀਕਨ ਦੀਆਂ ਜਿਹੜੀਆਂ ਇੱਧਰ ਦੀਆਂ ਬਾਹਰਲੀਆਂ ਕੰਟਰੀਜ਼ ਦੇ ਉਹਨਾਂ ਦੇ ਵਿੱਚ ਮਨਾਇਆ ਜਾਂਦਾ ਹੈ। ਇਸ ਦਿਨ ਕੀ ਹੁੰਦਾ ਕਿ ਹਰ ਕੋਈ ਆਪਣਾ ਜਿਹੜਾ ਫ੍ਰਿਜ ਹੈ 15 ਨਵੰਬਰ ਦਾ ਜਿਹੜਾ ਦਿਨ ਹੈ ਉਹ ਡਿਸਾਈਡ ਕੀਤਾ ਗਿਆ ਤੇ ਇਸ ਦਿਨ ਹਰ ਕੋਈ ਆਪਣਾ ਜਿਹੜਾ ਰੈਫਰਿਜਰੇਟਰ ਹੈ ਉਹ ਕਲੀਨ ਕਰਦਾ। ਬਕਾਇਦਾ ਇਹਦਾ ਪ੍ਰੋਸੀਜਰ ਹੈ ਜਿਹੜਾ ਉਹ ਐਕਸਪਲੇਨ ਕੀਤਾ ਗਿਆ। ਇਹ ਜਿਹੜਾ ਦਿਨ ਹੈ ਇਹ ਮਨਾਉਣਾ ਸ਼ੁਰੂ ਹੋਇਆ ਸੀਗਾ ਜੋ ਇਕੋਨੋਮਿਸਟ ਸੀਗੇ ਵਰਲਪੂਲ। ਵਰਲਪੂਲ ਬੜੀ ਨਾਮੀ ਗਰਾਮੀ ਕੰਪਨੀ ਹੈ, ਤੁਸੀਂ ਸੁਣਿਆ ਹੋਏਗਾ ਵਰਲਪੂਲ ਦੀਆਂ ਵਾਸ਼ਿੰਗ ਮਸ਼ੀਨ ਆਉਂਦੀਆਂ ਨੇ, ਹੋਰ ਕਈ ਹੋਮ ਅਪਲਾਈਸਿਸ ਜਿਹੜੇ ਨੇ ਵਰਲਪੂਲ ਦੇ ਆਉਂਦੇ ਨੇ। ਸੋ 1999 ਦੇ ਵਿੱਚ ਇਸਦੇ ਜੋ ਹੋਮ ਇਕੋਨੋਮਿਸਟ ਸੀਗੇ ਵਰਲਪੂਲ ਦੇ ਵਿੱਚ, ਉਹਨਾਂ ਨੇ ਜਿਹੜਾ ਇਹ ਦਿਨ ਹੈ ਰਾਸ਼ਟਰੀ ਪੱਧਰ ਤੇ ਜਿਹੜਾ ਰੈਫਰਿਜਰੇਟਰ ਡੇ ਇਹ ਡਿਕਲੇਅਰ ਕੀਤਾ ਸੀਗਾ। ਤੇ ਇਸ ਦਿਨ ਕੀ ਹੁੰਦਾ ਕਿ ਹੁਣ ਜਿਹੜੇ ਅੱਗੇ ਕ੍ਰਿਸਮਿਸ ਦਾ ਦਿਹਾੜਾ ਆ ਰਿਹਾ ਤੇ ਫਿਰ ਲੋਕਾਂ ਨੂੰ ਇੱਕ ਤਾਂ ਅਵੇਅਰਨੈਸ ਹੋ ਜਾਂਦੀ ਹੈ ਕਿ ਤੁਸੀਂ ਆਉਣ ਵਾਲੇ ਜਿਹੜੇ ਹੋਲੀਡੇਜ਼ ਨੇ ਉਹਦੇ ਵਿੱਚ ਆਪਣੀ ਜਿਹੜੇ ਰੈਫਰਿਜਰੇਟਰ ਦੀ ਉਹ ਐਡਵਾਂਸ ਕਲੀਨਿੰਗ ਹੈ ਜਿਹੜੀ ਉਹ ਕਰਕੇ ਰੱਖੋ। ਤੇ ਇਹਦੇ ਲਈ ਜਿਹੜਾ ਟੋਲ ਫ੍ਰੀ ਹੋਟ ਲਾਈਨ ਜਿਹੜਾ ਨੰਬਰ ਸੀ ਉਹ ਵੀ ਕੰਪਨੀ ਦੇ ਵੱਲੋਂ ਜਾਰੀ ਕੀਤਾ ਗਿਆ ਸੀ ਤਾਂ ਕਿ ਉਹ ਕੰਪਨੀ ਵਾਲਿਆਂ ਨੂੰ ਸਿੱਧਾ ਕੰਟੈਕਟ ਕਰਕੇ ਟਿਪਸ ਲੈ ਸਕਣ ਕਿ ਰੈਫਰਿਜਰੇਟਰ ਕਿਵੇਂ ਜਿਹੜਾ ਉਹ ਕਲੀਨ ਕਰਨਾ ਜਾਂ ਕੋਈ ਪ੍ਰੋਬਲਮ ਆਉਂਦੀ ਹੈ ਉਹਦੇ ਵਿੱਚ ਉਹਨਾਂ ਨਾਲ ਡਿਸਕਸ ਕਰ ਸਕਣ। ਸੋ ਉਮੀਦ ਕਰਦੇ ਹਾਂ ਹੁਣ ਤੁਹਾਨੂੰ ਵੀ ਪਤਾ ਲੱਗ ਗਿਆ, ਅਗਰ ਜਿਹਨਾਂ ਨੂੰ ਨਹੀਂ ਪਤਾ ਸੀ ਆਲਰੇਡੀ ਤਾਂ ਬਹੁਤ ਵਧੀਆ, ਜਿਹਨਾਂ ਨੂੰ ਨਹੀਂ ਪਤਾ ਸੀ ਉਹਨਾਂ ਨੂੰ ਪਤਾ ਲੱਗ ਗਿਆ ਕਿ ਅੱਜ ਅਸੀਂ ਰੈਫਰਿਜਰੇਟਰ ਹੈ ਜਿਹੜੇ ਉਹ ਕਲੀਨ ਕਰਨੇ ਨੇ। ਤੇ ਇਹਦਾ ਜਿਹੜਾ ਪ੍ਰੋਸੀਜਰ ਹੈ ਸਭ ਨੂੰ ਪਤਾ ਹੀ ਹੈ, ਇੱਕ ਸੋਪ ਲਓ, ਪਾਣੀ ਜਿਹੜਾ ਹੌਟ ਵਾਟਰ ਹੈ ਬਕਟ ਦੇ ਵਿੱਚ ਪਾਓ ਤੇ ਡਿਸਇਨਫੈਕਟੈਂਟ ਵਗੈਰਾ ਪਾ ਕੇ ਸਪੰਜ ਦੇ ਨਾਲ ਤੁਸੀਂ ਜਿਹੜਾ ਆਪਣਾ ਰੈਫਰਿਜਰੇਟਰ ਹੈ ਉਹ ਕਲੀਨ ਕਰ ਸਕਦੇ ਹੋ। ਬਹੁਤ ਹੀ ਈਜ਼ੀ ਹੈ ਤੇ ਜੇ ਤੁਸੀਂ ਚਾਹੋ ਤਾਂ ਮੈਂ ਤੁਹਾਨੂੰ ਸਾਰਾ ਪ੍ਰੋਸੈਸ ਦੱਸ ਸਕਦੀ ਹਾਂ, ਕੁਛ ਨੀ ਕਰਨਾ ਇਹਦੇ ਵਿੱਚ, ਕੋਈ ਰੋਕੇਟ ਸਾਇੰਸ ਨਹੀਂ ਹੈ। ਸ਼ੈਲਫ ਨੂੰ ਖਾਲੀ ਕਰੋ ਸਾਰਾ, ਉਹਨਾਂ ਨੂੰ ਜਿਹੜਾ ਵਾਈਪ ਕਰੋ ਸਾਰਾ ਸਪੰਜ ਦੇ ਨਾਲ ਆਪਣਾ ਸਾਰਾ, ਜਿਹੜੀਆਂ ਸ਼ੈਲਫ ਨੇ ਜਾਂ ਜਿਹੜੇ ਰਿੰਗ ਨੇ ਉਹ ਸਾਰੇ ਕਲੀਨ ਕਰਕੇ ਤੇ ਆਪਣਾ ਜਿਹੜਾ ਫੂਡ ਆ ਜਿਹੜਾ ਐਕਸਪਾਇਰ ਹੋ ਚੁੱਕਿਆ ਉਹਨੂੰ ਸੁੱਟ ਦੋ ਤੇ ਜਿਹੜਾ ਦੁਬਾਰਾ ਤੋਂ ਇੱਕ ਵਾਰ ਉਹਨੂੰ ਸੈਨੇਟਾਈਜ਼ ਕਰਕੇ ਆਪਣਾ ਫੂਡ ਆ ਜਿਹੜਾ ਤੁਸੀਂ ਰੱਖ ਸਕਦੇ ਹੋ। ਸੋ ਇਹ ਸੀ ਖਾਸ ਦਿਨ। ਇਸ ਤੋਂ ਇਲਾਵਾ ਹਿਸਟਰੀ ਦੇ ਵਿੱਚ ਕੀ ਹੋਇਆ ਇਸ ਦਿਨ, ਜਿਹੜੀ ਹਿਸਟਰੀ ਦੇ ਵਿੱਚ 1867 ਯਾਨੀ ਕਿ 1867 ਦੇ ਵਿੱਚ ਜਿਹੜਾ ਫਸਟ ਸਟਾਕ ਟਿਕਰ ਹੈ ਉਹ ਨਿਊਯਾਰਕ ਸਿਟੀ ਦੇ ਵਿੱਚ ਅਨਵੀਲਡ ਹੋਇਆ ਸੀ। ਤੇ ਯਾਨੀ ਕਿ ਸਟਾਕ ਟਿਕਰ ਜੇ ਮੈਂ ਤੁਹਾਨੂੰ ਦੱਸਦਾ ਕਿ ਇਹ ਜਿਹੜਾ ਕੀ ਹੁੰਦਾ ਇੱਕ ਹੁੰਦਾ ਜਿਹਦੇ ਨਾਲ ਕਿ ਜਿੰਨੇ ਵੀ ਸਟਾਕ ਦੀਆਂ ਜਿਹੜੀਆਂ ਰੇਸ਼ੋਜ਼ ਨੇ, ਜਿੰਨੀਆਂ ਵੀ ਉਹਨਾਂ ਦੀਆਂ ਡਿਸਪਲੇਜ਼ ਨੇ, ਉਹ ਟਿਕਰ ਦੇ ਵਿੱਚ ਇਲੈਕਟ੍ਰੋਨਿਕ ਡਿਸਪਲੇ ਜਿਹੜੀਆਂ ਕੰਪਿਊਟਰਾਈਜ਼ ਹੋ ਕੇ ਉਹ ਦੱਸੀਆਂ ਜਾਂਦੀਆਂ ਨੇ। ਸੋ ਇਹਦਾ ਜਿਹੜਾ ਸ਼ੁਰੂਆਤ ਹੈ 1867 ਈਸਵੀ ਦੇ ਵਿੱਚ ਹੋਈ ਸੀ। ਸੋ ਇਹ ਸੀ ਅੱਜ ਦਾ ਅੱਜ ਦੇ ਖਾਸ ਦਿਨ। ਉਮੀਦ ਕਰਦਾ ਤੁਹਾਨੂੰ ਰੈਫਰਿਜਰੇਟਰ ਮੇ ਵੀ ਤੁਹਾਡੇ ਲਈ ਨਾ, ਮੇਰੇ ਲਈ ਤਾਂ ਬਿਲਕੁਲ ਨਵਾਂ ਸੀ, ਮੈਨੂੰ ਤਾਂ ਬਿਲਕੁਲ ਨਹੀਂ ਸੀ ਪਤਾ ਕਿ ਅੱਜ ਕੋਈ ਕਲੀਨ ਆਊਟ ਰੈਫਰਿਜਰੇਟਰ ਡੇ ਵੀ ਹੁੰਦਾ। ਸੋ ਮੈਂ ਜ਼ਰੂਰ ਅੱਜ ਆਪਣਾ ਰੈਫਰਿਜਰੇਟਰ ਜਿਹੜਾ ਕਲੀਨ ਕਰਨਾ, ਉਮੀਦ ਕਰਦੀ ਹਾਂ ਤੁਸੀਂ ਵੀ ਕਰੋਗੇ। ਤੇ ਅੱਗੇ ਵਧਦੇ ਹੋਏ ਅਸੀਂ ਸੁਣਦੇ ਹਾਂ ਆਪਣਾ ਅਗਲਾ ਗੀਤ। ਸਾਡਾ ਅਗਲਾ ਗੀਤ ਹੈ ਜੀ ਰਬੀ ਸ਼ੇਰਗਿੱਲ ਵੱਲੋਂ ਗਾਇਆ ਹੋਇਆ ਬੁੱਲਾ ਕੀ ਜਾਣਾ ਮੈਂ ਕੌਣ। ਇਹ ਬੜਾ ਹੀ ਜਿਹੜਾ ਪਾਪੂਲਰ ਸੌਂਗ ਹੈ, ਬੁੱਲੇ ਸ਼ਾਹ ਦੀ ਲਿਖਤ ਹੈ ਤੇ ਹਰ ਇੱਕ ਸੂਫੀ ਗੀਤ ਹੈ। ਤੇ ਬੁੱਲਾ ਕੀ ਜਾਣਾ ਮੈਂ ਕੌਣ, ਇਹ ਦੱਸਦਾ ਕਿ ਸਾਡੀ ਹਸਤੀ ਤਾਂ ਕੁਛ ਨੀ, ਅਸੀਂ ਤਾਂ ਇੱਥੇ ਬੁੱਲੇ ਦੀ ਤਰ੍ਹਾਂ, ਮਤਲਬ ਸਾਡਾ ਨਾ ਕੋਈ ਧਰਮ ਨਾ ਕੋਈ ਕੁਛ। ਇੱਥੇ ਤਾਂ ਜਿਵੇਂ ਕਹਿੰਦੇ ਨੇ ਕਿ ਇੱਥੇ ਉੱਪਰ ਹੀ ਨਬੇੜੇ ਹੋਣੇ ਨੇ, ਇੱਥੇ ਜਾਤਾਂ ਪਾਤਾਂ ਤਾਂ ਇੱਥੇ ਹੀ ਰਹਿ ਜਾਣੀਆਂ. ਇਹ ਤਾਂ ਸਾਰੇ ਰੂਹਾਨੀ ਗੀਤ ਨੇ. ਉਮੀਦ ਕਰਦਾ ਤੁਹਾਨੂੰ ਪਸੰਦ ਆਏਗਾ ਜੀ. ਬੁੱਲਾ ਕੀ ਜਾਣਾ ਮੈਂ ਕੌਣ ਰੱਬੀ ਸ਼ੇਰ ਕੇ. ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਦੋਸਤੋ। ਮੈਂ ਦਵਿੰਦਰ ਕੌਰ ਹਾਜ਼ਰ ਹਾਂ ਲਹਿਰਾਂ ਪ੍ਰੋਗਰਾਮ ਲੈ ਕੇ ਹਰਮਨ ਰੇਡੀਓ ਦੇ ਉੱਤੇ, ਜੋ ਲਾਈਵ ਚੱਲ ਰਿਹਾ ਇਸ ਵਕਤ ਮੈਲਬਰਨ, ਬ੍ਰਿਸਬਨ। ਸਾਡੇ ਦੂਰ ਦੁਰਾਡੇ ਬੈਠੇ ਜਿਹੜੇ ਸਰੋਤੇ ਨੇ ਉਹ ਸੁਣ ਰਹੇ ਨੇ। ਤੇ ਹੁਣ ਅਸੀਂ ਅੱਗੇ ਚੱਲ ਰਹੇ ਹਾਂ, ਹੁਣ ਗੱਲਬਾਤ ਕਰਾਂਗੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਹੋ ਰਹੇ ਜੋ ਇੰਸੀਡੈਂਟ ਨੇ ਉਹਨਾਂ ਦੀ, ਅੱਜ ਦੀਆਂ ਮੁੱਖ ਖਬਰਾਂ ਦੀ। ਪਹਿਲਾਂ ਆਪਾਂ ਰੁਖ ਕਰਦੇ ਹਾਂ ਹਿੰਦੁਸਤਾਨ ਦੇ ਵੱਲ, ਭਾਰਤ ਦੇਸ਼ ਦੇ ਵਿੱਚ ਕੀ ਵਾਪਰ ਰਿਹਾ, ਸਾਡੇ ਪੰਜਾਬ ਦੇ ਵਿੱਚ ਕੀ ਵਾਪਰ ਰਿਹਾ, ਕਿਉਂਕਿ ਅਸੀਂ ਭਾਵੇਂ ਇੱਥੇ ਜੁੜ ਬੈਠੇ ਹਾਂ, ਸਾਡਾ ਦਿਲ ਹਲੇ ਵੀ ਪੰਜਾਬ ਦੇ ਲਈ ਧੜਕਦਾ, ਸਾਡੀ ਜਿਹੜੀ ਆਵਾਜ਼ ਹੈ ਹਲੇ ਵੀ ਪੰਜਾਬ ਦੇ ਹੱਕ ਦੇ ਲਈ ਹੈ ਜਿਹੜੀ ਉਹ ਉੱਠਦੀ ਹੈ। ਸੋ ਸ਼ੁਰੂਆਤ ਅਸੀਂ ਕਰਦੇ ਹਾਂ ਆਪਣੇ ਪਿਆਰੇ ਪੰਜਾਬ ਤੋਂ ਤੇ ਪੰਜਾਬ ਦੀਆਂ ਮੁੱਖ ਖਬਰਾਂ ਤੋਂ। ਤੇ SDPC ਦੀਆਂ ਚੋਣਾਂ ਨੇ ਜਿਹੜੀਆਂ ਉਹ ਹੋ ਚੁੱਕੀਆਂ ਨੇ, ਇਹ ਤਾਂ ਖਬਰ ਚਲੋ ਤੁਹਾਨੂੰ ਪਤਾ ਮਿਲ ਹੀ ਗਈ ਹੋਏਗੀ। ਤੇ ਇਹਨਾਂ ਦੇ ਜਿਹੜੇ ਪ੍ਰਧਾਨ ਹੈ ਉਹ ਦੁਬਾਰਾ ਭਾਈ ਗੋਬਿੰਦ ਸਿੰਘ ਲੌਂਗੋਵਾਲ ਹੈ ਜਿਹੜੇ ਉਹ ਬਣੇ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਜਿਹੜੀ ਉਹ ਚੋਣਾਂ ਨੇ ਹੋ ਚੁੱਕੀਆਂ ਨੇ, ਜਿਹੜਾ ਰਿਜ਼ਲਟ ਹੈ ਉਹ ਆ ਚੁੱਕਿਆ ਹੈ। ਰਘੁਜੀਤ ਸਿੰਘ ਵਿਰਕ ਸੀਨੀਅਰ ਮੀਤ ਪ੍ਰਧਾਨ ਹੈ ਜਿਹੜੇ ਉਹ ਬਣੇ ਨੇ, ਤੇ ਬਿਕਰ ਸਿੰਘ ਚੰਨੂ ਜੂਨੀਅਰ ਮੀਤ ਪ੍ਰਧਾਨ ਤੇ ਗੁਰਬਚਨ ਸਿੰਘ ਕਰਮੂਵਾਲਾ ਨੂੰ ਜਨਰਲ ਸਕੱਤਰ ਦੇ ਅਹੁਦੇ ਨਾਲ ਨਿਵਾਜਿਆ ਗਿਆ ਹੈ। ਇਸੇ ਚੋਣਾਂ ਦੇ ਦੌਰਾਨ ਜਿਹੜਾ ਵਿਧਾਇਕ ਬੈਂਸ ਨੇ ਜਿਹੜੇ ਉਹਨਾਂ ਨੇ ਰਵਿੰਦਰ ਸਿੰਘ ਬੈਂਸ ਉਹਨਾਂ ਸਮੇਤ 5 ਮੈਂਬਰਾਂ ਨੇ ਬਾਈਕਾਟ ਵੀ ਕੀਤਾ ਚੋਣਾਂ ਦੇ ਦੌਰਾਨ, ਕਿਉਂਕਿ ਉਹਨਾਂ ਦਾ ਕਹਿਣਾ ਸੀ ਜਿਹੜੇ ਪ੍ਰਬੰਧਕ ਕਮੇਟੀ ਉਹਨਾਂ ਦੀ ਅਗਵਾਈ ਵਿੱਚ ਜਿਹੜੇ ਬਰਗਾੜੀ ਕਾਂਡ ਦੇ ਮੁੱਦੇ ਨੂੰ ਲੈ ਕੇ ਪ੍ਰਧਾਨਗੀ ਦੀ ਚੋਣ ਪ੍ਰਕਿਰਿਆ ਦੇ ਵਿੱਚ ਉਹਨਾਂ ਨੇ ਵਿਘਨ ਪਾਉਂਦਿਆਂ ਇਹ ਮੰਗ ਕੀਤੀ ਸੀ ਕਿ ਹਾਊਸ ਦੀ ਜਿਹੜੀ ਕਾਰਵਾਈ ਹੋਣ ਤੋਂ ਪਹਿਲਾਂ ਜਿਹੜਾ ਬਰਗਾੜੀ ਦਾ ਮੁੱਦਾ ਸੀ ਉਹਦੇ ਤੇ ਜਿਹੜੀ ਕਮੇਟੀ ਹੈ ਸਪਸ਼ਟੀਕਰਨ ਦੇਵੇ, ਪਰ ਉਹ ਜਿਹੜੀ ਕਮੇਟੀ ਹੈ ਉਹਨਾਂ ਨੇ ਇਸ ਤੇ ਕੋਈ ਸਪਸ਼ਟੀਕਰਨ ਨਾ ਦਿੰਦੇ ਆਪਣੀ ਜਿਹੜਾ ਚੋਣ ਪ੍ਰਕਿਰਿਆ ਉਹ ਚਲਦੀ ਰੱਖੀ, ਤੇ ਇਸ ਦੇ ਵਿੱਚ ਨਾਰਾਜ਼ ਹੋ ਕੇ ਜਿਹੜੇ ਬਲਵਿੰਦਰ ਸਿੰਘ ਬੈਂਸ ਨੇ ਉਹਨਾਂ ਦੀ ਅਗਵਾਈ ਦੇ ਵਿੱਚ 5 ਹੋਰ ਮੈਂਬਰ ਨੇ ਨਾਅਰੇਬਾਜ਼ੀ ਕਰਦੇ ਹੋਏ ਤੇ ਚੋਣਾਂ ਦਾ ਬਾਈਕਾਟ ਕਰ ਦਿੱਤਾ। ਤੇ ਬਾਅਦ ਵਿੱਚ ਸਿੰਘ ਸਾਹਿਬ ਦੀ ਹਾਜ਼ਰੀ ਦੇ ਵਿੱਚ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਜਿਹੜਾ ਹੈ ਅਹੁਦਾ ਸੰਭਾਲਿਆ। ਇਹ ਸੀ SDPC ਦੇ ਪ੍ਰਧਾਨ ਦੀਆਂ ਚੋਣਾਂ। ਤੇ ਇਸ ਤੋਂ ਇਲਾਵਾ ਜੇ ਅਸੀਂ ਹੋਰ ਗੱਲਬਾਤ ਕਰੀਏ ਤਾਂ ਆਪਾਂ ਚੱਲਦੇ ਹਾਂ ਮੁੱਖ ਖਬਰਾਂ ਦੇ ਵਿੱਚ। ਜਿਹੜਾ ਬਿਹਾਰ ਦੌਰੇ ਤੇ ਰਾਸ਼ਟਰਪਤੀ ਕੋਵਿੰਦ ਹੈ ਜਿਹੜੇ ਉਹ ਜਾ ਰਹੇ ਨੇ 15 ਨਵੰਬਰ ਨੂੰ, ਇਹ ਜਿਹੜੀ ਖਾਸ ਖਬਰ ਹੈ। ਰਾਸ਼ਟਰਪਤੀ ਰਾਮਨਾਥ ਕੋਵਿੰਦ 15 ਨਵੰਬਰ ਨੂੰ ਬਿਹਾਰ ਦੌਰੇ ਤੇ ਹੋਣਗੇ। ਉਹ ਸਮਸਤੀਪੁਰ ਜ਼ਿਲ੍ਹੇ ਚ ਸਥਿਤ ਡਾਕਟਰ ਰਜਿੰਦਰ ਪ੍ਰਸਾਦ ਕੇਂਦਰੀ ਖੇਤੀਬਾੜੀ ਯੂਨੀਵਰਸਿਟੀ ਅਤੇ ਪਟਨਾ ਦੇ ਨੈਸ਼ਨਲ ਇੰਸਟੀਚਿਊਟ ਆਫ ਟੈਕਨੋਲੋਜੀ ਦੇ ਕਨਵੋਕੇਸ਼ਨ ਦੇ ਵਿੱਚ ਹਿੱਸਾ ਲੈਣਗੇ, ਜਿੱਥੇ ਉਹ ਜਿਹੜੇ ਕਨਵੋਕੇਸ਼ਨ ਦੇ ਸਟੂਡੈਂਟ ਨੂੰ ਜਿਹੜੇ ਨਿਵਾਜਿਤ ਕਰਨਗੇ। ਰਾਸ਼ਟਰਪਤੀ ਸ਼ੁਕਰਵਾਰ ਨੂੰ ਸਵੇਰੇ 9:45 ਤੇ ਫੌਜ ਦੇ ਖਾਸ ਜਹਾਜ਼ ਰਾਹੀਂ ਪਟਨਾ ਪਹੁੰਚਣਗੇ। ਸੋ ਇਸ ਤੋਂ ਇਲਾਵਾ ਜਿਹੜਾ ਸਬਜ਼ੀ ਵਾਲਾ ਮੁੱਦੇ ਤੇ CS ਵਿਜੈਨ ਕਰਨਗੇ ਸਾਰੀਆਂ ਪਾਰਟੀਆਂ ਨਾਲ ਗੱਲਬਾਤ। ਕੇਰਲ ਦੇ ਮੁੱਖ ਮੰਤਰੀ ਪਿਨਾਪਾਈ ਵਿਜੈਨ ਨੇ ਮੰਗਲਵਾਰ ਨੂੰ ਆਗਾਮੀ ਸਬਰੀਮਾਲਾ ਤੀਰਥ ਯਾਤਰਾ ਤੇ ਚਰਚਾ ਕਰਨ ਲਈ 15 ਨਵੰਬਰ ਨੂੰ ਸਰਬ ਪਾਰਟੀ ਬੈਠਕ ਬੁਲਾਈ ਹੈ। ਸੁਪਰੀਮ ਕੋਰਟ ਨੇ ਸਾਰੀ ਉਮਰ ਵਰਗ ਦੀਆਂ ਔਰਤਾਂ ਨੂੰ ਮੰਦਰ ਚ ਪ੍ਰਵੇਸ਼ ਕਰਨ ਦੇਣ ਦੇ ਆਪਣੇ ਆਦੇਸ਼ ਤੋਂ ਰੋਕ ਲਗਾਉਣ ਦੀ ਪਟੀਸ਼ਨ ਨੂੰ ਖਾਰਿਜ ਕਰ ਦਿੱਤਾ ਹੈ। ਇਸ ਤੋਂ ਬਾਅਦ ਵਿਜੈਨ ਨੇ ਇਹ ਬੈਠਕ ਬੁਲਾਈ ਹੈ। ਦੋਸਤੋ ਇਹ ਤਾਂ ਬੜਾ ਹੀ ਪੁਰਾਣਾ ਰੌਲਾ ਹੈ ਕਿ ਮੰਦਰ ਦੇ ਵਿੱਚ ਜਿਹੜੀਆਂ ਔਰਤਾਂ ਨੇ ਉਹ ਦਾਖਲ ਨਹੀਂ ਹੋ ਸਕਦੀਆਂ, ਤੇ ਇਹਦੇ ਵਿੱਚ ਕਈ ਲੋਕਾਂ ਨੇ ਜਿਹੜੇ ਉਹ ਉਹਨਾਂ ਤੋਂ ਸਪਸ਼ਟੀਕਰਨ ਵੀ ਮੰਗੇ ਤੇ ਉਹਨਾਂ ਨੂੰ ਕਿਹਾ ਕਿ ਇਹ ਇੱਦਾਂ ਕਿਉਂ ਹੈ, ਤੇ ਕਈ ਜਣਿਆਂ ਨੇ ਇਹਦੇ ਵਾਜਿਬ ਨਾ ਵਾਜਿਬ ਜਵਾਬ ਦੇ ਕੇ ਜੋ ਇਹਨਾਂ ਨੂੰ ਪਟੀਸ਼ਨ ਨੂੰ ਜਿਹੜੇ ਲੋਕਾਂ ਨੇ ਰੇਜ਼ ਕੀਤੀਆਂ ਨੇ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਪਰ ਜੋ ਵੀ ਹੈ ਚਲੋ ਇੱਕ ਗੱਲ ਵਧੀਆ ਹੈ, ਚਲੋ ਬਾਕੀ ਸਿੱਖ ਗੁਰਦੁਆਰਾ ਘਰ ਦੇ ਵਿੱਚ ਇਹ ਜੀ ਕੋਈ ਮਨਾਹੀ ਔਰਤਾਂ ਨੂੰ ਨਹੀਂ ਹੈ ਤੇ ਖੁੱਲੀ ਆਜ਼ਾਦੀ ਹੈ, ਕਦੋਂ ਵੀ ਔਰਤਾਂ ਨੇ ਜਿਹੜੀਆਂ ਗੁਰਦੁਆਰਾ ਸਾਹਿਬ ਦੇ ਵਿੱਚ ਪ੍ਰਵੇਸ਼ ਕਰ ਸਕਦੀਆਂ ਨੇ। ਚਲੋ ਇਹ ਅੱਜ ਵਧੀਆ ਗੱਲ ਹੈ। ਤੇ ਬਾਕੀ ਖਬਰਾਂ ਅਸੀਂ ਹੋਰ ਖਬਰਾਂ ਦਾ ਹਾਲ ਚਾਲ ਸੁਣਾਂਗੇ, ਉਸ ਤੋਂ ਪਹਿਲਾਂ ਅਸੀਂ ਸੁਣਦੇ ਹਾਂ ਇੱਕ ਹੋਰ ਗੀਤ। ਇਹ ਗੀਤ ਹੈ ਜੀ ਸਾਈਆਂ, ਇਹ ਪਾਕਿਸਤਾਨ ਦੀ ਜੀ ਸਿੰਗਰ ਹੈ ਬਲੋਚ, ਐਨ ਬਲੋਚ, ਬਹੁਤ ਹੀ ਵਧੀਆ ਸਿੰਗਰ ਹੈ, ਉਮਦਾ ਸਿੰਗਰ ਹੈ। ਸਾਈਆਂ ਪੰਜਾਬੀ ਸੌਂਗ ਹੈ, ਉਮੀਦ ਕਰਦਾ ਤੁਹਾਨੂੰ ਪਸੰਦ ਆਏਗਾ। ਪਾਕਿਸਤਾਨੀ ਸਿੰਗਰ, ਸਾਡਾ ਪਾਕਿਸਤਾਨ ਹੈ ਜਿਹੜਾ ਉਹ ਵੀ ਤਾਂ ਪੰਜਾਬ ਦੇ ਵਿੱਚੋਂ ਹੀ ਨਿਕਲਿਆ, ਤੇ ਫਿਰ ਕਿਉਂ ਅਸੀਂ ਆਪਣੇ ਆਪ ਨੂੰ ਜਿਹੜੀਆਂ ਉਹ ਬਾਉਂਡਰੀਜ਼ ਦੇ ਵਿੱਚ ਹੈ ਜਿਹੜੀਆਂ ਆਪਣੇ ਆਪ ਨੂੰ ਰੱਖ ਲੈਂਦੇ ਹਾਂ। ਪਾਕਿਸਤਾਨ ਹੋਵੇ, ਹਿੰਦੁਸਤਾਨ ਹੋਵੇ, ਸਾਰਾ ਮਜ਼ਹਬ ਇੱਕੋ ਹੀ ਹੈ, ਸਾਰੀ ਜਿਹੜੀ ਕਾਇਨਾਤ ਹੈ ਉਹ ਇੱਕੋ ਜੀ ਸਾਜੀ ਹੋਈ ਹੈ। ਸੋ ਅਸੀਂ ਪਾਕਿਸਤਾਨ ਦੇ ਸਿੰਗਰਸ ਨੂੰ ਵੀ ਇੰਜੋਏ ਕਰਦੇ ਹਾਂ ਜੀ, ਸਾਈਆਂ ਐਂਡ ਬਲੋਚ ਵੱਲੋਂ ਜੀ।
तन दी खबर नहीं सजन दी खबर लवे कौन ना मैं खाकी ना मैं आतिश ना पानी ना पान अपने तन दी खबर नहीं सजन दी खबर लवे कौन ना मैं खाकी ना मैं आतिश ना पानी ना पान ना मैं खाकी ना मैं आतिश ना पानी ना पान वे बोले आसाया वे घुट घुट रोया वे बोले ना यार दुखाया कर ना झूठे वादे कीता कर ना झूठिया कसमा खाया कर तैनु किन्नी वारी आखिया सानू मल मल ना जमाया कर तेरे प्यार दे विच मैं मर जासा मैनू ना याद ना आया कर अपने तन दी खबर नहीं सजन दी खबर लवे कौन ना मैं खाकी ना मैं आतिश ना पानी ना पान अपने तन दी खबर नहीं सजन दी खबर लवे कौन ना मैं खाकी ना मैं आतिश ना पानी ना पान भुले आसाया घुट घुट रोया
ਮੁੜ ਤੋਂ ਸਵਾਗਤ ਹੈ ਤੁਹਾਡਾ ਲਹਿਰਾ ਪ੍ਰੋਗਰਾਮ ਦੇ ਵਿਚ ਤੇ ਅਸੀਂ ਸੁਣ ਰਹੇ ਸੀ ਅਸੀਂ ਗੱਲਬਾਤ ਕਰ ਰਹੇ ਸੀਗੇ ਦੇਸ਼ਾਂ ਵਿਦੇਸ਼ਾਂ ਵਿਚ ਹੋ ਰਹੇ ਸਾਡੇ ਪੰਜਾਬੀ ਸਭਿਆਚਾਰ ਦੇ ਵਿਚ ਜੋ ਖਬਰਾਂ ਜਾਂ ਜੋ ਬੀਤੀਆਂ ਨੇ ਇਸ ਵਕਤ ਅਸੀਂ ਮੁੱਖ ਖਬਰਾਂ ਤੇ ਝਾਤ ਮਾਰ ਰਹੇ ਸੀ ਤੇ ਹੁਣ ਸਾਡੇ ਨਾਲ ਇਸ ਵਕਤ ਮੌਜੂਦ ਨੇ ਦਲਜੀਤ ਸਿੰਘ ਜੀ ਦਲਜੀਤ ਜੀ ਆ ਚੁੱਕੇ ਨੇ ਆਦਰਨੀ ਲਹਿਰਾਂ ਦੇ ਵਿਚ ਦਲਜੀਤ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਲਹਿਰਾ ਪ੍ਰੋਗਰਾਮ ਦੇ ਵਿਚ
ਬਹੁਤ ਬਹੁਤ ਧੰਨਵਾਦ ਦਵਿੰਦਰ ਕੌਰ ਜੀ ਤੇ ਸਤਿ ਸ੍ਰੀ ਅਕਾਲ ਤੁਹਾਨੂੰ ਵੀ ਤੇ ਸਤਿ ਸ੍ਰੀ ਅਕਾਲ ਸਾਰੇ ਸਰੋਤਿਆਂ ਨੂੰ ਜਿਥੋਂ ਕਿਤੋਂ ਵੀ ਸੁਣਦੇ ਆ ਸਾਡੇ ਇਸ ਪ੍ਰੋਗਰਾਮ ਨੂੰ ਤੇ ਧੰਨਵਾਦ ਤੁਹਾਡਾ ਜਿਆਦਾ ਆ ਕਿ ਤੁਸੀਂ ਬਹੁਤ ਛੇਤੀ ਪ੍ਰੋਗਰਾਮ ਜਿਹੜਾ ਸਾਂਭਦੇ ਆ ਖੁਸ਼ੀ ਵੀ ਹੈ ਇਸ ਗੱਲ ਦੀ
ਮੌਕਾ ਦਿੱਤਾ ਤੇ ਮੈਂ ਇਸ ਨੂੰ ਸਾਂਭਿਆ ਤੇ ਮੈਂ ਕਿਸਮਤ ਆ ਜੇ ਮੈਨੂੰ ਮੌਕਾ ਪ੍ਰਾਪਤ ਹੋਇਆ ਤੇ ਆਈ ਐਮ ਰੀਲੀ ਗਲੈਡ ਕਿ ਤੁਸੀਂ ਆ ਗਏ ਹੋ ਕਿਉਂਕਿ ਤੁਹਾਡੀ ਬੜੀ ਜ਼ਰੂਰਤ ਸੀ ਤਾਂ ਕਿ ਆਪਾਂ ਡਿਸਕਸ਼ਨ ਅੱਗੇ ਕਰੀਏ ਮੈਂ ਇਹਨਾਂ ਨੂੰ ਖਬਰਾਂ ਜੋ ਪੰਜਾਬ ਦੇ ਵਿਚ ਜੋ ਬੀਤੀਆਂ ਨੇ ਸੁਣਾ ਰਹੀ ਸੀ
ਡਿਸਕਸ਼ਨ ਤੋਂ ਪਹਿਲਾਂ ਮੈਂ ਤੁਹਾਡੀ ਸੁਣਦਿਆ ਸੀਗਾ ਪ੍ਰੋਗਰਾਮ ਸ਼ੁਰੂਆਤ ਦੇ ਵਿਚ ਤੁਸੀਂ ਕਿਹਾ ਵੀ ਜਿਹੜੀ ਫ੍ਰਿਜ ਆ ਅੱਜ ਸਾਫ਼ ਕਰਨ ਦਾ ਦਿਨ ਆ ਤੇ ਇਹ ਗੱਲ ਬਣਾਇਆ ਕਿਉਂ ਗਿਆ ਦਿਨ ਨਾ ਜਿੱਦਾਂ ਹੁਣ ਦਿਨ ਚੱਲ ਪਏ ਆ ਕਿ ਪੇਰੈਂਟਸ ਡੇ ਦਾ ਹੀ ਬਣ ਗਿਆ ਮਦਰ ਡੇ ਵੱਖਰਾ ਬਣ ਗਿਆ ਫਾਦਰ ਡੇ ਬਣ ਗਿਆ ਹਨਾ ਤੇ ਅੰਕਲ ਆਂਟੀ ਡੇ ਜਿਹੜਾ ਆ ਬਣ ਗਿਆ ਆ ਫ੍ਰੈਂਡਸ ਡੇ ਆ ਇਹ ਗੱਲਾਂ ਸ਼ਾਇਦ ਆਪਣੇ ਪੰਜਾਬ ਵਿਚ ਜ਼ਰੂਰਤ ਹੀ ਨਹੀਂ ਹੁੰਦੀ ਸੀ ਕਿਉਂਕਿ ਉੱਥੇ ਇੰਪੋਰਟੈਂਸ ਬਹੁਤ ਸੀ ਜਾਂ ਰਿਸ਼ਤੇ ਨਾਤਿਆਂ ਦੇ ਲਈ ਟਾਈਮ ਬਹੁਤ ਹੁੰਦਾ ਸੀ ਆਪਣੇ ਕੋਲ ਇਹਨਾਂ ਦਾ ਦੇਸ਼ਾਂ ਦੇ ਵਿੱਚ ਬਿਜ਼ੀ ਇੰਨਾ ਸਕੇਜੁਲ ਹੋਇਆ ਕਿ ਇਹਨਾਂ ਰਿਸ਼ਤੇ ਨਾਤਿਆਂ ਲਈ ਟਾਈਮ ਨੀ ਹੁੰਦਾ, ਈਵਨ ਕਿ ਆਪਣੇ ਕੋਲ ਫਰਿੱਜ ਲਈ ਵੀ ਟਾਈਮ ਨੀ ਹੁੰਦਾ, ਇਹ ਮੈਨੂੰ ਅੱਜ ਪਤਾ ਲੱਗਾ। ਤੇ ਇਹ ਇਹ ਮੈਨੂੰ ਲੱਗਦਾ ਵੀ ਮੰਨਣੀ ਪੈਣੀ ਆਪਾਂ ਨੂੰ ਗੱਲ, ਵੀ ਬਾਕੀ ਆਪਾਂ ਚੀਜ਼ਾਂ ਸਾਰੀਆਂ ਸਾਫ ਕਰ ਲੈਂਦੀਆਂ, ਦੋ ਚੀਜ਼ਾਂ ਆਪਾਂ ਛੱਡ ਦੇਣੀਆਂ, ਇੱਕ ਖਾਸ ਤੌਰ ਤੇ ਮਾਈਕਰੋਵੇਵ, ਮਾਈਕਰੋਵੇਵ ਵੀ ਅਸੀਂ ਬਹੁਤ ਘੱਟ ਸਾਫ ਕਰਦੇ ਹਾਂ, ਕਿ ਥੋੜੇ ਜਿਹਾ ਜਿੱਦਾਂ ਕਹਿ ਲਓ ਵੀ ਲੇਜ਼ੀ ਹੋ ਜਾਂਦੇ ਹਾਂ ਆਪਾਂ, ਪਰ ਇਹ ਚੀਜ਼ਾਂ ਬੜੀਆਂ ਸਾਫ ਕਰਨ ਦੀ ਜ਼ਰੂਰਤ ਹੁੰਦੀ ਆ। ਤੇ ਘਰਾਂ ਦੇ ਵਿੱਚ ਉਹ ਓਵਨ ਵੀ ਬਣੇ ਹੁੰਦੇ ਆ, ਜਿਹਨੂੰ ਆਪਾਂ ਓਵਨ ਕਹਿ ਦਿੰਦੇ ਆ, ਤੇ ਉਹ ਉਹ ਜਿਹੜੇ ਬਣੇ ਹੁੰਦੇ ਤੇ ਉਹਨਾਂ ਦਾ ਵੀ ਸਾਫ ਕਰਨਾ ਬੜਾ ਜ਼ਰੂਰੀ ਹੁੰਦਾ ਆ। ਤੇ ਕਿਉਂਕਿ ਦੇਖੋ ਮੈਂ ਫੂਡ ਇੰਡਸਟਰੀ ਦੇ ਨਾਲ ਜੁੜਿਆ ਹੋਇਆ ਆ, ਤੇ ਮੈਨੂੰ ਪਤਾ ਵੀ ਬੜੀ ਇਹ ਜ਼ਰੂਰਤ ਹੁੰਦੀ ਆ ਕਿ ਆਪਾਂ ਸਾਂਭ ਸੰਭਾਲ ਰੱਖੀਏ ਤੰਦਰੁਸਤ ਸਰੀਰ ਦੇ ਵਾਸਤੇ। ਤੇ ਜਿੱਥੇ ਤੱਕ ਤੁਸੀਂ ਫਰਿੱਜ ਦੀ ਗੱਲ ਕੀਤੀ ਆ, ਫਰਿੱਜ ਦੇ ਵਿੱਚ ਸ਼ਾਇਦ ਇਸ ਕਰਕੇ ਹੁੰਦਾ ਵੀ ਆਪਾਂ ਨੂੰ ਸਮਾਨ ਸਾਰਾ ਕੱਢਣਾ ਪੈਣਾ, ਕੱਢ ਕੇ ਫੇਰ ਆਪਾਂ ਨੂੰ ਟਕਾਉਣਾ ਪੈਣਾ, ਹਨਾ। ਤੇ ਖਾਸ ਤੌਰ ਤੇ ਫਰੀਜ਼ਰ ਜਿਹੜਾ ਉੱਪਰਲਾ ਜਿਹਦੇ ਵਿੱਚ ਬਰਫ਼ ਜੰਮਦੀ ਆ, ਤੇ ਉਹਦੇ ਵਿੱਚ ਤਾਂ ਬਾਹਲਾ ਹੀ ਹੋ ਜਾਂਦਾ ਹਨਾ, ਵੀ ਸ਼ਾਇਦ ਬਾਹਰ ਚੀਜ਼ਾਂ ਖਰਾਬ ਨਾ ਹੋ ਜਾਣ। ਪਰ ਸਾਲ ਚ ਮੈਨੂੰ ਲੱਗਦਾ ਵੀ ਵੈਸੇ ਤਾਂ 6 ਮਹੀਨੇ ਬਾਅਦ ਇਹ ਜ਼ਰੂਰ ਸਾਫ਼ ਕਰਨੀ ਚਾਹੀਦੀ ਆ। ਇੰਡੀਆ ਵਿੱਚ ਤਾਂ ਏਦਾਂ ਹੁੰਦਾ ਸੀ ਵੀ ਆਪਾਂ ਸਿਆਲਾਂ ਦੇ ਵਿੱਚ ਬੰਦ ਕਰਦੇ ਸੀ ਫਰਿੱਜ, ਹਨਾ, ਕਿਉਂਕਿ ਆਪਣਾ ਜਿਹੜਾ ਦੁੱਧ ਵਗੈਰਾ ਰੋਜ਼ਾਨਾ ਦਾ ਆਉਂਦਾ ਹੁੰਦਾ ਸੀ, ਜਾਂ ਹੋਰ ਵੀ ਖਾਣ ਵਾਲੀਆਂ ਚੀਜ਼ਾਂ, ਆਟਾ ਵੀ ਸਵਾਣੀਆਂ ਉਨਾ ਕੇ ਗੁੰਨਦੀਆਂ ਜਿੰਨਾ ਕੁ ਆਪਾਂ ਨੂੰ ਲੋੜ ਹੁੰਦੀ ਆ, ਤੇ ਦਾਲ ਸਬਜ਼ੀ ਵੀ ਉਨੀ ਕੇ ਬਣਦੀ ਆ ਜਿਹੜੀ ਕਿ ਇੱਕ ਦਿਨ ਦੇ ਵਿੱਚ ਖਾਧੀ ਜਾ ਸਕੇ, ਹਨਾ। ਤੇ ਪਰ ਇੱਥੇ ਦਾ ਹਿਸਾਬ ਕਿਤਾਬ ਕੁਛ ਹੋ ਰਿਹਾ ਸੀ, ਹਫ਼ਤੇ ਹਫ਼ਤੇ ਦਾ ਜਗਾੜ ਜਿਹੜਾ ਲਾ ਕੇ ਰੱਖ ਲੈਂਦੇ ਆ, ਚਾਹੇ ਉਹ ਦੁੱਧ ਦਾ ਹੈਗਾ ਆ, ਹਨਾ, ਤੇ ਚਾਹੇ ਦਹੀਂ ਦਾ ਹੈਗਾ ਆ, ਇਹਦੇ ਕਰਕੇ ਜਾਣੀ ਇਹ ਵਿਚਾਰੀਆਂ ਨੋਨ ਸਟੋਪ ਚੱਲਦੀਆਂ 24 ਘੰਟੇ ਤੇ 7 ਦਿਨ ਕਹਿ ਲਓ, ਆਪਣੇ ਹਰਮਨ ਰੇਡੀਓ ਦੇ ਵਾਂਗੂ ਸਾਰਾ ਸਾਲ ਚੱਲਦੀਆਂ। ਤੇ ਇਹ ਜਿਹੜਾ ਫਿਰ ਇਹਦੇ ਉੱਤੇ ਧਿਆਨ ਨੀ ਆਪਾਂ ਦਿੰਦੇ, ਪਰ ਜਿਹੜੀਆਂ ਇਹਦੇ ਵਿੱਚ ਇੱਕ ਤਾਂ ਗੈਸ ਜਿਹੜੀਆਂ ਭਰੀਆਂ ਹੁੰਦੀਆਂ, ਫਿਰ ਕਈ ਜਿਹੜੇ ਫੂਡ ਆ ਉਹ ਖਰਾਬ ਹੋਣੇ ਸ਼ੁਰੂ ਹੋ ਜਾਂਦੇ ਆ। ਤੇ ਕਈ ਲੋਕਾਂ ਦਾ ਭਰਮ ਹੁੰਦਾ ਇਹ ਬਈ ਜਿਹੜਾ ਕਈ ਵਾਰੀ ਬੈਕਟੀਰੀਆ ਜਿਹੜਾ ਆ ਉਹ ਸਿਰਫ ਇਹਦੇ ਫਰਿੱਜ ਵਿੱਚ ਹੁੰਦਾ ਨੀ, ਕਿਉਂਕਿ ਇਹ 5 ਡਿਗਰੀ ਤੇ ਬਾਅਦ ਜਿਹੜਾ ਆ ਇਹ ਡਿਵੈਲਪ ਹੋਣਾ ਸ਼ੁਰੂ ਹੋ ਜਾਂਦਾ। ਕਈ ਵਾਰੀ ਫਰਿੱਜ ਆਪਾਂ ਜ਼ਿਆਦਾ ਦੇਰ ਖੁੱਲ੍ਹੀ ਛੱਡ ਦਿੰਦੇ ਆ, ਆਪਾਂ ਇਸ ਗੱਲ ਦੇ ਉੱਤੇ ਧਿਆਨ ਨੀ ਦਿੰਦੇ ਵੀ ਬਾਹਰੋਂ ਜਿਹੜਾ ਟੈਂਪਰੇਚਰ ਇੱਕਦਮ ਹੀ ਵੱਧ ਆ ਫਰਿੱਜ ਦਾ ਜਿਹੜਾ ਆ, ਹਨਾ। ਤੇ ਕਈ ਵਾਰੀ ਚੀਜ਼ਾਂ ਜਿਹੜੀਆਂ ਆਪਾਂ ਥੋੜੀ ਜਿਹੀਆਂ ਜਾਰੀ ਜਿੱਦਾਂ ਕਹਿ ਲਓ ਵੀ ਬਾਹਰਲੇ ਟੈਂਪਰੇਚਰ ਤੋਂ ਅੰਦਰ ਲੈ ਕੇ ਗਏ, ਉਹਦੇ ਨਾਲ ਵੀ ਜਿਹੜਾ ਫਰਿੱਜ ਦਾ ਟੈਂਪਰੇਚਰ ਆਪ ਹੋ ਜਾਂਦਾ ਤੇ ਬੈਕਟੀਰੀਆ ਵਧਣ ਦੇ ਬਹੁਤ ਚਾਂਸਸ ਹੁੰਦੇ ਆ। ਇਸ ਕਰਕੇ ਇਹ ਜ਼ਰੂਰੀ ਨੀ ਵੀ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਚ ਹੋਣ, ਵਧੀਆ ਹੋਣ। ਇਸ ਕਰਕੇ ਸਾਫ਼ ਸਫਾਈ ਜਿਹੜੀ ਬਹੁਤ ਜ਼ਰੂਰੀ, ਆਹ ਗੱਲ ਮੈਨੂੰ ਤੁਹਾਡੀ ਬਹੁਤ ਵਧੀਆ ਲੱਗੀ ਆ, ਤੇ ਮੈਂ ਉਹੀ ਪਲਾਨ ਕਰਦਾ ਸੀ ਅੱਜ ਵੀ ਅੱਜ ਸਾਫ਼ ਕਰੇ ਹੀ ਦਿੰਦੇ ਆ ਤੁਹਾਡੀ ਗੱਲ ਸੁਣ ਕੇ।
ਬਸ ਇੱਕ ਕੁਐਸਚਨ ਆਇਆ, ਜਿਵੇਂ ਹੁਣ ਤੁਸੀਂ ਵੀ ਦੱਸਿਆ ਕਿ ਤੁਸੀਂ ਫੂਡ ਇੰਡਸਟਰੀ ਤੋਂ, ਮੈਂ ਇੱਥੇ ਆ ਕੇ ਇੱਕ ਗੱਲ ਜਿਹੜੀ ਹੈ ਬੜੀ ਨੋਟ ਕੀਤੀ ਹੈ ਕਿ ਇੱਥੇ ਪੈਕਡ ਫੂਡ ਦਾ ਬੜਾ ਰੁਝਾਨ ਹੈ ਆਸਟ੍ਰੇਲੀਆ ਦੇ ਵਿੱਚ। ਤੇ ਜਿਵੇਂ ਤੁਸੀਂ ਹੁਣੇ ਕਿਹਾ ਕਿ ਸਾਡੇ ਉੱਥੇ ਸਵਾਣੀਆਂ ਸਵੇਰੇ ਆਟਾ ਗੁੰਨੀਆਂ ਸੀ, ਜਿੰਨਾ ਕੁ ਦਿਨ ਚ ਲੋੜ ਹੈ ਉਨਾ ਕੁ ਗੁੰਨ ਲਿਆ, ਜਿੰਨੀ ਕੁ ਰੋਟੀ ਇੱਕ ਦਿਨ ਚ ਖਾਣੀ ਹੈ ਉਨੀ ਕੁ ਬਣਾ ਲਈ, ਪਰ ਇੱਥੇ ਹਫ਼ਤੇ ਹਫ਼ਤੇ ਦਾ ਜਾਂ ਮਹੀਨੇ ਮਹੀਨੇ ਦਾ ਸਟਾਕ, ਤੇ ਸਬਜ਼ੀਆਂ ਵੀ ਪੈਕਟ ਚ ਸਾਨੂੰ ਮਾਲ ਦੇ ਵਿੱਚ ਮਿਲ ਜਾਂਦੀ ਹੈ, ਇੱਥੇ ਇੰਨਾ ਪੈਕਡ ਫੂਡ ਦਾ ਰੁਝਾਨ ਕਿਉਂ ਹੈ? ਇੰਨਾ ਬਿਜ਼ੀ ਬੰਦਾ ਇੱਥੇ ਵੀ, ਲੋਕ 4 ਵਜੇ ਤਾਂ ਇੱਥੇ ਮਾਲਸ ਬੰਦ ਹੋ ਜਾਂਦੇ ਆ, ਜਿਹੜੇ ਗੋਰੇ ਨੇ ਜਾਂ 8 ਘੰਟੇ ਹੀ ਉਹ ਤਾਂ ਕੰਮ ਕਰਦੇ ਨੇ, ਤਾਂ ਆਪਣੇ ਪੰਜਾਬੀ ਨੇ ਜਿਹੜੇ 10-10, 12-12 ਘੰਟੇ ਕੰਮ ਕਰਦੇ ਆ, ਪਰ ਫੇਰ ਵੀ ਉਹਨਾਂ ਨੂੰ ਏਦਾਂ ਰੋਜ਼ ਦੇ ਰੋਜ਼ ਰੋਟੀ ਬਣਾਉਣ ਦਾ ਜਾਂ ਰੋਜ਼ ਦੇ ਰੋਜ਼ ਸਬਜ਼ੀ ਬਣਾ ਕੇ ਫਰੈਸ਼ ਇੰਨਾ ਕਿਉਂ ਨੀ ਹੈਗਾ ਰੁਝਾਨ?
ਕਿਉਂਕਿ ਆਪਣੇ ਕੋਲ ਟਾਈਮ ਹੀ ਨੀ ਹੁੰਦਾ ਦਵਿੰਦਰ ਕੌਰ ਜੀ। ਹੁਣ ਤੁਸੀਂ ਦੇਖੋ ਜਿੱਦਾਂ ਤੁਸੀਂ ਕਿਹਾ ਵੀ ਇੱਥੇ ਪੈਕ ਫੂਡ ਜ਼ਿਆਦਾ ਕਿਉਂ, ਇੱਕ ਤਾਂ ਟਰਾਂਸਪੋਰਟੇਸ਼ਨ ਜਿਹੜੀ ਆ ਜ਼ਰੂਰੀ ਆ ਉਹਦੇ ਲਈ, ਚੀਜ਼ਾਂ ਜਿਹੜੀਆਂ ਬਾਹਰਲੇ ਸਟੇਟ ਤੋਂ ਇੱਥੇ ਕੋਈ ਇੱਦਾਂ ਦਾ, ਆਪਣੇ ਪੰਜਾਬ ਦੇ ਵਿੱਚ ਜ਼ਿਆਦਾਤਰ ਫੂਡ ਆ, ਆਪਣੇ ਕਣਕ ਵੀ ਉੱਥੇ ਹੀ ਆ, ਹਨਾ, ਤੇ ਆਪਣੇ ਉੱਥੇ ਮਾੜੀਆਂ ਖੇਤਾਂ ਦੇ ਵਿੱਚ ਜਾਓ, ਉੱਥੋਂ ਟਮਾਟਰ ਤੋੜ ਕੇ ਲੈ ਆਓ, ਉੱਥੋਂ ਕੱਦੂ ਤੋੜ ਕੇ ਲੈ ਆਓ, ਤੇ ਸਬਜ਼ੀ ਵਾਲਾ ਰੋਜ਼ ਹੀ ਆਪਣੇ ਕੋਲ ਆਉਂਦਾ ਘਰਾਂ ਦੇ ਵਿੱਚ, ਹਨਾ, ਉਹ ਸਿੱਧਾ ਹੀ। ਤੇ ਉੱਥੇ ਮੰਡੀਆਂ ਦੇ ਵਿੱਚ ਵੀ ਫਰੈਸ਼ ਜਿਹੜੀ ਸਬਜ਼ੀਆਂ ਆਉਂਦੀਆਂ ਤੇ ਨਾਲ ਨਾਲ ਜਿਹੜੀਆਂ ਜਾਂਦੀਆਂ, ਪਰ ਇੱਥੇ ਰੁਝਾਨ ਹੋ ਰਿਹਾ। ਇੱਥੇ ਇੱਕ ਤਾਂ ਇਹ ਆ ਕਿ ਬਿਜ਼ੀ ਲਾਈਫ ਹੋਣ ਕਰਕੇ ਇੱਕ ਲੋਕਾਂ ਦੇ ਵਿੱਚ ਵੀ ਇਹ ਰੁਝਾਨ ਹੈ ਨੀ ਵੀ ਫੂਡ ਜਿਹੜਾ ਆ ਰੋਜ਼ਾਨਾ ਜਿਹੜਾ ਬਣਾਇਆ ਜਾਵੇ, ਕਿਉਂਕਿ ਲੋਕੀ ਸਾਰੇ ਕੰਮ ਕਰਦੇ ਆ ਆਪਣੇ ਉੱਥੇ, ਖਾਸ ਤੌਰ ਤੇ ਸਵਾਣੀਆਂ ਦਾ ਕੰਮ ਇਹੀ ਹੁੰਦਾ ਵੀ ਉਹਨੇ ਫੂਡ ਇਹ ਜਿਹੜਾ ਬਣਾਉਣਾ ਹੁੰਦਾ, ਪਰ ਇਹਦੇ ਨਾਲ ਪੌਸ਼ਟਿਕ ਤੱਤਾਂ ਦੀ ਬਹੁਤ ਘਾਟ ਹੋ ਜਾਂਦੀ ਆ, ਇਹ ਗੱਲ ਮੰਨਣੀ ਪੈਣੀ ਆ ਆਪਾਂ ਨੂੰ ਵੀ ਫਰੈਸ਼ ਚੀਜ਼ ਜਿਹੜੀ ਆ ਫਰੈਸ਼ ਹੁੰਦੀ ਆ, ਪੈਕ ਚਾਹੇ ਕੋਈ ਵੀ ਚੀਜ਼ ਹੈਗੀ ਆ, ਹਨਾ। ਤੇ ਉਹ ਇੱਕ ਤਾਂ ਉਹਦਾ ਟੈਂਪਰੇਚਰ ਜਿਹੜਾ ਆ ਜੇ ਇਹਨੂੰ ਰੱਖਣੀ ਆ, ਇੱਕ ਇੱਥੇ ਲੋ ਹੈਗਾ ਆ ਫੀਫੋ ਦਾ, ਯਾਨੀ ਫਸਟ ਇਨ ਫਸਟ ਆਊਟ, ਵੀ ਜਿਹੜੀ ਚੀਜ਼ ਪਹਿਲਾਂ ਆਈ ਆ ਹਨਾ ਉਹਨੂੰ ਫਸਟ ਆਊਟ ਕਰੋ, ਯਾਨੀ ਜਿਹੜੀ ਚੀਜ਼ ਪਹਿਲਾਂ ਆਈ ਫਸਟ ਇਨ ਉਹ ਫਸਟ ਆਊਟ ਕਰੋ ਉਹਨੂੰ ਜਲਦੀ ਤੋਂ ਜਲਦੀ, ਤਾਂ ਹੀ ਉਹ ਜਿਹੜਾ ਆਪਣੇ ਸਰੀਰ ਆ ਉਹ ਵਧੀਆ ਰਹਿ ਸਕਦੇ ਆ। ਤੇ ਹੁਣ ਆਪਣੇ ਕੋਲ ਇੰਨਾ ਹੈਗਾ ਵੀ ਦੁੱਧ ਆ, ਦੁੱਧ ਵੀ ਆਪਾਂ ਨੂੰ ਇੱਦਾਂ ਹੀ ਆਉਂਦਾ ਆ ਡੈਰੀ ਫਾਰਮਿੰਗ ਤੋਂ ਆਉਂਦਾ ਆ, ਤੇ ਜੇ ਹੁਣ ਰੋਜ਼ਾਨਾ ਆਪਾਂ ਨੂੰ, ਪਹਿਲਾਂ ਤੇ ਇਹ ਆ ਵੀ ਕਿਸੇ ਕੋਲ ਟਾਈਮ ਹੀ ਇੰਨਾ ਹੈ ਨੀ, ਹਨਾ, ਵੀ ਰੋਜ਼ ਹੀ ਆਪਾਂ ਜਾ ਪਾਈਏ, ਹਫ਼ਤੇ ਦੇ ਵਿੱਚ ਵੀ ਬਹੁਤ ਔਖੇ ਹੋ ਜਾਈਦਾ ਆਪਾਂ ਜਿਹੜੀ ਗਰੋਸਰੀ ਜਿਹੜੀ ਰੋਜ਼ਾਨਾ ਲਿਆਉਣੀ ਆ। ਉੱਥੇ ਆਪਣੇ ਕੋਲ ਮੈਂਬਰ ਬਹੁਤ ਹੁੰਦੇ ਸੀ ਇੰਡੀਆ ਦੇ ਵਿੱਚ, ਹਨਾ ਤੇ ਆਪਣੇ ਘਰ ਦਾ ਸਾਰਾ ਫੈਮਿਲੀ ਵਾਲੇ ਜਿਹੜੇ ਆ ਬੰਦੇ ਕੰਮ ਕਰਦੇ ਸੀ ਇੱਥੇ ਥੋੜੀਆਂ ਨਿਊਕਲੀਅਰ ਫੈਮਿਲੀਆਂ ਹੈਗੀਆਂ ਆ ਜਿੰਨੇ ਵੀ ਘਰ ਦੇ ਮੈਂਬਰ ਹੈਗੇ ਸਾਰੇ ਕੰਮਾਂ ਕਾਰਾਂ ਦੇ ਵਿੱਚ ਬਿਜ਼ੀ ਆ ਇਸ ਕਰਕੇ ਆਪਣੇ ਜਿਹੜੇ ਸੌਖੇ ਕੰਮ ਦੇ ਲਈ ਜਿਹੜਾ ਏਦਾਂ ਦੇ ਢੰਗ ਤਰੀਕੇ ਜਿਹੜੇ ਅਪਣਾ ਲਏ ਆ ਪਰ ਫਿਰ ਵੀ ਮੈਂ ਤਾਂ ਇਹ ਅਕਸਰ ਹੀ ਕਹਿੰਦਾ ਹੁੰਦਾ ਵੀ ਘਰ ਜਿਹਨਾਂ ਦੇ ਕੋਲ ਹੈਗੇ ਆ ਉਹ ਕਿਚਨ ਗਾਰਡਨਿੰਗ ਜ਼ਰੂਰ ਕਰਿਆ ਕਰਨ ਘਰਾਂ ਦੇ ਵਿੱਚ ਥੋੜੇ ਥੋੜੇ ਚਾਹੇ ਭਿੰਡੀ ਉਗਾ ਲਈ ਆ ਚਾਹੇ ਆਪਣੀਆਂ ਹਰੀਆਂ ਮਿਰਚਾਂ ਉਗਾ ਲਈਆਂ ਜਾਂ ਕੱਦੂ ਉਗਾ ਲਿਆ ਏਦਾਂ ਦੇ ਥੋੜੇ ਮੋਟੇ ਜਿਹੜੇ ਚੀਜ਼ਾਂ ਆ ਉਹ ਜ਼ਰੂਰ ਉਗਾਈਆਂ ਜਾ ਸਕਦੀਆਂ
ਜੀ ਬਿਲਕੁਲ ਇਹ ਤਾਂ ਬਹੁਤ ਹੀ ਵਧੀਆ ਆਈਡੀਆ ਨਾਲੇ ਕਿਚਨ ਗਾਰਡਨ ਦੇ ਵਿੱਚ ਸਾਨੂੰ ਜਿਹੜੀਆਂ ਬੇਸਿਕ ਚੀਜ਼ਾਂ ਨੇ ਉਹ ਨਾਲ ਦੀ ਨਾਲ ਮੁਹੱਈਆ ਹੋ ਜਾਣਗੀਆਂ
ਹਾਂਜੀ ਗੁਰਪ੍ਰੀਤ ਜੀ ਦਾ ਮੈਂ ਮੈਸੇਜ ਹੁਣੇ ਪੜ੍ਹ ਰਿਹਾ ਸੀਗਾ ਤੇ ਆਪਾਂ ਗੱਲ ਵੈਸੇ ਉਹ ਸਿਹਤ ਦੇ ਮੁਤਲਕ ਆਪਾਂ ਨੂੰ ਮੈਸੇਜ ਜਿਹੜਾ ਸਵੇਰੇ ਸਵੇਰੇ ਕਰ ਦਿੰਦੇ ਹੁੰਦੇ ਮੈਸੇਜ ਹੋਰ ਵੀ ਆਪਾਂ ਲੈਣੇ ਆ ਪਰ ਉਹਨਾਂ ਦਾ ਜਿਹੜਾ ਹੁਣ ਚਲੋ ਆਪਾਂ ਗੱਲਬਾਤ ਜਿਹੜੀ ਭੋਜਨ ਦੇ ਰਿਲੇਟਡ ਹੀ ਕਰਦੇ ਆ ਉਹ ਕਹਿੰਦੇ ਵੀ ਜਿਹੜੀ ਮੂੰਗਫਲੀ ਤੇ ਗੌਰ ਆ ਖਾਸ ਤੌਰ ਤੇ ਉਹਨੇ ਇੰਡੀਆ ਦੇ ਹਿਸਾਬ ਮੌਸਮ ਦੇ ਹਿਸਾਬ ਦੇ ਨਾਲ ਗੱਲ ਕਹੀ ਆ ਵੀ ਅੱਜ ਕੱਲ ਮੂੰਗਫਲੀ ਤੇ ਗੌਰ ਜਿਹੜਾ ਆ ਇਹ ਬਹੁਤ ਲਾਹੇਵੰਦ ਆ ਖਾਸ ਤੌਰ ਤੇ ਜਿਹਨਾਂ ਦੇਸ਼ਾਂ ਦੇ ਵਿੱਚ ਠੰਡ ਹੋ ਚੁੱਕੀ ਆ ਬਾਕੀ ਤਾਂ ਸਾਰੇ ਵਰਲਡ ਦੇ ਵਿੱਚ ਹੁਣ ਲਗਭਗ ਠੰਡ ਸਟਾਰਟ ਹੋ ਗਈ ਆ ਇੱਕ ਆਪਾਂ ਨੂੰ ਛੱਡ ਕੇ ਆਪਣੇ ਹੁਣ ਗਰਮੀ ਹੋ ਗਈ ਆ ਪਰ ਉਹ ਕਹਿੰਦੇ ਵੀ ਜਿਹੜੇ ਗਰਮੀ ਦੇ ਜਿਹੜੇ ਮੌਸਮ ਆ ਇਹਦੇ ਵਿੱਚ ਸਰੀਰ ਨੂੰ ਠੰਡਕ ਪਹੁੰਚਾਉਣ ਲਈ ਠੰਡੀ ਤਸੀਰ ਤੇ ਜਿਹੜੇ ਸਰਦੀਆਂ ਦੇ ਵਿੱਚ ਆ ਉਹਦੇ ਵਿੱਚ ਗਰਮ ਤਸੀਰ ਵਾਲੀਆਂ ਚੀਜ਼ਾਂ ਜਿਹੜੀਆਂ ਆ ਉਹ ਖਾਣੀਆਂ ਚਾਹੀਦੀਆਂ ਉਹਦੇ ਨਾਲ ਹੀ ਸਿਹਤ ਜਿਹੜੀ ਆ ਠੀਕ ਰਹਿੰਦੀ ਆ ਇਹ ਵੀ ਵੈਸੇ ਹੁੰਦਾ ਵੀ ਗਰਮ ਤਸੀਰ ਦਾ ਮਤਲਬ ਬਈ ਜਿਹਨਾਂ ਜਿਹੜੀਆਂ ਸਰੀਰ ਨੂੰ ਗਰਮੀ ਦਿੰਦੀਆਂ ਆ ਉਹ ਚੀਜ਼ਾਂ ਤੇ ਉਹਨਾਂ ਨੇ ਇਹ ਸਿਆਲਾਂ ਦੇ ਹਿਸਾਬ ਦੇ ਨਾਲ ਭੇਜਿਆ ਵੀ ਜਿਹੜੀਆਂ ਸਰਦੀਆਂ ਹੁਣ ਇੰਡੀਆ ਦੇ ਵਿੱਚ ਸ਼ੁਰੂ ਹੋ ਗਈਆਂ ਉਹਨਾਂ ਨੇ ਦੱਸਿਆ ਬਈ ਗੌਰ ਤੇ ਮੂੰਗਫਲੀ ਦਾ ਜਿਹੜਾ ਸੇਵਨ ਆ ਉਹ ਬਹੁਤ ਵਧੀਆ ਮੰਨਿਆ ਗਿਆ ਆ ਤੇ ਗੌਰ ਤੇ ਮੂੰਗਫਲੀ ਕਹਿੰਦੇ ਵੀ ਖਾਣ ਦੇ ਵਿੱਚ ਇੱਕ ਤਾਂ ਸਵਾਦ ਬਹੁਤ ਹੈਗੀ ਆ ਦੂਜਾ ਆ ਵੀ ਸਿਹਤ ਦੇ ਮੁਤਲਕ ਜਿਹੜੀਆਂ ਬਹੁਤ ਸਾਰੀਆਂ ਪਰੇਸ਼ਾਨੀਆਂ ਆ ਉਹਨਾਂ ਤੋਂ ਜਿਹੜੀ ਰਾਹਤ ਵੀ ਦਵਾ ਸਕਦੀਆਂ ਆ ਦਿਲ ਦੇ ਰੋਗ ਦੇ ਲਈ ਮੂੰਗਫਲੀ ਖਾਸ ਤੌਰ ਤੇ ਇਹ ਬਹੁਤ ਲਾਹੇਵੰਦ ਹੈਗੀ ਆ ਕਿਉਂਕਿ ਇਹ ਮੋਨੋ ਅਨਸੈਚੁਰੇਟਡ ਫੈਟ ਭਾਵ ਚਰਬੀ ਤੇ ਓਲਿਕ ਐਸਿਡ ਨਾਂ ਦਾ ਜਿਹੜਾ ਐਂਟੀ ਆਕਸੀਡੈਂਟ ਇਹ ਹੁੰਦਾ ਆ ਇਹ ਦਿਲ ਨੂੰ ਜਿਹੜਾ ਦਿਲ ਦੇ ਜਿਹੜੇ ਕਾਰਡੀਓ ਵੈਸਕੂਲਰ ਆ ਤੇ ਨਸਾਂ ਜਿਹੜੀਆਂ ਉਹਨਾਂ ਦੇ ਹੋਰ ਰੋਗਾਂ ਨੂੰ ਜਿਹੜੀਆਂ ਬਚਾਉਂਦੀਆਂ ਤੇ ਦਿਲ ਦੇ ਦੌਰੇ ਨੂੰ ਖਤਰੇ ਨੂੰ ਘੱਟ ਕਰਦੀਆਂ ਇਸ ਤੋਂ ਇਲਾਵਾ ਖੂਨ ਦਾ ਜਿਹੜਾ ਗੇੜ ਆ ਉਹਦੇ ਵਿੱਚ ਵੀ ਵਧਾਉਣ ਦੇ ਵਿੱਚ ਇਹ ਵਧੀਆ ਰਹਿੰਦੇ ਆ ਦੰਦਾਂ ਤੇ ਹੱਡੀਆਂ ਦੀ ਮਜ਼ਬੂਤੀ ਦੇ ਲਈ ਦੋਨੋਂ ਇਹ ਗੌਰ ਤੇ ਮੂੰਗਫਲੀ ਜਦੋਂ ਇਕੱਠੇ ਖਾਂਦੇ ਆ ਇਹ ਵੀ ਮਜ਼ਬੂਤ ਕਰਦੇ ਆ ਨਾਲ ਨਾਲ ਆਪਾਂ ਗੱਲ ਇੱਕ ਹੋਰ ਵੀ ਜੋੜ ਦਿੰਦੇ ਆ ਇਹਦੇ ਦਵਿੰਦਰ ਕੌਰ ਜੀ
ਹਾਂਜੀ
ਕਿ ਕਈ ਵਾਰੀ ਕੀ ਹੁੰਦਾ ਮੂੰਗਫਲੀ ਆਪਾਂ ਸ਼ਾਮ ਨੂੰ ਚਲੋ ਪਰਿਵਾਰ ਦੇ ਵਿੱਚ ਅੱਜ ਕੱਲ ਕੀ ਹੋ ਗਿਆ ਕਿ ਆਪਾਂ ਇਕੱਠੇ ਵੀ ਬੈਠੇ ਆ ਮੰਨ ਲਓ ਕਿ ਆਪਾਂ ਦੋਨੋਂ ਪ੍ਰੋਗਰਾਮ ਕਰਦੇ ਆ ਜਾਂ ਬੈਠੇ ਆ ਵਿਹਲੇ ਬੈਠੇ ਆ ਮੰਨ ਲਓ ਪਹਿਲਿਆਂ ਦੇ ਵਿੱਚ ਕੀ ਹੁੰਦਾ ਸੀ ਕਿ ਆਪਾਂ ਗੱਲਾਂ ਬਾਤਾਂ ਕਰਦੇ ਹੁੰਦੇ ਸੀ ਇੱਕ ਦੂਜੇ ਦੇ ਨਾਲ ਪਰ ਹੁਣ ਕੀ ਹੋਇਆ ਵੀ ਤੁਸੀਂ ਆਪਣਾ ਮੋਬਾਈਲ ਖੋਲਿਆ ਹੋਣਾ ਵਟਸਐਪ ਜਾਂ ਫੇਸਬੁੱਕ ਚੈੱਕ ਕਰਦੇ ਇਧਰੋਂ ਮੈਂ ਆਪਣੇ ਚ ਲੱਗੇ ਹੋਣਾ ਹਨਾ ਪਰ ਮੂੰਗਫਲੀ ਤੇ ਗੌਰ ਪਹਿਲੀਆਂ ਚ ਕੀ ਹੁੰਦਾ ਸੀ ਵੀ ਨਾਲੇ ਤਾਂ ਤੁਸੀਂ ਦੇਖੋ ਉਹਨੂੰ ਭੰਨੋ ਪਹਿਲਾਂ ਉਹਦੇ ਜਿਹੜੇ ਕਵਰ ਆ ਉੱਪਰਲਾ ਹਨਾ ਤੇ ਛਿੱਲੜ ਛਿੱਲੜ ਲਾਓ ਲਾ ਕੇ ਤੇ ਫਿਰ ਕਈ ਜਿਹੜੇ ਆ ਉਹਨੂੰ ਉਹ ਵਿਚਲੀ ਜਿਹੜੀ ਲਾਲ ਰੰਗ ਦੀ ਸੈੱਲ ਹੁੰਦੀ ਉਹਦੇ ਸਮੇਤ ਖਾਂਦੇ ਆ ਪਰ ਕਈਆਂ ਨੂੰ ਉਹ ਖੰਘ ਕਰਦੀ ਆ ਉਹਨੂੰ ਫਿਰ ਉਡਾਉਂਦੇ ਆ ਉਹ ਫੂਕ ਮਾਰ ਕੇ ਹਨਾ ਫੂਕ ਮਾਰ ਕੇ ਇੱਕ ਤਾਂ ਫੂਕ ਮਾਰਨ ਦੇ ਨਾਲ ਫੇਫੜਿਆਂ ਦੀ ਵੀ ਕਸਰਤ ਜਿਹੜੀ ਆ ਹੁੰਦੀ ਰਹਿੰਦੀ ਆ ਨਾਲ ਨਾਲ ਜਦੋਂ ਖਾਂਦੇ ਆ ਗੱਲਾਂ ਕਰਨ ਦਾ ਸਵਾਦ ਵੀ ਜਿਹੜਾ ਵੱਖਰਾ ਹੁੰਦਾ
ਬਿਲਕੁਲ ਹਨਾ
ਤੇ ਹਾਂਜੀ ਤੇ ਮੈਨੂੰ ਅਜੇ ਤੱਕ ਯਾਦ ਆ ਵੀ ਜਦੋਂ ਪਹਿਲੀਆਂ ਦੇ ਵਿੱਚ ਕੀ ਹੁੰਦਾ ਸੀ ਨਵੇਂ ਸਾਲ ਦੇ ਪ੍ਰੋਗਰਾਮ ਆਉਂਦਾ ਹੁੰਦਾ ਸੀ ਉਦੋਂ ਤੇ ਉਦੋਂ ਫਿਰ ਮੂੰਗਫਲੀ ਵੱਡੀ ਸਾਰਾ ਇੱਕ ਲਫਾਫਾ ਲਿਆ ਕੇ ਰੱਖ ਲੈਂਦੇ ਸਾਰੇ ਚੱਬਦੇ ਹੁੰਦੇ ਸੀ
ਬਹੁਤ ਵਧੀਆ ਇਹ ਤਾਂ ਮੈਨੂੰ ਮੈਂ ਕਦੀ ਸੋਚਿਆ ਇਹਦੀ ਲੌਜਿਕ ਨੀ ਲਗਾਇਆ ਵੀ ਹਾਂ ਜਦੋਂ ਅਸੀਂ ਫੂਕ ਮਾਰਦੇ ਹਾਂ ਤਾਂ ਫੇਫੜਿਆਂ ਦੀ ਕਸਰਤ ਵੀ ਹੁੰਦੀ ਹੈ ਨਾਲ ਹੀ ਕਸਰਤ ਹੋ ਗਈ ਨਾਲ ਹੀ ਫਾਇਦੇ ਹੋ ਗਏ ਨਾਲ ਹੀ ਗੱਲਾਂ ਬਾਤਾਂ ਹੋ ਗਈਆਂ
ਗੱਲਾਂ ਬਾਤਾਂ ਹੋ ਗਈ ਵੈਸੇ ਦੇਖੋ ਹਰ ਚੀਜ਼ ਦਾ ਕੋਈ ਨਾ ਕੋਈ ਫਾਇਦਾ ਹੁੰਦਾ ਤੇ ਜਿਹੜੇ ਫਾਇਦਾ ਨਾ ਵੀ ਹੋਵੇ ਦਵਿੰਦਰ ਕੌਰ ਜੀ ਆਪਾਂ ਧੱਕੇ ਨਾਲ ਜੋੜ ਲਈਦਾ ਮੈਨੂੰ ਵੀ ਲੱਗਦਾ ਥੋੜਿਆ ਤਾਂ ਮੈਂ ਧੱਕੇ ਨਾਲ ਸੀ ਪਰ ਗੱਲ ਜਿਹੜੀ ਆ ਬਣ ਗਈ ਆ ਕਸਰਤ ਬਹੁਤ ਜ਼ਰੂਰੀ ਆ ਹਨਾ ਤੇ ਇਸ ਕਸਰਤ ਦੇ ਨਾਲ ਦੇਖੋ ਜਾਂਦਾ ਵੀ ਕੁਛ ਨੀ ਹੈਗਾ ਨਾ ਤੁਸੀਂ ਕੁਛ ਖਾਣਾ ਨਾ ਪੀਣਾ ਨਾ ਦੌੜਨਾ ਪਰ ਬੈਠੇ ਬੈਠਿਆਂ ਨੇ ਦੇਖੋ ਫੂਕ ਮਾਰ ਦੇਣੀ ਆ ਤੇ ਵਧੀਆ ਚੀਜ਼ ਹੈਗੀ ਆ ਤੇ ਖੈਰ ਆਪਾਂ ਇੱਕ ਗਾਣਾ ਸੁਣ ਲੈਂਦੇ ਤੇ ਗਾਣਾ ਸੁਣਨ ਤੋਂ ਬਾਅਦ ਫਿਰ ਗੱਲਬਾਤ ਕਰਦੇ ਹਾਂ
ਹਾਂਜੀ ਅਗਲਾ ਗਾਣਾ ਮਧਾਨੀਆ ਨੇਹਾ ਬੱਚਨ ਦਾ ਪੰਜਾਬੀ ਫੋਕ ਸੌਂਗ ਹੈ ਨੇਹਾ ਬੱਚਨ
ਕਿੰਨਾ ਜੰਮਿਆ ਕਿੰਨਾ ਨ ਲੈ ਜਾਣਿਆ ਬਾਬੁਲ ਤੇਰੇ ਮਹਿਲਾਂ ਚੋਂ ਤੇਰੀ ਲਾਡੋ ਪਰਦੇ ਸਣ ਹੋਈ ਹਾਏ ਬਾਬੁਲ ਤੇਰੇ ਮਹਿਲਾਂ ਚੋਂ ਤੇਰੀ ਲਾਡੋ ਪਰਦੇ ਸਣ ਹੋਈ ਹਾਏ
ਰੇਡੀਓ ਤੇ ਸਵੇਰੇ 8 ਵਜੇ ਪ੍ਰਸਾਰਿਤ ਹੋਣ ਵਾਲੇ ਗੀਤ ਸੰਗੀਤ ਨਾਲ ਭਰਪੂਰ ਲਹਿਰਾਂ ਪ੍ਰੋਗਰਾਮ ਵਿੱਚ ਹਲਕੀਆਂ ਫੁਲਕੀਆਂ ਅਤੇ ਜਾਣਕਾਰੀ ਭਰਪੂਰ ਗੱਲਾਂ ਵੀ ਕਰਿਆ ਕਰਾਂਗੇ ਅਤੇ ਵਿਚਾਰ ਵੀ ਸੁਣਿਆ ਕਰਾਂਗੇ। ਕਿਵੇਂ ਬਈ? ਫੋਨ ਦੇ ਜ਼ਰੀਏ ਇਸ ਪ੍ਰੋਗਰਾਮ ਵਿੱਚ ਤੁਸੀਂ ਸਾਨੂੰ ਫੋਨ ਕਰਕੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਆਪਣੀ ਗੱਲਬਾਤ ਸੁਣੇਗੀ ਪੂਰੀ ਦੁਨੀਆ। ਸੁਣਦੇ ਰਹੋ ਹਰਮਨ ਰੇਡੀਓ ਪ੍ਰੋਗਰਾਮ ਲਹਿਰਾਂ 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 ਲਹਿਰਾਂ। ਸੋਮਵਾਰ ਤੋਂ ਸ਼ੁੱਕਰਵਾਰ ਤੱਕ ਰੋਜ਼ਾਨਾ ਸਵੇਰੇ 8 ਵਜੇ।
ਜੀ ਦੋਸਤੋ, ਤੁਹਾਡਾ ਸਵਾਗਤ ਹੈ ਇੱਕ ਵਾਰ ਫਿਰ ਤੋਂ ਲਹਿਰਾਂ ਪ੍ਰੋਗਰਾਮ ਦੇ ਵਿੱਚ। ਤੇ ਸਾਡੇ ਨਾਲ ਬੈਠੇ ਨੇ ਦਲਜੀਤ ਜੀ, ਤੇ ਅੱਜ ਅਸੀਂ ਗੱਲ ਕਰਨ ਵਾਲੇ ਹਾਂ ਕਿ ਬਹੁਤ ਹੀ ਜਿਹੜੇ ਅਹਿਮ ਮੁੱਦਿਆਂ ਦੇ ਉੱਤੇ ਡਿਸਕਸ਼ਨ ਜਿਹੜੀਆਂ ਹੋਣਗੀਆਂ। ਦਲਜੀਤ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ
ਜੀ। ਤੇ ਧੰਨਵਾਦ ਤੁਹਾਡਾ। ਤੇ ਸਭ ਤੋਂ ਪਹਿਲਾਂ ਆਪਾਂ ਮੈਸੇਜ ਦਵਿੰਦਰ ਕੌਰ ਜੀ ਲੈ ਲਈਏ। ਮੈਸੇਜ ਕਾਫੀ ਜਿਹੜੇ ਆਪਣੇ ਦੋਸਤਾਂ ਦੇ ਆਏ ਹੋਏ ਆ। ਪਹਿਲਾਂ ਤਾਂ ਆਪਣੇ ਨਾਲ ਰਾਜਮਿੰਦਰ ਸਿੰਘ ਜੀ ਜੁੜ ਚੁੱਕੇ ਆ। ਸਤਿ ਸ੍ਰੀ ਅਕਾਲ ਭਾਜੀ ਤੁਹਾਨੂੰ ਵੀ, ਤੇ ਉਹਨਾਂ ਨੇ ਤੁਹਾਨੂੰ ਵੀ ਸਤਿ ਸ੍ਰੀ ਅਕਾਲ ਬੁਲਾਈ ਆ। ਹਾਂਜੀ, ਤੇ ਉਹਨਾਂ ਨੇ ਇੱਕ ਫੋਟੋ ਭੇਜੀ ਆ। ਇਹ ਅੱਜ ਕੱਲ ਵੈਸੇ ਮੈਂ ਦੇਖੀ ਵੀ ਸੀ, ਪਰ ਉਹਨਾਂ ਨੇ ਬਹੁਤ ਬਹੁਤ ਧੰਨਵਾਦ ਹੈ ਕੋਈ ਫੇਰ ਚਲੋ ਯਾਦ ਇਹਨਾਂ ਨੇ ਕਰਵਾਇਆ ਕਿ ਇੱਕ ਪਹਾੜੀ ਦੇ ਉੱਤੇ ਇੱਕ ਬੰਦਾ ਲੇਟਿਆ ਹੋਇਆ, ਉਹਦੇ ਉੱਪਰ ਪਿੱਠ ਦੇ ਉੱਤੇ ਬਹੁਤ ਵੱਡਾ ਪੱਥਰ ਜਿਹੜਾ ਰੱਖਿਆ ਹੋਇਆ, ਤੇ ਉਸ ਪਹਾੜੀ ਤੋਂ ਥੱਲੇ ਨੂੰ ਜਿਹੜੀ ਇੱਕ ਲੜਕੀ ਆ ਉਹ ਜਾਣੀ ਲਮਕਦੀ ਆ, ਉਹਨੂੰ ਉਹਨੇ ਫੜਿਆ ਹੋਇਆ ਆ, ਜਾਣੀ ਉਹਦੀ ਵਾਈਫ ਆ। ਤੇ ਵਾਈਫ ਦੇ ਉੱਥੇ ਇੱਕ ਖੁੱਡ ਜਿਹੀ ਆ, ਖੁੱਡ ਦੇ ਵਿੱਚ ਸੱਪ ਬੈਠਾ ਆ, ਤੇ ਸੱਪ ਜਿਹੜਾ ਆ ਉਹ ਜਿਹੜਾ ਡੰਗ ਮਾਰ ਰਿਹਾ ਆ ਉਸ ਔਰਤ ਦੀ, ਯਾਨੀ ਕਲਪਨਾ ਸੋਚ ਤੁਸੀਂ ਕਰ ਲਓ। ਤੇ ਇਸ ਵਿੱਚ ਦੱਸਿਆ ਉਹਨਾਂ ਨੇ ਇਹ ਕਿਹਾ ਆ ਵੀ ਆਦਮੀ ਜਿਹੜਾ ਆ ਉਹਨੂੰ ਇਹ ਨੀ ਦਿਖ ਰਿਹਾ ਵੀ ਥੱਲੇ ਜਿਹੜਾ ਆ ਸੱਪ ਆ ਕੁੱਡ ਦੇ ਵਿੱਚ, ਤੇ ਉਧਰੋਂ ਔਰਤ ਨੂੰ ਇਹ ਨੀ ਦਿਖ ਰਿਹਾ ਕਿ ਉੱਪਰ ਜਿਹੜਾ ਬੰਦਾ ਪਿਆ ਆ ਉਹਦੇ ਪਿੱਠ ਦੇ ਉੱਤੇ ਬਹੁਤ ਵੱਡਾ ਇੱਕ ਜਿਹੜਾ ਪੱਥਰ ਆ ਉਹ ਰੱਖਿਆ ਹੋਇਆ। ਇਹੀ ਕਹਿੰਦੇ ਸਾਨੂੰ ਸੋਚਣ ਵਾਲੀ ਗੱਲ ਆ ਕਿ ਜਿਹੜੀਆਂ ਔਰਤਾਂ ਆ ਇਹ ਜਾਣੀ ਇਸ ਤਸਵੀਰ ਜਾਣੀ ਰਿਐਲਿਟੀ ਨੀ ਹੈਗੀ ਵੈਸੇ ਕਹਿ ਲਓ, ਕਿ ਇਹਦੇ ਤੋਂ ਸਾਨੂੰ ਇਹ ਸਿੱਖਣਾ ਚਾਹੀਦਾ ਵੀ ਔਰਤਾਂ ਜਿਹੜੀਆਂ ਆ ਉਹ ਕਈ ਵਾਰ ਨਹੀਂ ਦੇਖ ਪਾਉਂਦੀਆਂ ਕਿ ਆਦਮੀ ਦੇ ਉੱਤੇ ਬਹੁਤ ਵੱਡਾ ਜਿਹੜਾ ਪ੍ਰੈਸ਼ਰ ਆ ਉਹ ਪਿਆ ਹੋਇਆ ਆ, ਤੇ ਇਧਰੋਂ ਆਦਮੀ ਜਿਹੜਾ ਆ ਇਹ ਨੀ ਕਈ ਵਾਰੀ ਦੇਖ ਪਾਉਂਦਾ ਕਿ ਜਿਹੜੀਆਂ ਔਰਤਾਂ ਆ ਉਹ ਪੇਨ ਦੇ ਵਿੱਚ ਹੈਗੀਆਂ ਆ। ਇਹੀ ਕਹਿੰਦੇ ਵੀ ਲਾਈਫ ਆ। ਪਰ ਦਵਿੰਦਰ ਕੌਰ ਜੀ ਇਹ ਤਾਂ ਮੈਂ ਕਹਿੰਦਾ ਵੀ ਗੱਲ ਤਾਂ ਵੈਸੇ ਤਾਂ ਸਹੀ ਆ, ਕਲੇਸ਼ ਵੀ ਇਸੇ ਗੱਲੋਂ ਪੈਂਦਾ ਜਦੋਂ ਅਸੀਂ ਇਹ ਪੱਥਰ ਤੇ ਸੱਪ ਜਿਹੜਾ ਆ ਦੇਖ ਨਹੀਂ ਪਾਉਂਦੇ। ਜੇ ਅਸੀਂ ਥੋੜਾ ਜਿਹਾ ਜੱਜਮੈਂਟ ਕਰ ਲਈਏ ਤੇ ਸ਼ਾਇਦ ਵਧੀਆ ਤਰੀਕੇ ਦੇ ਨਾਲ ਨਿਭਾ ਜਿਹੜਾ ਹੋ ਸਕਦਾ। ਵੈਸੇ ਤਾਂ ਉੱਦਾਂ ਕਹਿੰਦੇ ਆ ਵੀ ਦੋ ਪਹੀਏ ਹੁੰਦੇ ਆ ਤੇ ਇਹ ਚੱਲਦੇ ਰਹਿਣ ਤਾਂ ਵਧੀਆ ਰਹਿੰਦੇ ਆ, ਪਰ ਉਹ ਜਿੱਦਾਂ ਭਗਵੰਤ ਮਾਨ ਕਹਿੰਦਾ ਵੀ ਕਈ ਵਾਰੀ ਕਲੇਸ਼ ਏਦਾਂ ਇਸ ਕਰਕੇ ਪੈ ਜਾਂਦਾ ਵੀ ਇੱਕ ਪਹੀਆ ਟਰੈਕਟਰ ਦਾ ਜੁੜ ਜਾਂਦਾ ਤੇ ਇੱਕ ਜਿਹੜਾ ਆ ਕਾਰ ਦਾ ਰਹਿ ਜਾਂਦਾ, ਫੇਰ ਬੈਲੈਂਸ ਜਿਹੜਾ ਆ ਬਿਗੜ ਜਾਂਦਾ ਆ। ਪਰ ਖੈਰ ਬਹੁਤ ਬਹੁਤ ਧੰਨਵਾਦ ਰਾਜਵਿੰਦਰ ਸਿੰਘ ਜੀ ਉਹਨਾਂ ਦਾ, ਜੋਗਿੰਦਰ ਸਿੰਘ ਜੀ ਜੁੜੇ ਆ ਸਾਡੇ ਨਾਲ, ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ, ਤੇ ਉਹਨਾਂ ਨੇ ਦਵਿੰਦਰ ਕੌਰ ਜੀ ਸਾਡੇ ਜਿਹੜੇ ਗਾਣੇ ਆ ਅੱਜ ਦੇ ਬਹੁਤ ਪਸੰਦ ਕੀਤੇ ਆ, ਤੇ ਇਹ ਤਾਂ ਕ੍ਰੈਡਿਟ ਸਾਰਾ ਤੁਹਾਨੂੰ ਹੀ ਜਾਂਦਾ ਆ।
ਥੈਂਕ ਯੂ।
ਤੇ ਜੋਗਿੰਦਰ ਸਿੰਘ ਜੀ ਉਹਨਾਂ ਨੇ ਸਤਿ ਸ੍ਰੀ ਅਕਾਲ ਵੀ ਬੁਲਾਈ ਆ, ਤੇ ਗੁਰਦੀਪ ਸਿੰਘ ਜੀ ਜੁੜੇ ਆ, ਉਹਨਾਂ ਨੇ ਵੀ ਚਲੋ ਆਪਣੇ ਨਾਲ ਸਾਂਝ ਜਿਹੜੀ ਆ ਵਿਚਾਰ ਜਿਹੜੀ ਆ ਬਣਾਈ ਆ। ਉਹ ਕਹਿੰਦੇ ਵੀ ਅਗਰ ਇੱਥੇ ਵੀ ਵੈਸੇ ਇੱਥੇ ਵੀ ਅਸੀਂ ਮੰਡੀਆਂ ਦੇ ਵਿੱਚ ਜਾਂਦੇ ਹਾਂ, ਫਰੈਸ਼ ਸਬਜ਼ੀ ਮਿਲਦੀ ਵੀ ਆ ਇੱਥੇ ਵੀ ਸਸਤੀ, ਇਹ ਸਾਡੀ ਗੱਲ ਬਹੁਤ ਵਧੀਆ। ਇੱਥੇ ਚਲੋ ਦਵਿੰਦਰ ਕੌਰ ਜੀ ਤੁਸੀਂ ਨਵੇਂ ਨਵੇਂ ਆਏ ਆ ਇੰਡੀਆ ਤੋਂ, ਇੱਥੇ ਮਾਰਕੀਟ ਲੱਗਦੀਆਂ ਜਿੱਦਾਂ ਤੁਹਾਡੇ ਨੇੜੇ, ਹਾਂਜੀ ਆਪਣੇ ਤੁਸੀਂ ਰਨ ਕੌਣ ਰਹਿੰਦੇ ਆ, ਰਨ ਕੌਣ ਜੇ ਤੁਸੀਂ ਜਾਓ ਤਾਂ ਕਰਵੀ ਸਟੇਸ਼ਨ ਦੇ ਪਿਛਲੇ ਪਾਸੇ ਲੱਗਦੀ ਆ, ਸੈਚਰਡੇ ਜਾਂ ਸੰਡੇ ਨੂੰ ਉਹ ਤੁਸੀਂ ਦੇਖ ਲਿਓ, ਉੱਥੇ ਜਿਹੜੀਆਂ ਫਰੈਸ਼ ਚੀਜ਼ਾਂ ਜਿਹੜੀਆਂ ਕਿਸਾਨ ਆ ਸਿੱਧੇ ਲੈ ਕੇ ਆਉਂਦੇ ਆ ਫਾਰਮਰ, ਏਦਾਂ ਬੋਡਰੀ ਚ ਵਗੈਰਾ ਵੀ ਸਾਨੂੰ ਪੈ ਸਕਦੀਆਂ, ਨੇੜੇ ਲੱਗਦੀਆਂ ਮੰਡੀਆਂ ਉੱਥੇ ਜਾਂਦੇ ਵੀ ਆ। ਪਰ ਗੁਰਦੀਪ ਸਿੰਘ ਜੀ ਫਿਰ ਉੱਥੇ ਸਮੱਸਿਆ ਵੀ ਕਈ ਵਾਰੀ ਆਪਣੇ ਕੋਲ ਟਾਈਮ ਨੀ ਹੁੰਦਾ ਹਨਾ, ਕਿ ਫੇਰ ਉਹਨਾਂ ਨੇ ਆਹ ਬਹੁਤ ਵਧੀਆ ਗੱਲ ਕਹੀ ਆ, ਉਹ ਕਹਿੰਦੇ ਵੀ ਇੱਥੇ ਉਹਨਾਂ ਨੂੰ ਇੱਦਾਂ ਲੱਗਦਾ, ਉਹ ਕਹਿੰਦੇ ਵੀ ਇੱਥੇ ਪੈਕਟ ਫੂਡ ਜਿਹੜਾ ਆ ਉਹ ਸਸਤਾ ਹੋਣ ਕਰਕੇ ਲੋਕ ਜਿਹੜੇ ਜ਼ਿਆਦਾ ਯੂਜ਼ ਕਰਦੇ ਆ, ਉਹਨਾਂ ਦੀ ਗੱਲ ਜਿਹੜੀ ਆ ਬਿਲਕੁਲ ਸਹੀ ਆ। ਉਹ ਉਹਨਾਂ ਨੇ ਨਾਲ ਐਗਜ਼ਾਮਪਲ ਵੀ ਦਿੱਤੀ ਆ, ਉਹ ਕਹਿੰਦੇ ਵੀ ਕੋਸ ਦੇ ਵਿੱਚ ਆਲੂ ਜਿਹੜੇ ਆ $3 ਤੋਂ $5 ਪਰ ਕਿਲੋ ਹਨਾ, ਜੇ ਤੁਸੀਂ ਫਰੈਸ਼ ਲੈਣੇ ਆ, ਤੇ ਜੇ ਜੇ ਕਹਿੰਦੇ ਵੀ ਫਰਾਈਸ ਦਾ ਪੈਕਟ ਲੈਣਾ ਆ ਉਹ $2 ਦਾ ਕਿਲੋ ਆ, ਪੈਕਟ ਫੂਡ ਸਸਤਾ ਆ। ਤੇ ਦੂਜੀ ਗੱਲ ਵੀ ਸਾਰਾ ਜ਼ਿਆਦਾਤਰ ਬਾਹਰੋਂ ਆਉਂਦਾ ਆ, ਚਾਈਨਾ ਇੰਡੀਆ ਵਗੈਰਾ ਦੇਸ਼ਾਂ ਤੋਂ ਪੈਕ ਹੋ ਕੇ ਆ, ਤੁਹਾਡੀਆਂ ਗੱਲਾਂ ਕਈਆਂ ਦਾ ਦੇਖੋ ਜਵਾਬ ਜਿਹੜਾ ਆ ਉਹ ਮਿਲ ਗਿਆ। ਤੇ ਖੈਰ ਬਹੁਤ ਬਹੁਤ ਧੰਨਵਾਦ ਆ ਗੁਰਦੀਪ ਜੀ ਹੁਣਾਂ ਦਾ। ਜਗਤਾਰ ਢੁੱਡੀ ਕੇ ਜੀ ਜੁੜੇ ਆ ਹਾਂਗਕਾਂਗ ਤੋਂ, ਤੇ ਪਿਛਲੀ ਵਾਰ ਵੀ ਮੈਂ ਤੁਹਾਨੂੰ ਦੱਸਿਆ ਸੀ ਮੈਸੇਜ ਬਹੁਤ ਵਧੀਆ ਭੇਜਦੇ ਹੁੰਦੇ ਆ, ਜ਼ਿੰਦਗੀ ਦੇ ਵਿੱਚ ਖੁਸ਼ ਰਹਿਣ ਲਈ ਦੂਸਰਿਆਂ ਦੀਆਂ ਗਲਤੀਆਂ ਨੂੰ ਅੱਖੋਂ ਪਰੋਖੇ ਕਰਨਾ ਬਹੁਤ ਜ਼ਰੂਰੀ ਹੈ। ਸਭ ਸਵੇਰ ਦੋਸਤੋ ਢੁੱਡੀ ਕੇ ਵਾਲੇ ਭਾਜੀ ਉਹਨਾਂ ਨੇ ਇਹ ਜਿਹੜਾ ਵਿਚਾਰ ਦਿੱਤਾ ਆ, ਬਹੁਤ ਬਹੁਤ ਧੰਨਵਾਦ ਭਾਜੀ ਸਾਡਾ। ਤੇ ਨਾਲ ਉਹਨਾਂ ਨੇ ਕਿਹਾ ਵੀ ਸਤਿ ਸ੍ਰੀ ਅਕਾਲ ਦਲਜੀਤ ਸਿੰਘ ਤੇ ਦਵਿੰਦਰ ਜੀ, ਬਾਲ ਦਿਵਸ ਕਹਿੰਦੇ ਨਹਿਰੂ ਸਾਹਿਬ ਦੇ ਜਨਮ ਦਿਨ ਤੇ ਕਿਉਂ ਮਨਾਇਆ ਜਾਂਦਾ? ਹਰ ਦਿਨ ਜੋ ਅਸੀਂ ਮਨਾਉਂਦੇ ਹਾਂ ਉਸ ਦਿਨ ਵਿੱਚ ਕੁੱਝ ਨਾ ਕੁੱਝ ਪ੍ਰੇਰਣਾ ਦੇਣ ਵਾਲਾ ਹੁੰਦਾ ਹੈ। ਨਹਿਰੂ ਸਾਹਿਬ ਦੇ ਜਨਮ ਦਿਨ ਦੀ ਕੀ ਪ੍ਰੇਰਣਾ ਦੇਣ ਵਾਲਾ ਸੀ ਇਹ ਇਹਨੂੰ ਕੱਲ ਸੀ 14 ਨਵੰਬਰ ਦਾ, ਤੇ ਨਾਲ ਉਹਨਾਂ ਨੇ ਪੁੱਛਿਆ ਵੀ ਇਹਨਾਂ ਨੂੰ ਚਾਚੇ ਦਾ ਖਿਤਾਬ ਕਦੋਂ ਤੇ ਕਿਵੇਂ ਮਿਲਿਆ ਸੀ, ਤੇ ਨਾਲ ਉਹ ਕਹਿੰਦੇ ਵੀ ਮੇਰਾ ਮੰਨਣਾ ਹੈ ਵੀ ਬਾਲ ਦਿਵਸ ਸਾਹਿਬਜ਼ਾਦਿਆਂ ਦੇ ਜਨਮ ਦਿਹਾੜੇ ਜਾਂ ਸ਼ਹੀਦੀ ਦਿਵਸ ਤੇ ਹੋਣਾ ਚਾਹੀਦਾ ਹੈ। ਧੰਨਵਾਦ। ਇਹ ਬਹੁਤ ਵਧੀਆ ਸਾਡਾ ਇਹ ਵਿਚਾਰ ਹੈਗਾ ਭਾਜੀ, ਤੁਸੀਂ ਜਿਹੜੀ ਇਹ ਗੱਲ ਮੈਂ ਬਿਲਕੁਲ ਸਹਿਮਤ ਹਾਂ, ਇਹ ਹੁਣ ਗੱਲ ਉੱਠਣ ਦੀ ਲੱਗ ਗਈ ਆ। ਪਰ ਜਿੱਦਾਂ ਹੁਣ ਤੁਸੀਂ ਕਿਹਾ ਵੀ ਚਾਚੇ ਦਾ ਖਿਤਾਬ ਕਦੋਂ ਤੇ ਕਿੱਥੇ ਮਿਲਿਆ ਸੀ, ਇਹ ਬਿਲਕੁਲ ਉਸੇ ਤਰ੍ਹਾਂ ਮਿਲਿਆ ਸੀ ਜਿੱਦਾਂ ਮਹਾਤਮਾ ਗਾਂਧੀ ਨੂੰ ਮਹਾਤਮਾ ਦਾ ਖਿਤਾਬ ਮਿਲ ਗਿਆ ਸੀ, ਇੱਦਾਂ ਹੀ ਉਹਨਾਂ ਨੂੰ ਬਾਪੂ ਦਾ ਖਿਤਾਬ ਮਿਲ ਗਿਆ ਸੀ ਹਨਾ, ਤੇ ਇਹ ਚਾਚੇ ਦਾ ਖਿਤਾਬ ਜਿਹੜਾ ਆ ਲੈ ਗਿਆ ਸੀ ਉਹਨਾਂ ਦਿਨਾਂ ਦੇ ਵਿੱਚ ਹੀ, ਤੇ ਕਦੋਂ ਤੇ ਕਿਵੇਂ ਇਹਦੇ ਬਾਰੇ ਕੋਈ ਵੇਰਵਾ ਜਿਹੜਾ ਆ ਨਾ ਗੌਰਮੈਂਟ ਦੇ ਕੋਲ ਹੈਗਾ ਆ। ਕਈ ਵਾਰੀ ਕੀ ਹੁੰਦਾ ਆ ਵੀ ਜਦੋਂ ਤਾਕਤ ਦੇ ਵਿੱਚ ਹੁੰਦੇ ਆ ਲੋਕ ਤੇ ਲੋਕ ਇੱਕ ਰਿਸਪੈਕਟ ਵੀ ਦੇਣੀ ਸ਼ੁਰੂ ਕਰ ਦਿੰਦੇ ਆ, ਤੇ ਸ਼ਾਇਦ ਇੱਦਾਂ ਹੀ ਚਾਚਾ ਜਿਹੜਾ ਸ਼ਬਦ ਆ ਉਹ ਹੋ ਗਿਆ। ਪਰ ਉਹ ਕਹਿੰਦੇ ਵੀ ਪ੍ਰੇਰਣਾ ਵੀ ਇਹਨਾਂ ਨੂੰ ਬਾਲ ਦਿਵਸ ਜਨਮ ਦਿਨ ਦੇ ਤੌਰ ਤੇ ਕਿਉਂ ਮਨਾਇਆ ਜਾਂਦਾ, ਜਿੱਥੇ ਤੱਕ ਭਾਜੀ ਮੈਨੂੰ ਲੱਗਦਾ ਵੀ ਕਿਉਂ ਏਦਾਂ ਮਨਾਇਆ ਜਾਂਦਾ, ਵੈਸੇ ਤਾਂ ਇਹ ਕਿਹਾ ਜਾਂਦਾ ਵੀ ਬੱਚਿਆਂ ਦੇ ਨਾਲ ਬੜਾ ਪਿਆਰ ਕਰਨ ਵਾਲੇ ਸੀਗੇ, ਪਰ ਕੁਛ ਕੁ ਐਗਜ਼ਾਮਪਲ ਵੀ ਮਿਲਦੀਆਂ ਵੀ ਕਈ ਵਾਰੀ ਉਹ ਸਕੂਲ ਦੇ ਵਿੱਚ ਜਾਂਦੇ ਸੀ ਬੱਚਿਆਂ ਦੇ ਨਾਲ ਉਹ ਕਾਫੀ ਪ੍ਰੇਮ ਪਿਆਰ ਜਿਹੜਾ ਕਰਦੇ ਸੀ। ਪਰ ਇੱਕ ਜਿਹੜੀ ਗੱਲ ਮੈਨੂੰ ਲੱਗਦੀ ਆ ਵੀ ਸ਼ਾਇਦ ਦਵਿੰਦਰ ਕੌਰ ਜੀ ਤੁਹਾਨੂੰ ਵੀ ਪਤਾ ਹੋਵੇ ਵੀ ਜਦੋਂ ਇੰਦਰਾ ਗਾਂਧੀ ਕਹਿੰਦੇ ਵੀ ਬਾਹਰ ਕਿਤੇ ਪੜ੍ਹਦੀ ਸੀ ਉਹਨਾਂ ਤੋਂ ਦੂਰ, ਉਹ ਫਿਰ ਚਿੱਠੀਆਂ ਲਿਖਦੇ ਹੁੰਦੇ ਸੀ ਉਹਨਾਂ ਨੂੰ, ਚਿੱਠੀਆਂ ਦੇ ਰਾਹੀਂ ਜਿਹੜਾ ਇੱਕ ਉਹਨਾਂ ਨੂੰ ਯਾਨੀ ਇੱਕ ਕਿਉਂਕਿ ਉਹ ਬੱਚੀ ਸੀ ਛੋਟੀ ਸੀ ਤੇ ਉਹਨੂੰ ਇਤਿਹਾਸ ਦੇ ਬਾਰੇ ਜਿਹੜਾ ਜਾਣਕਾਰੀ ਆ ਉਹ ਦਿੰਦੇ ਹੁੰਦੇ ਸੀ, ਜਾਂ ਆਪਣੇ ਦੇਸ਼ ਦੇ ਬਾਰੇ ਜਿਹੜੀ ਜਾਣਕਾਰੀ ਆ ਉਹ ਪ੍ਰੋਵਾਈਡ ਜਿਹੜੀ ਕਰਵਾਉਂਦੇ ਹੁੰਦੇ ਸੀ। ਸ਼ਾਇਦ ਇਸ ਕਰਕੇ ਉਹਨਾਂ ਲੱਗਦਾ ਸੀ ਵੀ ਬੱਚਿਆਂ ਨੂੰ ਉਹਨਾਂ ਨੇ ਕਿੱਦਾਂ ਆਪਣੀ ਜਨਰੇਸ਼ਨ ਨੂੰ ਜਾਣੂ ਕਰਵਾਇਆ ਉਹਨਾਂ ਚੀਜ਼ਾਂ ਤੋਂ ਜਿਹੜੀਆਂ ਸ਼ਾਇਦ ਉਸ ਵੇਲੇ ਕਿਤਾਬਾਂ ਦੇ ਵਿੱਚ ਨਹੀਂ ਸੀ। ਤੇ ਵੈਸੇ ਮੈਂ ਉਹ ਕਿਤਾਬ ਤਾਂ ਨਹੀਂ ਪੜ੍ਹੀ, ਪਰ ਮੈਂ ਉਹ ਭਾਰਤ ਇੱਕ ਖੋਜ ਜਿਹੜਾ ਕਿ ਤੁਸੀਂ ਦੇਖਿਆ ਹੋਣਾ ਇਹਨਾਂ ਨੇ, ਹਾਂਜੀ, ਤੇ ਇਹਨਾਂ ਦੀ ਕਿਤਾਬ ਬਹੁਤ ਵਧੀਆ ਯਾਨੀ ਕਹਿ ਲਓ ਵੀ ਇੱਕ ਰੈਫਰੈਂਸ ਬੁੱਕ ਹੈਗੀ ਆ ਦਾ ਡਿਸਕਵਰੀ ਆਫ ਇੰਡੀਆ। ਤੇ ਵੈਸੇ ਮੈਂ ਉਹ ਸਾਰਾ ਦੇਖਿਆ ਆ ਵੀ ਭਾਰਤ ਇੱਕ ਖੋਜ, ਤੇ ਦੋਸਤੋ ਜ਼ਰੂਰ ਦੇਖਿਓ ਤੁਸੀਂ। ਤੇ ਓਮ ਪੁਰੀ ਹੋਣਾ ਦੀ ਆਵਾਜ਼ ਦੇ ਵਿੱਚ ਆ ਬੜੀ ਅਪੀਲ ਕਰਨ ਵਾਲੀ ਜਿਹੜੀ ਉਹ ਬਣਾਇਆ ਗਿਆ ਆ, ਥੋੜਾ ਜਿਹਾ ਸਾਨੂੰ ਹੋ ਸਕਦਾ ਵੀ ਬੋਰਿੰਗ ਲੱਗੇ, ਪਰ ਜਿਹੜੇ ਹਿਸਟਰੀ ਦੇ ਵਿਦਿਆਰਥੀ ਆ ਉਹਨਾਂ ਦੇ ਲਈ ਬਹੁਤ ਇੱਕ ਸਹਾਇਕ ਸਿੱਧ ਹੋ ਸਕਦਾ। ਮੈਨੂੰ ਲੱਗਦਾ ਵੀ ਜਿਹੜੀ ਉਹ ਤਰੀਕੇ ਉਸ ਤਕਨੀਕ ਦੇ ਨਾਲ ਬੱਚਿਆਂ ਤੱਕ ਉਹ ਜਿਹੜੀ ਪਹੁੰਚਾਇਆ ਗਿਆ ਇਤਿਹਾਸ ਨੂੰ, ਤੇ ਉਹ ਮੈਨੂੰ ਲੱਗਦਾ ਵੀ ਸ਼ਾਇਦ ਇੱਕ ਕਾਰਨ ਰਿਹਾ ਹੋਵੇ। ਪਰ ਜਿੱਥੇ ਤੱਕ ਤੁਸੀਂ ਕਿਹਾ ਵੀ ਬਾਲ ਬਹੁਤ ਵੱਡੀ ਕੁਰਬਾਨੀ ਆ ਸਾਹਿਬਜ਼ਾਦਿਆਂ ਦੀ, ਦਰੈਰਤਾ ਦਾ ਪ੍ਰਤੀਕ ਹੈਗੇ ਆ, ਸ਼ਹਾਦਤ ਦਾ ਪ੍ਰਤੀਕ ਹੈਗੇ ਆ, ਬਹਾਦਰੀ ਦਾ ਪ੍ਰਤੀਕ ਹੈਗੇ ਆ, ਤੇ ਇਹਦੇ ਵਿੱਚ ਵੀ ਕੋਈ ਅਤੀ ਕਥਨੀ ਨਹੀਂ ਹੈਗੀ। ਤੇ ਇਸ ਮੁੱਦੇ ਦੇ ਉੱਤੇ ਵੈਸੇ ਗੱਲਬਾਤ ਜਿਹੜੀ ਆ ਹੋਣੀ ਚਾਹੀਦੀ ਆ, ਕਿਉਂਕਿ ਉਹਨਾਂ ਦਾ ਬਹੁਤ ਇੱਕ ਕਿਰਦਾਰ ਬਹੁਤ ਵੱਡਾ ਹੈਗਾ ਆ, ਤੇ ਬਾਲ ਦਿਵਸ ਜਿਹੜਾ ਆ ਉਹਨਾਂ ਦੇ ਹੋਣਾ ਚਾਹੀਦਾ ਆ। ਵੈਸੇ ਆ ਆਪਾਂ ਨਹਿਰੂ ਜੀ ਉਹਨਾਂ ਦੇ ਬਾਰੇ ਥੋੜੀ ਜਿਹੀ ਜਾਣਕਾਰੀ ਆਪਾਂ ਸਾਂਝੀ ਕੀਤੀ ਆ। ਗਗਨ ਜੀ ਆਪਣੇ ਨਾਲ ਜੁੜੇ ਆ ਤੇ ਉਹਨਾਂ ਨੇ ਕਿਹਾ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਤੇ ਨਾਲ ਪੁੱਛਿਆ ਜੀ ਕੀ ਹਾਲ ਚਾਲ ਆ ਜੀ, ਤੇ ਹਾਲ ਚਾਲ ਦਵਿੰਦਰ ਜੀ ਤੁਸੀਂ ਦੱਸ ਦੋ ਕਿੱਦਾਂ ਹੈਗਾ।
ਹਾਲ ਚਾਲ ਬਹੁਤ ਵਧੀਆ, ਮੌਸਮ ਵੀ ਵਧੀਆ, ਠੀਕ ਹੈ ਸਾਰਾ ਕੁਛ।
ਹਾਂਜੀ, ਤੇ ਪ੍ਰੋਗਰਾਮ ਕਹਿੰਦੇ ਇੰਜੋਏ ਕਰ ਰਹੇ ਆ, ਤੇ ਅੱਗੇ ਬਲਰਾਜ ਸਿੰਘ ਜੀ ਆਪਣੇ ਨਾਲ ਜੁੜੇ ਆ ਤੇ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ ਤੇ ਕਹਿੰਦੇ ਵੀ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਆ, ਤੇ ਬਲਰਾਜ ਸਿੰਘ ਜੀ ਧੰਨਵਾਦ ਕਰ ਰਹੇ, ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਬਲਰਾਜ ਸਿੰਘ ਜੀ। ਤੇ ਬਲਰਾਜ ਸਿੰਘ ਜੀ ਉਹਨਾਂ ਨੇ ਇੱਕ ਦੇਖੋ ਵਿਅੰਗ ਤੇ ਵਿਅੰਗ ਜਿਹੜਾ ਇੱਕ ਹੋਰ ਕੀਤਾ, ਉਹ ਕਹਿੰਦੇ ਵੀ ਜਿੱਦਾਂ ਉਸੇ ਤਰ੍ਹਾਂ ਦੇਖੋ ਸ਼ਾਇਦ ਢੁੱਡੀ ਕੇ ਵਾਲੇ ਭਾਜੀ ਉਹਨਾਂ ਨੂੰ ਜਗਤਾਰ ਭਾਜੀ ਉਹਨਾਂ ਨੂੰ ਜਵਾਬ ਜਿਹੜਾ ਇਸ ਤੋਂ ਮਿਲ ਜਾਊ। ਉਹ ਕਹਿੰਦੇ ਬਲਰਾਜ ਸਿੰਘ ਜੀ ਹੁਣੀ ਜਵਾਬ ਦਿੱਤਾ ਆ, ਮੈਂ ਨੀ ਵੈਸੇ ਦੇ ਰਿਹਾ। ਉਹ ਕਹਿੰਦੇ ਵੀ ਜਿਹੜੇ ਨਹਿਰੂ ਹੋਣਾ ਨੂੰ ਚਾਚੇ ਦਾ ਖਿਤਾਬ ਬਿਲਕੁਲ ਉਸੇ ਤਰ੍ਹਾਂ ਮਿਲਿਆ ਜਿੱਦਾਂ ਪੰਥ ਰਤਨ ਅਵਾਰਡ ਇੱਕ ਲੀਡਰ ਨੂੰ ਪੰਜਾਬੀ ਨੂੰ ਮਿਲਿਆ ਆ। ਚਲੋ ਮੈਂ ਤਾਂ ਇਹਦੇ ਬਾਰੇ ਕੁਛ ਨੀ ਕਹਿ ਸਕਦਾ, ਦਵਿੰਦਰ ਕੌਰ ਜੀ ਇਹਦੇ ਮਾਮਲੇ ਚ ਤੁਸੀਂ ਵੀ ਨਾ ਬੋਲਿਓ। ਹਾਂਜੀ, ਜਿਹਨਾਂ ਨੇ ਕਹਿਣਾ ਸੀ ਉਹਨੇ ਕਹਿ ਦਿੱਤਾ ਆ ਬਲਰਾਜ ਸਿੰਘ ਜੀ, ਉਹਨੀ ਬਹੁਤ ਬਹੁਤ ਧੰਨਵਾਦ ਬਲਰਾਜ ਸਿੰਘ ਜੀ। ਤੇ ਅੱਗੇ ਆਪਣੇ ਨਾਲ ਰਾਜਵਿੰਦਰ ਸਿੰਘ ਜੀ ਕਹਿ ਰਹੇ ਆ, ਉਹ ਕਹਿੰਦੇ ਵੀ ਘਰ ਦੀ ਸਬਜ਼ੀ ਬਾਜ਼ਾਰ ਵਾਲੀ ਤੋਂ ਕਿਤੇ ਵੱਧ ਮਹਿੰਗੀ ਹੁੰਦੀ ਹੈ ਜੀ, ਪਰ ਘਰ ਚ ਉਗਾਈ ਸਬਜ਼ੀ ਨਾਲ ਸਾਨੂੰ ਇਹ ਸੰਤੁਸ਼ਟੀ ਹੁੰਦੀ ਹੈ ਕਿ ਤੁਸੀਂ ਕੀ ਖਾ ਰਹੇ ਹੋ
ਬਾਜ਼ਾਰ।
ਹਾਂਜੀ, ਇਹ ਦੇਖੋ ਕਿੰਨੀ ਵਧੀਆ ਇਹਨਾਂ ਨੇ ਗੱਲ ਕੀਤੀ, ਕਹਿੰਦੇ ਵੀ ਬਾਜ਼ਾਰ ਦਾ ਧਨੀਆ ਸੁੰਘ ਕੇ ਵੇਖਣਾ ਪੈਂਦਾ ਪਰ ਘਰ ਵਾਲਾ ਤੋੜਦਿਆਂ ਹੀ ਖੁਸ਼ਬੂ ਬਖੇਰ ਦਿੰਦਾ ਹੈ ਜੀ। ਕਿਆ ਬਾਤ ਹੈ
ਹਨਾ, ਜਦੋਂ ਮੈਂ ਨਵੀਂ ਨਵੀਂ ਆਈ ਇੱਥੇ ਮੈਂ ਧਨੀਆ ਦੇਖਾਂ, ਮੈਂ ਦੇਖੀ ਜਾਵਾਂ ਇਹਦੀ ਖੁਸ਼ਬੂ ਕਿਉਂ ਨਹੀਂ ਆ ਰਹੀ।
ਹਾਂਜੀ, ਠੀਕ ਹੈ, ਤੇ ਖੈਰ ਇਸੇ ਕਰਕੇ ਸਸਤਾ ਹੈ ਸ਼ਾਇਦ ਇੱਥੇ ਧਨੀਆ। ਵੈਸੇ ਇਹ ਸਸਤਾ ਵੀ ਨੀ ਆਪਾਂ ਕਹਿ ਸਕਦੇ, ਇੰਡੀਆ ਵਿੱਚ ਤਾਂ ਫ੍ਰੀ ਆ ਨਾ, 2 ਕਿਲੋ ਗਾਜਰਾਂ ਲੈ ਲਓ ਨਾਲ ਵਿਚਾਰਾ ਉਹ
ਧਨੀਆ ਉੱਤੇ ਫੜਾ
ਦਿੰਦਾ, ਹਨਾ, ਧਨੀਆ ਉੱਤੇ ਫੜਾ ਦਿੱਤਾ ਜਾਂਦਾ ਆ। ਤੇ ਪਰ ਭਾਜੀ ਉਹਨਾਂ ਦੀ ਵੀ ਗੱਲ ਜਿਹੜੀ ਹੈ ਬਹੁਤ ਵਧੀਆ ਹੈਗੀ ਆ, ਤੇ ਘਰ ਦੀ ਸਬਜ਼ੀ ਉਹਨਾਂ ਨੇ ਕਿਹਾ ਵੀ ਬਾਜ਼ਾਰ ਵਾਲੀ ਨਾਲੋਂ ਕਿਤੇ ਵੱਧ ਮਹਿੰਗੀ ਹੁੰਦੀ ਆ। ਮਹਿੰਗੀ ਇਸ ਤਰੀਕੇ ਦੇ ਨਾਲ ਹੈਗੀ ਆ ਵੀ ਪਹਿਲਾਂ ਬੀਜਣੀ ਆ, ਕਿੰਨਾ ਚਿਰ ਲੱਗਦਾ ਆ, ਦੂਜਾ ਗੱਲ ਇਹ ਆ ਵੀ ਉਹਨਾਂ ਦੀ ਇਸ ਤਰੀਕੋ ਵੀ ਪੌਸ਼ਟਿਕਤਾ ਦੇ ਆਧਾਰ ਤੋਂ ਵੀ ਉਹਨਾਂ ਨੇ ਸ਼ਾਇਦ ਕੰਪੈਰੀਜ਼ਨ ਕੀਤਾ ਵੀ ਬਹੁਤ ਜ਼ਿਆਦਾ ਜਿਹੜੀ ਉਹਨਾਂ ਦੀ ਵੱਡੀ ਹੋਂਦ ਹੈਗੀ ਆ। ਗੁਰਪ੍ਰੀਤ ਸਿੰਘ ਜੋਹਲ ਸਾਹਿਬ ਆਪਣੇ ਨਾਲ ਜੁੜੇ ਆ ਤੇ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ ਸਾਰੇ ਹਰਮਨ ਪਰਿਵਾਰ ਨੂੰ, ਤੇ ਗੁਰਪ੍ਰੀਤ ਸਿੰਘ ਜੀ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜਿਹੜਾ ਆਪਾਂ ਕਰਦੇ ਆ। ਤੇ ਦਵਿੰਦਰ ਕੌਰ ਜੀ, ਜਿਹੜੀ ਬੜੇ ਦਰਿਆ ਜਿਹੜੇ ਆ ਪ੍ਰਦੂਸ਼ਿਤ ਕਰ ਦਿੱਤੇ, ਪੰਜਾਬ ਦੇ ਪ੍ਰਦੂਸ਼ਿਤ ਜਿਹੜੇ ਦਰਿਆ ਆ ਉਹ ਹੋ ਗਏ ਆ, ਤੇ ਕੱਲ ਪੰਜਾਬ ਸਰਕਾਰ ਨੂੰ 50 ਕਰੋੜ ਦਾ ਜਿਹੜਾ ਜੁਰਮਾਨਾ ਆ ਉਹ ਹੋ ਗਿਆ ਆ NGT ਜਿਹੜਾ ਗ੍ਰੀਨ ਟ੍ਰਿਬਿਊਨਲ ਜਿਹੜਾ ਹੈਗਾ ਉਹਦੇ ਵੱਲੋਂ, ਤੇ ਇਹਦੇ ਬਾਰੇ ਆਪਾਂ ਹੁਣ ਗੱਲਬਾਤ ਥੋੜੀ ਜਿਹੀ ਕਰ ਲਈਏ। ਚਲੋ ਉਹਨਾਂ ਨੇ ਕਿਹੜੀ ਆਪਣੀ ਜੇਬ ਚੋਂ ਦੇਣੀ ਆ, ਸਾਡੇ ਮੇਰੇ ਤੇਰੇ ਵਰਗਿਆਂ ਤੋਂ
ਜਿਹੜਾ ਗੱਲ ਇਹ ਕਿ ਇਹ ਹਾਲਤ ਆਈ ਕਿਵੇਂ, ਇਹ ਸਥਿਤੀ ਪਹੁੰਚੇ ਕਿਵੇਂ, ਇਹ ਬਹੁਤ ਹੀ ਜ਼ਿਆਦਾ ਮਤਲਬ ਵਿਚਾਰ ਕਰਨ ਵਾਲੀ ਗੱਲ ਹੈ, ਇਹਦੇ ਤੇ ਡਿਬੇਟਸ ਵਗੈਰਾ ਡਿਸਕਸ਼ਨ ਹੋਣੀਆਂ ਚਾਹੀਦੀਆਂ ਤਾਂ ਕਿ ਸਾਨੂੰ ਜਿਹੜਾ ਕੋਈ ਪ੍ਰੋਪਰ ਸੋਲੂਸ਼ਨ ਮਿਲੇ।
ਜੀ ਬਿਲਕੁਲ, ਕਿਉਂਕਿ ਅਸੀਂ ਪਾਣੀ ਮੈਨੂੰ ਲੱਗਦਾ ਵੀ ਦੁਨੀਆਂ ਦੀ ਸਭ ਤੋਂ ਮਹਿੰਗੀ ਜਿਹੜੀ ਚੀਜ਼ ਆ, ਪਹਿਲੇ ਨੰਬਰ ਤੇ ਹਵਾ ਆਉਂਦੀ ਆ ਹਨਾ। ਜੇ ਮੈਨੂੰ ਕੋਈ ਬੰਦਾ ਪੁੱਛੇ, ਵੈਸੇ ਤਾਂ ਕਿਹਾ ਜਾਂਦਾ ਵੀ ਬੰਦੇ ਦੀਆਂ 3 ਲੋੜਾਂ ਆ ਹਨਾ, ਬਈ ਜਿੱਦਾਂ ਕੁੱਲੀ ਕਹਿ ਦਿੰਦੇ ਆ, ਜੁੱਲੀ ਕਹਿ ਦਿੰਦੇ ਆ, ਤੇ ਵੀ ਜਾਨੀ ਰੋਟੀ ਕੱਪੜਾ ਔਰ ਮਕਾਨ ਜੀ ਆਪਾਂ ਸੌਖੇ ਸ਼ਬਦਾਂ ਚ ਕਹਿ ਦਈਏ ਵੀ ਰੋਟੀ ਕੱਪੜਾ ਤੇ ਮਕਾਨ ਜਿਹੜੀਆਂ ਤਿੰਨ ਬੁਨਿਆਦੀ ਜਿਹੜੀਆਂ ਜ਼ਰੂਰਤਾਂ ਬੰਦੇ ਦੀਆਂ। ਪਰ ਅਸੀਂ ਦੇਖੋ ਰੋਟੀ ਤੋਂ ਸਟਾਰਟ ਕੀਤਾ, ਪਰ ਰੋਟੀ ਤੋਂ ਮੇਰੇ ਹਿਸਾਬ ਨਾਲ ਨਹੀਂ ਹੁੰਦਾ ਇਹ। ਸਭ ਤੋਂ ਦੁਨੀਆਂ ਦੀ ਅਨਮੋਲ ਚੀਜ਼ ਜਿਹੜੀ ਹੈਗੀ ਆ ਉਹ ਹਵਾ ਹੈ। ਹਵਾ ਤੋਂ ਬਗੈਰ, ਰੋਟੀ ਤੋਂ ਬਗੈਰ ਬੰਦਾ ਪਤਾ ਨੀ 10 ਦਿਨ 12 ਦਿਨ ਪਤਾ ਨੀ ਕਿੰਨਾ ਰਿਕਾਰਡ ਹੈਗਾ ਇੰਨੇ ਦਿਨ ਨਿਕਲ ਸਕਦੇ ਆ, ਪਰ ਹਵਾ ਤੋਂ ਬਗੈਰ ਬੰਦਾ ਕਿਸੇ ਦਾ 2 ਮਿੰਟ ਦਾ ਰਿਕਾਰਡ ਹੋਣਾ, ਵੱਧ ਤੋਂ ਵੱਧ ਜਾਂ 3 ਮਿੰਟ ਦਾ ਰਿਕਾਰਡ ਹੋਣਾ। ਹਵਾ ਮਾੜੀ ਚਲੇ ਗਈ ਅੰਦਰ ਤੇ ਉਸੇ ਵੇਲੇ ਬੰਦਾ ਜਿਹੜਾ ਆ ਗਿਆ। ਦੂਜੇ ਨੰਬਰ ਦੇ ਉੱਤੇ ਦੁਨੀਆਂ ਦੀ ਸਭ ਤੋਂ ਕੀਮਤੀ ਚੀਜ਼ ਆ ਪਾਣੀ। ਪਾਣੀ ਦੇ ਨਾਲ ਤੁਸੀਂ ਦੇਖ ਲਓ ਵੀ 1 ਦਿਨ ਜਾਂ 2 ਦਿਨ ਕੱਢ ਜਾਊ ਬੰਦਾ, 3 ਦਿਨ ਕੱਢ ਜਾਊਗਾ, ਹਨਾ, ਕਿਉਂਕਿ ਜ਼ਿਆਦਾ ਜਿਹੜਾ ਸਰੀਰ ਦੇ ਵਿੱਚ ਪਾਣੀ ਆ। ਤੇ ਜੇ ਅਸੀਂ ਇਹ 2 ਚੀਜ਼ਾਂ ਖਰਾਬ ਕਰ ਲਈਆਂ ਆਪਾਂ ਜੇ ਹੁਣ ਸੋਚੇ, ਉਹ ਤੋਂ ਬਾਅਦ ਤੀਜੇ ਨੰਬਰ ਤੇ ਰੋਟੀ ਆਉਂਦੀ ਆ, ਇਹ ਰੋਟੀ ਤੋਂ ਸਟਾਰਟ ਆ। ਜਾਣੀ 2 ਚੀਜ਼ਾਂ ਨੂੰ ਅਸੀਂ ਕਦੀ ਮੰਨਿਆ ਹੀ ਨੀ। ਜਿਹੜੇ ਗੁਰੂ ਸਾਹਿਬਾਨ ਨੇ ਪਵਨ ਤੋਂ ਸ਼ੁਰੂ ਕੀਤਾ, ਪਵਨ ਗੁਰੂ ਸੀ ਸਾਡਾ, ਅਸੀਂ ਖਰਾਬ ਕਰ ਦਿੱਤਾ ਪਾਣੀ ਨੂੰ, ਪਾਣੀ ਨੂੰ ਅਸੀਂ ਖਰਾਬ ਕਰ ਦਿੱਤਾ, ਪਾਣੀ ਪਿੱਤਾ ਸੀ ਸਾਡਾ, ਪਰ ਅਸੀਂ ਉਹਦੇ ਬਾਰੇ ਕਦੀ ਗੱਲਾਂ ਜਿਹੜੀਆਂ ਕਰਨ ਦੀ ਕੋਸ਼ਿਸ਼ ਨੀ ਕੀਤੀ। ਇੰਨਾ ਜਿਹੜਾ ਪ੍ਰਦੂਸ਼ਣ ਆ ਉਹ ਹੋ ਚੁੱਕਾ। ਖਾਸ ਤੌਰ ਤੇ ਤੁਸੀਂ ਦੇਖਿਆ ਹੋਣਾ ਅੱਗੇ ਵੀ ਅਸੀਂ ਗੱਲਬਾਤ ਰੇਡੀਓ ਦੇ ਉੱਤੇ ਕਰਦੇ ਰਹਿੰਦੇ ਹਾਂ, ਦਰਿਆਵਾਂ ਨੂੰ ਤਾਂ ਅਸੀਂ ਇਸ ਤਰੀਕੇ ਨਾਲ ਰੱਖ ਲਿਆ ਵੀ ਜਿੱਦਾਂ ਕਹਿ ਦਿੰਦੇ ਆ ਵੀ ਟੂਣੇ ਕਰਨ ਦਾ ਹੀ ਅਸੀਂ ਥਾਂ ਰੱਖ ਲਿਆ। ਤੁਸੀਂ ਇੱਥੇ ਆ ਫਲੋਰ ਸਤਲੁਜ ਦਰਿਆ ਦੇ ਉੱਪਰ ਦੀ ਲੰਘੋ ਤੇ ਜਦੋਂ ਲੋਡੂਵਾਲ ਦੇ ਕੋਲ ਤੁਸੀਂ ਲੰਘਦੇ ਆ ਤੇ ਉੱਥੇ ਪਾਣੀ ਨੀ ਇੰਨਾ ਹੁੰਦਾ ਜਿੰਨਾ ਜਾਣੀ ਜਿੰਨਾ ਪਿੱਛੇ ਸਾਰੇ ਤੁਸੀਂ ਰੱਖ ਲਓ ਵੀ ਚੰਡੀਗੜ੍ਹ ਤੋਂ ਲੈ ਕੇ, ਹੋ ਸਕਦਾ ਹਿਮਾਚਲ ਤੋਂ ਵੀ ਆਉਂਦੇ ਹੁਣ ਉੱਪਰੋਂ, ਪਰ ਚੰਡੀਗੜ੍ਹ ਤੋਂ ਲੈ ਕੇ ਇੱਥੇ ਤੱਕ ਦੇਖ ਲਓ ਵੀ ਉੱਥੇ ਆ ਕੇ ਰੋਕਦੇ ਆ, ਤੇ ਉਹ ਮੈਨੂੰ ਲੱਗਦਾ ਵੀ ਇੰਨਾ ਪਾਣੀ ਨੀ ਹੁੰਦਾ ਜਿੰਨੇ ਆ ਕੇ ਉਹ ਟੂਣੇ ਵਗੈਰਾ ਜਿਹੜੇ ਆ ਉੱਥੇ ਹੁੰਦੇ ਆ। ਉਹ ਤੋਂ ਜਾਣੀ ਅੰਦਾਜ਼ਾ ਇਕੱਲਾ ਫੈਕਟਰੀਆਂ ਦਾ ਪਾਣੀ ਨੀ, ਹੁਣ ਦੂਜਾ ਫੈਕਟਰੀਆਂ ਦਾ ਆਪਾਂ ਗੱਲ ਕਰ ਲਈਏ ਕਿ ਫੈਕਟਰੀਆਂ ਦੀ ਕੋਈ ਕੋਈ ਉਹਨਾਂ ਦੇ ਉੱਤੇ ਇੰਸਟ੍ਰਕਸ਼ਨ ਨੀ ਹੈਗੀਆਂ, ਜਿਹਦਾ ਦਿਲ ਕਰਦਾ ਫੈਕਟਰੀ ਖੋਲਦਾ, ਜਾਂ ਉਹਨੂੰ ਪਾਣੀ ਨੂੰ ਸਿੱਧਾ ਹੀ ਪਾਈਪ ਲਾ ਕੇ ਥੱਲੇ ਨੂੰ ਸਿੱਟੀ ਜਾਂਦੇ ਆ, ਤੇ ਜਾਂ ਫਿਰ ਜਿਹੜਾ ਆ ਤੁਸੀਂ ਉਹ ਦਰਿਆਵਾਂ ਦੇ ਵਿੱਚ ਸੁੱਟ ਦਿੱਤਾ ਜਾਂਦਾ। ਤੁਸੀਂ ਹੈਰਾਨ ਹੋ ਗਏ, ਇੱਥੇ ਅਸੀਂ ਕੋਸ਼ਿਸ਼ ਕੀਤੀ, ਇੱਕ ਫੈਕਟਰੀ ਆ ਬਹੁਤ ਵੱਡੀ, ਹੁਣ ਮੈਂ ਨਾਂ ਨੀ ਲੈਣਾ ਕਿੱਥੇ ਕਹਿੰਦੇ ਤਾਂ ਦੋਸਤਾਂ ਨੇ ਸਮਝ ਜਾਣਾ, ਅਸੀਂ ਉਹਦੇ ਆਲੇ ਦੁਆਲੇ ਦਵਿੰਦਰ ਕੌਰ ਜੀ ਉਹ ਬਹੁਤ ਵੱਡੀ ਹੈਗੀ ਆ, ਮੈਨੂੰ ਲੱਗਦਾ ਵੀ ਅਸੀਂ ਕੋਈ ਘੰਟਾ ਡੇਢ ਘੰਟਾ ਅਸੀਂ ਉਹਦੇ ਆਲੇ ਦੁਆਲੇ ਜਾਣੀ ਉਹਦੀ ਸਰਨੀ ਦੇ ਦੁਆਲੇ ਘੁੰਮਦੇ ਰਹੇ, ਐਡੀ ਵੱਡੀ ਫੈਕਟਰੀ, ਐਡੀ ਵੱਡਾ ਉਹਨੀ ਏਰੀਆ ਰੁਕਿਆ ਹੋਇਆ, ਤੇ ਸਾਨੂੰ ਇਹ ਨੀ ਦਿਸਿਆ ਵੀ ਉਹਦਾ ਪਾਣੀ ਕਿੱਧਰ ਨੂੰ ਜਾਂਦਾ। ਅਸੀਂ ਇਹ ਦੇਖਣ ਲਈ ਘੁੰਮ ਰਹੇ ਸੀ ਵੀ ਇਹਨਾਂ ਦਾ ਦੇਖੀਏ ਪਾਣੀ ਕਿੱਧਰ ਨੂੰ ਨਿਕਲਦਾ ਆ। ਪਰ ਹਾਂਜੀ, ਤੇ ਐਡੀ ਵੱਡੀ ਫੈਕਟਰੀ ਹੋਵੇ, ਇੰਨੇ ਮੁਲਾਜ਼ਮ ਉੱਥੇ ਕੰਮ ਕਰਦੇ ਹੋਣ, ਤੇ ਉਹਦਾ ਸੀਵਰੇਜ ਵਗੈਰਾ ਕਿੱਧਰ ਨੂੰ ਨਿਕਲ ਗਿਆ ਆਲੇ ਦੁਆਲੇ ਖੇਤ ਆ, ਹਨਾ, ਏਦਾਂ ਤਾਂ ਹੈ ਨੀ ਵੀ ਤੁਸੀਂ ਜਿਹੜਾ ਲਾਗੇ ਛਾਗੇ ਕੋਈ ਨਹਿਰ ਆ ਉੱਥੇ, ਹੁਣ ਪਤਾ ਨੀ ਉਹ ਪਾਣੀ ਕਿੱਥੇ, ਇਹਦਾ ਮਤਲਬ ਇੱਕੋ ਹੀ ਆ ਵੀ ਉਹਨਾਂ ਦਾ ਜਿੰਨਾ ਪਾਣੀ ਆ ਉਹ ਸਾਰਾ ਧਰਤੀ ਚ ਅੰਡਰਗਰਾਉਂਡ ਥੱਲੇ ਸੁੱਟੀ ਜਾਂਦੇ ਆ, ਹਨਾ। ਤੇ ਹੁਣ ਅਸੀਂ ਗੱਲਾਂ ਕਰਦੇ ਵੀ ਮਾਲਵੇ ਦੇ ਵਿੱਚ ਜਿਹੜਾ ਆ ਗਿਆ ਉਹ, ਵੈਸੇ ਨਾਮ ਤਾਂ ਲੱਗ ਰਿਹਾ ਆ ਵੀ ਅਸੀਂ ਨਰਮੇ ਦੇ ਉੱਤੇ ਇੰਨੀਆਂ ਜ਼ਿਆਦਾ ਸਪਰੇਅ ਕੀਤੀਆਂ, ਹਨਾ, ਤੇ ਉਹ ਇੱਕ ਤਰ੍ਹਾਂ ਚਲੋ ਉਹ ਵੀ ਇੱਕ ਕਾਰਨ ਹੈਗਾ, ਪਰ ਬਹੁਤ ਵੱਡਾ ਕਾਰਨ ਇਹ ਹੈਗਾ ਵੀ ਅਸੀਂ ਪਾਣੀ ਜਿਹੜਾ ਡਾਇਰੈਕਟਲੀ ਥੱਲੇ ਸੁੱਟੀ ਜਾਂਦੇ ਹਾਂ, ਜਿਹੜਾ ਕਿ ਰਿਜ਼ਰਵ ਬੋਰਡ ਦੀ, ਹਨਾ, ਤੇ ਸਿੱਧਾ ਹੀ ਜਿਹੜਾ ਯੂਰੇਨੀਅਮ ਵਰਗੇ ਜਿਹੜੇ ਅਣੂ ਆ ਉਹ ਸਾਡੇ ਅੰਦਰ ਜਾ ਰਹੇ ਆ। ਤੇ ਹੁਣ ਆਹ ਇੱਕ ਜਿਹੜੀ ਪਾਣੀ ਦੇ ਮੁੱਦੇ ਦੇ ਉੱਤੇ ਮੈਂ ਖੈਰ ਖ਼ਬਰ ਜਿਹੜੀ ਆ ਪਹਿਲਾਂ ਸਾਂਝੀ ਕਰ ਦਵਾਂ ਵੀ ਪੰਜਾਬ ਦੇ ਸਤਲੁਜ ਤੇ ਬਿਆਸ ਦਰਿਆਵਾਂ ਦੇ ਪਾਣੀਆਂ ਨੂੰ ਪ੍ਰਦੂਸ਼ਣ ਤੋਂ ਬਚਾਉਣ ਲਈ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਉਹਨਾਂ ਨੇ ਕੱਲ ਅਹਿਮ ਇੱਕ ਫੈਸਲਾ ਜਿਹੜਾ ਸੁਣਾਇਆ, ਇਹਦੇ ਵਿੱਚ ਪੰਜਾਬ ਸਰਕਾਰ ਨੂੰ 50 ਕਰੋੜ ਰੁਪਏ ਦਾ ਜੁਰਮਾਨਾ ਜਿਹੜਾ ਕੀਤਾ, ਤੇ ਪਹਿਲੀ ਵਾਰ ਆ ਜਦੋਂ ਪੰਜਾਬ ਦੇ ਦਰਿਆਵਾਂ ਵਿੱਚ ਗੰਦਗੀ ਪਾਉਣ ਦੇ ਬਦਲੇ ਇੰਨੀ ਮੋਟੀ ਰਕਮ ਦਾ ਜਿਹੜਾ ਜੁਰਮਾਨਾ ਆ ਇਹ ਲਾਇਆ ਗਿਆ। ਇਹ ਹੋਇਆ ਕਿੱਦਾਂ ਜੀ ਵੀ ਰਾਜਸਥਾਨ ਤੋਂ ਸ੍ਰੀਮਤੀ ਸ਼ੋਭਾ ਸਿੰਘ, ਇਹਨੇ 19 ਮਈ 2014 ਨੂੰ NGT ਦੇ ਵਿੱਚ ਕੇਸ ਕੀਤਾ ਸੀ ਕਿ ਪੰਜਾਬ ਤੋਂ ਜਿਹੜੀ ਰਾਜਸਥਾਨ ਨੂੰ ਨਹਿਰ ਆ ਰਹੀ ਆ ਉਹਦੇ ਵਿੱਚ ਗੰਦਾ ਤੇ ਜ਼ਹਿਰੀਲਾ ਪਾਣੀ ਜਿਹੜਾ ਉਹ ਆ ਰਿਹਾ। 4 ਸਾਲ ਇਹ NGT ਦੇ ਵਿੱਚ ਕੇਸ ਜਿਹੜਾ ਚੱਲਦਾ ਰਿਹਾ ਆ, ਤੇ ਜੁਲਾਈ 2018 ਦੇ ਵਿੱਚ ਇਹ ਜਿਹੜੀ NGT ਹੈ ਇਹਨੇ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਨੋਡਲ ਏਜੰਸੀ ਦੱਸਦੇ ਆ ਇੱਕ ਨਿਗਰਾਨ ਜਿਹੜੀ ਕਮੇਟੀ ਬਣਾਈ ਸੀ, ਤੇ ਇਹਦੇ ਵਿੱਚ ਵਾਤਾਵਰਨ ਪ੍ਰੇਮੀ ਬਲਵੀਰ ਸਿੰਘ ਸੀਚੇਵਾਲ ਉਹਨਾਂ ਨੂੰ ਮੈਂਬਰ ਵੀ ਉਹਨਾਂ ਨੇ ਲਿਆ ਸੀ, ਤੇ ਇਹਨਾਂ ਨੇ ਸਤਲੁਜ ਤੇ ਬਿਆਸ ਦਰਿਆ ਇਹਨਾਂ ਦੇ ਆਲੇ ਦੁਆਲੇ ਲੱਗੇ ਕੋਈ 46 ਟਰੀਟਮੈਂਟ ਪਲਾਂਟਾਂ ਦਾ ਦੌਰਾ ਜਿਹੜਾ ਆ ਕੀਤਾ ਸੀ, ਤੇ ਇਹਨਾਂ ਪਲਾਂਟਾਂ ਦੇ ਵਿੱਚੋਂ ਸਿਰਫ ਇੱਕ ਟਰੀਟਮੈਂਟ ਪਲਾਂਟ ਆ ਉਹ ਸਹੀ ਢੰਗ ਦੇ ਨਾਲ ਜਿਹੜਾ ਚੱਲਦਾ ਪਾਇਆ ਗਿਆ, ਤੇ ਇਹਨਾਂ ਦੇ ਵਿੱਚ ਬਹੁਤ ਵੱਡਾ ਜਿਹੜਾ ਯੋਗਦਾਨ ਆ ਉਹ ਸੰਤ ਸੀਚੇਵਾਲ ਉਹਨਾਂ ਦਾ ਆ। ਤੁਸੀਂ ਦੇਖਿਆ ਹੋਣਾ ਵੀ ਬੇਈ ਦੀ ਸਫਾਈ ਦੇ ਲਈ ਬਹੁਤ ਕੰਮ ਕਰ ਰਹੇ ਆ, ਬਹੁਤ ਵਧੀਆ ਜਾਣੀ ਉਹ ਵਾਤਾਵਰਨ ਪ੍ਰੇਮੀ ਹੈਗੇ ਆ। ਤੇ ਉਸ ਤੋਂ ਬਾਅਦ ਹੁਣ ਇਹ ਉਹਨਾਂ ਦੀ ਜਿਹੜੀ ਰਿਪੋਰਟ ਗਈ ਆ ਉਸ ਤੋਂ ਬਾਅਦ ਹੁਣ ਇਹ 50 ਕਰੋੜ ਦਾ ਜਿਹੜਾ ਜੁਰਮਾਨਾ ਆ ਉਹ ਲਾਇਆ ਗਿਆ ਆ। ਪਰ ਇਹ ਜਿਹੜਾ ਉਹਨਾਂ ਨੇ ਨਾਲ ਇਹ ਵੀ ਕਿਹਾ ਵੀ ਜਿਹੜਾ 50 ਕਰੋੜ ਰੁਪਇਆ ਉਹ ਦਰਿਆਵਾਂ ਦੇ ਰੱਖ ਰਖਾਓ ਦੇ ਉੱਤੇ ਜਿਹੜਾ ਆ ਉਹ ਲੱਗਣਾ ਆ, ਤੇ ਇਹ ਹੁਣ ਆਉਣ ਵਾਲੇ ਦਿਨਾਂ ਚ ਪਤਾ ਲੱਗੋ ਵੀ ਕਿੱਦਾਂ ਚੱਲ ਰਿਹਾ ਆ। ਤੇ ਤੁਸੀਂ ਜੇ ਇਹਦੇ ਉੱਤੇ ਕੋਈ ਵਿਚਾਰ ਦੇਣੇ ਆ ਤਾਂ ਦੇ ਸਕਦੇ ਆ ਪਾਣੀ ਦੇ ਸੰਬੰਧੀ।
ਬਿਲਕੁਲ, ਇਹ ਤਾਂ ਬਹੁਤ ਹੀ ਮਤਲਬ ਇੱਕ ਤਰ੍ਹਾਂ ਨਾਲ ਧੱਕਾ ਲੱਗਣ ਵਾਲੀ ਗੱਲ ਹੈ ਕਿ 45 ਪਲਾਂਟ ਦੇ ਵਿੱਚੋਂ ਸਿਰਫ ਇੱਕ ਵਗੈਰਾ ਸਹੀ ਢੰਗ ਦੇ ਨਾਲ ਚੱਲ ਰਿਹਾ ਤੇ ਬਾਕੀ ਚੱਲ ਹੀ ਨਹੀਂ ਰਹੇ। ਇਹਦੇ ਵਿੱਚ ਸਿੱਧੀ ਸਿੱਧੀ ਸਾਰੀ ਗਲਤੀ ਗਵਰਨਮੈਂਟ ਦੀ ਵੀ ਨਿਕਲਦੀ ਹੈ, ਆਪਾਂ ਸਿੱਧਾ ਨਹੀਂ ਕਹਿ
ਸਕਦੇ, ਗਵਰਨਮੈਂਟ।
ਹਾਂਜੀ, ਗਵਰਨਮੈਂਟ ਅਸੀਂ ਕੀ ਕਰਦੇ ਹਾਂ ਕਿ ਹਵਾ ਬਚਾਓ, ਪਾਣੀ ਬਚਾਓ, ਅਸੀਂ ਇਸ ਨੂੰ ਇੰਡੀਵਿਜੁਅਲੀ ਵੀ ਰੋਲ ਹੈ, ਬਟ ਜ਼ਿਆਦਾ ਨੁਕਸਾਨ ਕਿੱਥੇ ਹੋ ਰਿਹਾ? ਜ਼ਿਆਦਾ ਨੁਕਸਾਨ ਹੋ ਰਿਹਾ ਫੈਕਟਰੀਜ਼ ਦੇ ਵਿੱਚ, ਜ਼ਿਆਦਾ ਪਾਣੀ ਵੇਸਟ ਹੋ ਰਿਹਾ ਫੈਕਟਰੀਜ਼ ਦੇ ਵਿੱਚ, ਨਾ ਕਿ ਘਰਾਂ ਦੇ ਵਿੱਚ ਇੰਨਾ ਹੋ ਰਿਹਾ। ਤਾਂ ਜਦੋਂ ਅਸੀਂ ਅਵੇਅਰਨੈਸ ਚਲਾਉਂਦੇ ਹਾਂ ਜਾਂ ਇਨਵਾਇਰਮੈਂਟ ਡੇ, ਵਾਟਰ ਡੇ, ਰੈਫਰੀਜਰੇਟਰ ਕਿਸ ਤਰ੍ਹਾਂ ਦੇ ਵੀ ਦਿਨ ਰੱਖਦੇ ਹਾਂ, ਤਾਂ ਸਾਡੀ ਸਭ ਤੋਂ ਪਹਿਲੀ ਜ਼ਿੰਮੇਵਾਰੀ ਬਣਦੀ ਹੈ ਕਿ ਸਾਡੀ ਸਰਕਾਰ ਦੇ ਅੰਦਰ ਜਿੰਨੇ ਵੀ ਅਲਾਜ਼ ਨੇ ਉਹਨਾਂ ਨੂੰ ਪੱਕੇ ਤਰੀਕੇ ਦੇ ਨਾਲ ਜਿਹੜਾ ਇੰਪਲੀਮੈਂਟ ਕੀਤਾ ਜਾਵੇ। ਤੇ ਜੇ ਫੈਕਟਰੀਜ਼ ਦੇ ਵਿੱਚ ਕੋਈ ਸੀਵਰੇਜ ਦੇ ਵਿੱਚ ਸਿੱਧਾ ਜੋ ਸਿੱਧਾ ਅੰਦਰ ਜੋ ਧਰਤੀ ਦੇ ਅੰਦਰ ਗੰਦਾ ਪਾਣੀ ਸੁੱਟ ਰਿਹਾ ਜਾਂ ਦਰਿਆਵਾਂ ਦੇ ਵਿੱਚ ਸੁੱਟ ਰਿਹਾ, ਉਹਨੂੰ ਪਹਿਲਾਂ ਜੁਰਮਾਨੇ ਲਗਾਏ ਜਾਣ। ਹੁਣ ਜਿਵੇਂ ਫੂਡ ਦੀ ਵੀ ਅਸੀਂ ਗੱਲ ਕਰੀਏ, ਫੂਡ ਦੇ ਵਿੱਚ ਹੁਣ ਇੱਥੇ ਅਗਰ ਅਸੀਂ ਦੇਖ ਲਈਏ ਸਾਡੇ ਆਸਟ੍ਰੇਲੀਆ ਦੇ ਵਿੱਚ, ਇੱਥੇ ਇਹਨਾਂ ਦੇ ਟੈਂਪਰੇਚਰ ਤੱਕ ਡਿਸਾਈਡ ਕੀਤੇ ਗਏ ਨੇ। ਜੇ ਉਹ ਪੈਕਡ ਫੂਡ ਦਿੰਦੇ ਨੇ ਉਹਨਾਂ ਨੂੰ ਪਤਾ ਕਿ ਜੇ ਠੰਡਾ ਖਾਣਾ ਹੈ ਤਾਂ 5 ਡਿਗਰੀ ਸੈਲਸੀਅਸ ਤੋਂ ਥੱਲੇ ਰੱਖੋ, ਜੇ ਗਰਮ ਖਾਣਾ ਤਾਂ ਘੱਟੋ ਘੱਟ 65 ਡਿਗਰੀ ਤੋਂ ਉੱਤੇ ਜਾਂ ਹੋ ਸਕੇ ਤਾਂ 70 ਤੱਕ ਰੱਖੋ। ਤੇ ਇਹ ਰੂਲ ਦੇ ਕੋਈ ਨਹੀਂ ਮੰਨਦਾ, ਵੱਡੇ ਜੁਰਮਾਨੇ ਲੱਗਦੇ ਨੇ। ਤੇ ਸਾਡੀ ਗਵਰਨਮੈਂਟ ਕਿਉਂ ਸੁੱਤੀ ਪਈ ਹੈ ਕਿ ਸਾਡੇ ਇਹ ਜੁਰਮਾਨੇ ਜੇ ਫੈਕਟਰੀਆਂ ਨੂੰ ਲੱਗਣ ਤਾਂ ਇਹ ਨੌਬਤ ਕਦੀ ਨਾ ਆਵੇ।
ਤੇ ਜਿਹਨਾਂ ਨੇ ਜੁਰਮਾਨੇ ਲਾਉਣੇ ਆ ਜੀ, ਹੈਗੀਆਂ ਫੈਕਟਰੀਆਂ ਉਹਨਾਂ ਦੀਆਂ, ਉਹ ਵੀ ਵਿਚਾਰੇ ਕੀ ਕਰਨ।
ਜੀ ਇਹ ਤਾਂ ਗੱਲ ਹੈ, ਇਹੀ ਗੱਲ ਹੈ ਸਾਰੀ। ਹਾਂਜੀ,
ਖੈਰ ਉੱਥੇ ਜਿਹੜੀ ਕਹਾਵਤ ਹੈ, ਮੁਹਾਵਰਾ ਹੈ ਵੀ ਕੁੱਤੀ ਚੋਰ ਦੇ ਨਾਲ ਰਲੀ ਹੋਣਾ। ਫੈਕਟਰੀ ਮਾਲਕ ਹੈਗੇ ਆ, ਚਾਹੇ ਤੁਸੀਂ ਕੱਢ ਕੇ ਦੇਖ ਲਓ ਰਿਕਾਰਡ, ਕੋਈ ਆਮ ਬੰਦਾ ਤਾਂ ਜਿਹੜਾ ਫੈਕਟਰੀ ਐਡੀ ਖੋਲੇ ਨੀ
ਲੱਗਦਾ।
ਪਰਮਿਸ਼ਨ ਹੈ, ਹਾਂਜੀ ਪਰਮਿਸ਼ਨ ਹੈ, ਹਿਸਾਬ ਨਾਲ ਦਿੱਤਾ ਜਾਂਦਾ, ਪਹਿਲਾਂ ਹਿੱਸਾ ਪੱਤੀ ਜਿਹੜੀ ਕੀਤੀ ਜਾਂਦੀ ਆ, ਫਿਰ ਆਪੇ ਟ੍ਰੀਟਮੈਂਟ ਪਲਾਂਟ ਤੇ ਥੋੜਾ ਬਹੁਤਾ ਜਿਹੜਾ ਇੱਧਰ ਉੱਧਰ ਕਰਨੇ ਪੈਣਾ ਹਨਾ। ਬਹੁਤ ਸਾਰੀਆਂ ਏਦਾਂ ਦੀਆਂ ਜਿਹੜੀਆਂ ਐਗਜ਼ਾਮਪਲ ਮਿਲਦੀਆਂ। ਹੁਣ ਇਹ ਕਹਿ ਦਿੱਤਾ ਜਾਂਦਾ ਕਿਸਾਨ ਜਿਹੜੇ ਆ ਪਾਣੀ ਨੂੰ ਬਹੁਤ ਜ਼ਿਆਦਾ ਵੇਸਟ ਕਰਦੇ ਆ, ਹਨਾ, ਇਹੀ ਕਿਹਾ ਜਾਂਦਾ ਵੀ ਇਹਨਾਂ ਨੇ ਪਾਣੀ ਮੰਗਾਇਆ।
ਬਿਲਕੁਲ, ਝੋਨਾ ਲੱਗਿਆ ਪਾਣੀ, ਕਹਿੰਦੇ ਝੋਨੇ ਨੂੰ ਪਾਣੀ ਲੱਗਦਾ, ਪਰ ਇਹ ਗੱਲ ਨਹੀਂ ਹੈ। ਇਹਦੇ ਤੇ ਪੂਰਾ ਐਨਾਲਾਈਜ਼ ਕਰੋ ਕਿ ਕੀ ਸਿਰਫ ਇਹੀ ਕਾਰਨ ਹੈ, ਕੀ ਇਹੀ ਕਾਰਨ ਹੈ ਕਿ ਉਹਨਾਂ ਨੂੰ ਪ੍ਰੋਪਰ ਸਿੰਚਾਈ ਦੇ ਜਿਹੜੇ ਸਾਧਨ ਉਹ ਦਿੱਤੇ ਕਿਉਂ ਨੀ ਜਾ ਰਹੇ, ਕਿਉਂ ਉਹਨਾਂ ਨੂੰ ਜ਼ਮੀਨ ਚੋਂ ਹੀ ਪਾਣੀ ਕੱਢਣਾ ਪੈ ਰਿਹਾ, ਸਰਕਾਰ ਇਹਦੇ ਰੇਲੇ ਕਿਉਂ ਹੋ ਰਹੇ ਨੇ, ਐਨਾਲਾਈਜ਼ ਹਾਂਜੀ ਕਮੀ ਹੈ।
ਜੀ ਬਿਲਕੁਲ, ਤੇ ਖੈਰ ਆਪਾਂ ਇਹ ਨੀ ਦੇਖਦੇ ਵੀ ਸ਼ਹਿਰਾਂ ਦੇ ਵਿੱਚ ਕਿੰਨਾ ਜ਼ਿਆਦਾ ਪਾਣੀ ਜਿਹੜਾ ਆ ਵਰਤਿਆ ਜਾਂਦਾ, ਹਨਾ, ਇੰਨੀ ਜ਼ਿਆਦਾ ਪੋਪੂਲੇਸ਼ਨ ਹੈਗੀ ਆ, ਸੀਵਰੇਜ ਜਿਹੜਾ ਜਿੰਨਾ ਆਉਂਦਾ ਆ ਉਹਨੂੰ ਕੋਈ ਟ੍ਰੀਟ ਨੀ ਕੀਤਾ ਜਾਂਦਾ, ਹਨਾ, ਇੰਨੀ ਜ਼ਿਆਦਾ ਜ਼ਰੂਰਤਾਂ ਉਹਨਾਂ ਦੀਆਂ ਬਹੁਤ ਜ਼ਿਆਦਾ ਆ। ਪਿੰਡਾਂ ਦੇ ਵਿੱਚ ਚਲੋ ਜ਼ਿਆਦਾ ਮੇਨ ਹੈ, ਜਿਹੜੀ ਮੇਜਰ ਹੈਗਾ ਵੀ ਉਹਨਾਂ ਨੇ ਖੇਤੀਬਾੜੀ ਦੇ ਵਰਤਣਾ ਹੁੰਦਾ ਪਾਣੀ, ਆਬਾਦੀ ਫਿਰ ਵੀ ਅਜੇ ਠੀਕ ਆ, ਪਰ ਉੱਥੇ ਤਾਂ ਬਹੁਤ ਸੰਘਣੀ ਵਰਤੋਂ ਹੈਗੀ ਆ, ਉਹਦੇ ਬਾਰੇ ਜਿਹੜੀ ਕਦੀ ਗੱਲ ਨੀ ਕੀਤੀ ਜਾਂਦੀ, ਉਹਦੇ ਬਾਰੇ ਯਾਨੀ ਜਿੱਦਾਂ ਕਹਿ ਲਓ ਵਿਆਖਾ ਮੀਟ ਲਈਆਂ ਜਾਂਦੀਆਂ। ਪਰ ਖੈਰ ਆਪਾਂ ਇੱਕ ਬ੍ਰੇਕ ਵੀ ਲੈਣੀ ਆ, 8:05 ਦਾ ਟਾਈਮ ਆ, ਬ੍ਰਿਸਬੇਨ ਦੇ ਵਿੱਚ ਹੋ ਚੁੱਕਾ, 1 ਘੰਟਾ ਅੱਗੇ ਚੱਲ ਰਹੇ ਨੇ ਸਿਡਨੀ ਤੇ ਮੈਲਬੋਰਨ ਦਾ ਟਾਈਮ ਉੱਥੇ ਦਾ, ਤੇ ਆਪਾਂ ਇੱਕ ਬ੍ਰੇਕ ਲੈਂਦੇ ਹਾਂ, ਤੇ ਬ੍ਰੇਕ ਲੈਣ ਤੋਂ ਬਾਅਦ ਫਿਰ ਜੁੜਦੇ ਹਾਂ ਜੀ ਪ੍ਰੋਗਰਾਮ ਲਹਿਰਾਂ ਦੇ ਪਿੱਛੇ। ਦੋਸਤੋ ਇੱਦਾਂ ਜੁੜੇ ਰਹੋ ਹਰਮਨ ਰੇਡੀਓ ਦੇ ਉੱਤੇ।
ਹਰਮਨ ਰੇਡੀਓ ਇੱਕ ਵਾਰ ਫਿਰ ਲੈ ਕੇ ਆ ਰਿਹਾ ਹੈ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿਦ ਵੀਜ਼ਾ ਏਟ ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਸਰਵਿਸਿਜ਼, ਜਿਸ ਵਿੱਚ ਮਾਈਗ੍ਰੇਸ਼ਨ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਦਾ ਜਵਾਬ ਤੁਸੀਂ ਲੈ ਸਕੋਗੇ। ਸੋ ਸੁਣਨਾ ਨਾ ਭੁੱਲਣਾ ਹਰ ਮੰਗਲਵਾਰ ਅਮਰਦੀਪ ਕੌਰ ਨਾਲ ਸ਼ਾਮ 7 ਵਜੇ ਤੋਂ 8 ਵਜੇ ਤੱਕ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ।
ਨਾ ਕੀ ਗੱਲ ਭਾਜੀ, ਇੰਨਾ ਵੇਟ ਲੂਜ਼ ਕਰ ਲਿਆ, ਨਾ ਭਾਬੀ ਖਾਣ ਨੂੰ ਨਹੀਂ ਦਿੰਦੀ ਤੁਹਾਨੂੰ।
ਇਹ ਸਭ ਕਮਾਲ ਹੈ ਹੈਲਥ ਡ੍ਰੌਪ ਦਾ।
ਪਰ ਤੁਹਾਨੂੰ ਪਤਾ ਹੈ ਭੁੱਖੇ ਸਾਥੋਂ ਰਹਿ ਨਹੀਂ ਹੁੰਦਾ, ਨਾ ਐਕਸਰਸਾਈਜ਼ ਦਾ ਕਿੰਨਾ ਕੁ ਟਾਈਮ ਹੁੰਦਾ, ਤੁਹਾਨੂੰ ਪਤਾ ਹੀ ਹੈ।
ਓ ਜੀ, ਇਹੀ ਤਾਂ ਕਮਾਲ ਹੈ ਹੈਲਥ ਡ੍ਰੌਪ ਦਾ, ਨਾ ਕੋਈ ਐਕਸਰਸਾਈਜ਼, ਨਾ ਕੋਈ ਹੈਲਥ ਸ਼ੇਕ, 100% ਆਸਟ੍ਰੇਲੀਅਨ ਮੇਡ ਤੇ 100% ਨੈਚੁਰਲ, ਤੇ ਨਾ ਕੋਈ ਸਾਈਡ ਇਫੈਕਟ। ਇੰਨਾ ਹੀ ਨਹੀਂ, ਪਹਿਲੇ ਹੀ ਦਿਨ ਤੋਂ ਭਾਰ ਘਟਣਾ ਸ਼ੁਰੂ।
ਨਾ ਫਿਰ ਨੰਬਰ ਦਿਓ।
ਲਓ ਜੀ, ਤੁਸੀਂ ਵੀ ਕਾਲ ਕਰੋ ਸੁਨੀਲ ਵਰਮਾ ਨੂੰ 0411 229 631, 0411 229 631, ਜਾਂ ਵਿਜ਼ਿਟ ਕਰੋ www.healthdrops.com.au।
ਲਓ ਜੀ, ਅੱਜ ਦੇਖਾਂਗੇ ਨਵਾਂ ਹੀ ਮੁਕਾਬਲਾ, ਜਿਹੜਾ ਸਾਡੇ ਸਲੇਮਪੁਰੀ ਸਰਦਾਰ ਤੇ ਦੋਦੜੇ ਵਾਲੇ ਸਰਦਾਰਾਂ ਨੇ ਸ਼ੁਰੂ ਕੀਤਾ, ਤੇ ਮੁਕਾਬਲਾ ਹੁਣ ਮੁੱਛਦਾ।
ਫਰੀਦ ਐਂਟਰਟੇਨਮੈਂਟ ਇਨ ਐਸੋਸੀਏਸ਼ਨ ਵਿਦ ਨਿਊ ਐਰਾ ਮੂਵੀਜ਼ ਪ੍ਰੈਜ਼ੈਂਟਸ ਪੰਜਾਬੀ ਫਿਲਮ ਲਾਟੂ, ਡਾਇਰੈਕਟਡ ਬਾਈ ਮਾਨਵ ਸ਼ਾਹ, ਸਟਾਰਿੰਗ ਗਗਨ ਕੋਕਰੀ, ਅਦਿਤੀ ਸ਼ਰਮਾ, ਕਰਮਜੀਤ ਅਨਮੋਲ, ਅਨੀਤਾ ਦੇਵਗਨ ਤੇ ਸਰਦਾਰ ਸੋਹੀ। 16 ਨਵੰਬਰ ਨੂੰ ਤੁਹਾਡੇ ਨਜ਼ਦੀਕੀ ਸਿਨੇਮਾ ਘਰਾਂ ਵਿੱਚ।
रोटी हजम नहीं होंगी। वरतो गोल्डन ग्रेन फ्लोर मिलता गरेवाल चक्की आटा, ताजा घट केमिकल दी वरतों वाली कणक जेडी के सीधी खेतां चो मिल च लई जांदी। ऑस्ट्रेलिया दा बनिया शुद्ध आटा, ताजा खाओ ते तंदुरुस्त रहो। आटे तो इलावा ताजा बेसन, लड्डूआं लई स्पेशल बेसन, मल्टी ग्रेन आटा, काबली छोले, मसरां दी दाल, चना दाल, सोयाबीन ते बादाम भी साडे अपने प्रोडक्शन हन। वधेरे जानकारी लई विजिट करो गरेवाल गोल्डन ग्रेन डॉट कॉम डॉट एयू या फोन करो 0428895564।
नानक बेकरी डैंडीनोंग मेलबर्न वाले हरमन रेडियो नु स्पॉन्सर करदे हन। शुद्ध वेजिटेरियन केक, पेस्ट्री, कुलचे छोले, पकौड़े, रस मलाई अते होर भी बहुत कुछ उपलब्ध है। पार्टी वास्ते ऑर्डर भी लाए जांदे हन। क्लेटन, क्रैनबोर्न, बेरिक या स्प्रिंग रेल वाले जरूर दर्शन देन। पता है 76 हेमिंग स्ट्रीट डैंडीनोंग। फोन 0425-888-856।
कि तुसी भी बोर हो चुके हो रोज रोज जंक फूड खाके, ते आ गया है ऑथेंटिक इंडियन क्विजीन लेके करी ट्विस्ट तुहाडे अपने शहर पिटरी विच, जिथे तुहानू मिलेगा अलग अलग वैरायटी दे अकंपनीमेंट्स नाले डिजर्ट्स भी। करी ट्विस्ट लेके आ गया है डाइव इन, टेक अवे और डिलीवरी सर्विसेज। टेक अवे मेन्यू विच तुसी ले जा सकते हो सिंपल ऑनट्रे अते तंदूरी ऑनट्रे भी। इथे तुहानू मिलेगी वैरायटी दे नाल नाल क्वालिटी भी, टेस्ट दे नाल नाल अरोमा भी। ते जरूर ट्राई करो करी ट्विस्ट दी स्पेशल गोट करी। वधेरे जानकारी लाई फॉरन विजिट करो 1x1010 Anzac Avenue पटरी या फिर कॉल करो 0731425645।
ओ नेहा, इन्नी उदास क्यों है?
ओ यार उदास नहीं, कंफ्यूज्ड हां। कोई कोर्स ज्वाइन करना है पर केड़ा ते किथे पता नहीं, जेड़ा मेरे करियर नु दवे उड़ान और मेनू बनावे स्किल्ड।
ओए होए, बस इन्नी छोटी जी गल, तू आज ही ज्वाइन कर ऑस्ट्रेलिया दा बेस्ट ते नंबर वन स्किल सेंटर जो है सिडनी च ऑस्ट्रेलियन मैनेजमेंट इंस्टीट्यूट AHMI, जिदे च जॉब रेडी प्रोग्राम्स ने। ओदे विचों ट्रेड कोर्सेज ऑटोमेटिव कारपेंट्री, पेंटिंग, बिल्डिंग एंड कंस्ट्रक्शंस, हेल्थ, बिजनेस एंड मैनेजमेंट कोर्सेज भी ने। ए इंटरनेशनल कोर्सेज जिन्हां दे नाल आसानी दे नाल PR मिल सकदी है। इन्हां दे होर भी एक्साइटिंग कोर्सेज शुरू हो रहे ने। IT सर्टिफिकेट 3 डिप्लोमा इन चिल्ड्रन सर्विसेज, ए सारे कोर्सेज तुहानू हेल्प करनगे ऑस्ट्रेलिया दे विच PR लैण लई।
अरे वाह, ए तां सच्ची नंबर वन इंस्टीट्यूट है।
वधेरे जानकारी लई तुसी साडी वेबसाइट www.ahmi.edu.au ते विजिट करो या कॉल करो 612-968-733-23-028-859-0377 ते।
टैक्स रिटर्न भरन ते अपने बिजनेस दे अकाउंट तैयार करन दी चिंता छड्डो। ए जिम्मेवारी लै रहे हन अपने पंजाबी भरा SSK अकाउंटेंट्स वाले। इस तो बिना कंपनी ट्रस्ट ते सुपर फंड टैक्स रिटर्ना भी भरदे हन। किसी भी कारोबार दे बिजनेस प्लान ते कैश फ्लो दी सलाह दित्ती जांदी है। SSK अकाउंटेंट्स अंग्रेजी तो इलावा पंजाबी ते हिंदी च भी गलबात करदे हन। स्टूडेंटा लई स्पेशल डिस्काउंट, पता नोट कर लो 3/61 रॉबिनसन स्ट्रीट डैंडीनोंग मेलबोर्न। फोन नंबर 0387590629।
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫॉर PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
Oh, sunde ho ji, ghar ch grocery da sara samaan khatam ho gaya hai. ਜਦ ਸ਼ਹਿਰ ਗਏ ਤਾਂ ਲੈ ਕੇ ਆਉਣਾ।
ਓ ਭਾਗਵਾਨੇ ਤੂੰ ਫਿਕਰ ਨਾ ਕਰ, ਮੈਂ ਹੁਣੇ ਗਿਆ MD ਸਪਾਈਸਿਸ ਤੇ ਲੈ ਕੇ ਆਉਣਾ ਗਰੋਸਰੀ ਦਾ ਸਾਰਾ ਸਮਾਨ ਤੇ ਨਾਲੇ ਆਪਣੀ ਸ਼ਮਕ ਛਲੋਲੀ ਲੈ ਕੇ ਆਉਣਾ ਪਿਆਰੀਆਂ ਪਿਆਰੀਆਂ ਮਠਿਆਈਆਂ।
ਜੀ ਹਾਂ, MD ਸਪਾਈਸਿਸ ਜਿੱਥੇ ਤੁਸੀਂ ਗਰੋਸਰੀ ਦੇ ਸਮਾਨ ਦੇ ਨਾਲ ਨਾਲ ਆਨੰਦ ਲੈ ਸਕੋਗੇ ਭਾਰਤੀ ਮਠਿਆਈਆਂ ਦਾ। ਤਾਂ ਫਿਰ ਪਤਾ ਨੋਟ ਕਰੋ 862A ਪਿਟਵਾਟਰ ਰੋਡ DY ਨਿਊ ਸਾਊਥ ਵੇਲ, ਸੰਪਰਕ ਨੰਬਰ 8959-4351 ਤੇ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ 24 ਘੰਟੇ।
ਸੱਤੇ ਦਿਨ
ਹਰਮਨ ਰੇਡੀਓ।
ਜੀ ਦੋਸਤੋ, ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਲਹਿਰਾਂ ਪ੍ਰੋਗਰਾਮ ਦੇ ਵਿੱਚ, ਤੇ ਸਾਡੇ ਨਾਲ ਜੁੜੇ ਹੋਏ ਨੇ ਦਲਜੀਤ ਸਿੰਘ ਜੀ, ਤੇ ਅਸੀਂ ਗੱਲ ਕਰ ਰਹੇ ਸੀ ਗੰਧਲੇ ਹੋਏ ਦਰਿਆਵਾਂ ਦੀ। ਤੇ ਤੁਹਾਨੂੰ ਰੀਸੈਂਟਲੀ ਪਤਾ ਹੋਏਗਾ ਕਿ 50 ਕਰੋੜ ਦਾ ਜੁਰਮਾਨਾ ਜਿਹੜਾ ਪੰਜਾਬ ਸਰਕਾਰ ਨੂੰ ਲੱਗਾ ਹੈ, ਕਿਉਂਕਿ ਦਰਿਆਵਾਂ ਦਾ ਪਾਣੀ ਹੈ ਜੋ ਕਾਫੀ ਗੰਧਲਾ ਹੋ ਚੁੱਕਾ ਹੈ। ਤੇ ਇਸ ਦੇ ਵਿੱਚ ਹੀ ਵਿਚਾਰ ਵਟਾਂਦਰਾ ਚਰਚਾ ਅਸੀਂ ਕਰ ਰਹੇ ਸੀ ਦਲਜੀਤ ਜੀ ਦੇ ਨਾਲ। ਜੀ ਦਲਜੀਤ ਜੀ
ਜੀ, ਤੇ ਚਲੋ ਇਹ ਆਪਾਂ ਇੱਕ ਇੱਕ ਜੇ ਕਹਿ ਲਈਏ ਖਿੱਤੇ ਨਾਲ ਸੰਬੰਧਿਤ ਆਪਾਂ ਗੱਲ ਕੀਤੀ ਵੀ ਪੰਜਾਬ ਦੇ ਜਿਹੜੇ ਦਰਿਆ ਆ ਉਹ ਗੰਧਲੇ ਹੋ ਚੁੱਕੇ ਆ। ਏਦਾਂ ਹੀ ਗੰਗਾ ਦੀ ਸਫਾਈ ਦੇ ਲਈ ਇਹਨਾਂ ਨੇ ਮੈਨੂੰ ਲੱਗਦਾ 2200 ਕਰੋੜ ਰੁਪਇਆ ਖਰਚਿਆ, ਪਰ ਗੰਗਾ ਦੀ ਸਫਾਈ ਫੇਰ ਨੀ ਹੋ ਪਾਈ ਇੰਨੇ ਪੈਸੇ ਖਰਚਣ ਦੇ ਬਾਵਜੂਦ, ਕਿਉਂਕਿ ਜਿਹੜੇ ਗੰਦ ਪਾਉਣ ਵਾਲੇ ਆ ਉਹਨਾਂ ਨੂੰ ਵੀ ਸੁਧਾਰਿਆ ਜਾ ਗਿਆ ਹਨਾ। ਗੰਦ ਪਾਉਣ ਵਾਲੇ ਉਨੇ ਦੇ ਉਨੇ ਹੀ ਆ, ਸਿਰਫ ਜਿਹੜੀ ਉਹਨੇ ਗੰਦਗੀ ਪਾਈ ਆ ਉਹ ਜਿਹੜਾ ਉਹਨਾਂ ਨੂੰ ਜੇ ਠੀਕ ਕਰ ਦਿੱਤਾ ਜਾਂਦਾ ਤਾਂ ਸ਼ਾਇਦ ਇਹ ਕੋਈ ਨਿਪਟਾਰਾ ਹੋ ਸਕਦਾ ਸੀ। ਪਰ ਸਭ ਤੋਂ ਵੱਡੀ ਹੁਣ ਜਿਹੜੀ ਵਰਲਡ ਲੈਵਲ ਦੇ ਉੱਤੇ ਸਮੱਸਿਆ ਬਣੀ ਹੋਈ ਆ ਉਹ ਹੈਗੀ ਸਮੁੰਦਰ ਦੇ ਪਾਣੀ ਦੀ। ਅਸੀਂ ਇਹ ਤਾਂ ਚਲੋ ਸਾਡਾ ਕਿਉਂਕਿ ਪੰਜਾਬ ਦਾ ਬਾਹ ਵਾਸਤਾ ਨੀ ਪੈਂਦਾ, ਇਹ ਬਹੁਤ ਤਕੜੀ ਸਮੱਸਿਆ ਆਈ ਆ ਦਵਿੰਦਰ ਕੌਰ ਜੀ। ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਦੇਖੋ ਬਹੁਤ ਵੱਡੀ ਇਹ ਇੱਕ ਸਮੱਸਿਆ ਬਣ ਚੁੱਕੀ ਆ। ਤੇ ਮੈਂ ਵੀ ਕੱਲ ਟੀਵੀ ਦੇ ਉੱਤੇ ਦੇਖ ਰਿਹਾ ਸੀ ਬਈ ਪਲਾਸਟਿਕ ਜਿਹੜੀ ਆ ਉਹ ਸਮੁੰਦਰ ਦੇ ਵਿੱਚ ਇੰਨੀ ਜ਼ਿਆਦਾ ਵੱਧ ਗਈ ਆ ਸਮੁੰਦਰ ਦੇ ਵਿੱਚ, ਤੇ ਉਹਦੇ ਨਾਲ ਜਿਹੜੇ ਜੀਵ ਜੰਤੂਆਂ ਦੇ ਜੀਵਨ ਦੇ ਉੱਤੇ ਬੜਾ ਜਿਹੜਾ ਪ੍ਰਭਾਵ ਆ ਉਹ ਪੈ ਰਿਹਾ ਆ। ਤੁਸੀਂ ਦੇਖੋ ਵੀ ਆਪਾਂ ਇੰਡੀਆ ਦੇ ਵਿੱਚ ਜਦੋਂ ਪੜ੍ਹਦੇ ਹੁੰਦੇ ਸੀ 10ਵੀਂ 9ਵੀਂ 10ਵੀਂ ਵਿੱਚ ਭੋਜਨ ਲੜੀ ਪੜਾਇਆ ਜਾਂਦਾ ਸੀ ਵੀ ਇੱਕ ਜਾਨਵਰ ਜਿਹੜਾ ਆ ਉਹ ਦੂਜੇ ਜਾਨਵਰ ਨੂੰ ਖਾਂਦਾ ਆ ਹਨਾ, ਜੇ ਉਹਦੇ ਵਿੱਚੋਂ ਇੱਕ ਜਾਨਵਰ ਨੂੰ ਕੱਢ ਦਿੱਤਾ ਜਾਵੇ ਉੱਪਰਲੇ ਮਰ ਜਾਣਗੇ ਹਨਾ ਸਾਰੇ ਜੀਵ, ਜਿਹੜੇ ਥੱਲੇ ਬਹੁਤ ਜ਼ਿਆਦਾ ਵੱਧ ਜਾਣਗੇ। ਇੱਕ ਦੇਖੋ ਪਰਮਾਤਮਾ ਨੇ ਕਿੱਦਾਂ ਦੀ ਭੋਜਨ ਲੜੀ ਜਿਹੜੀ ਬਣਾਈ ਹੋਈ ਆ ਵੀ ਇੱਕ ਜੀਵ ਆ ਤੇ ਦੂਜੇ ਜੀਵ ਨੂੰ ਜਿਹੜਾ ਉਹਦੀ ਖੁਰਾਕ ਬਣਾਇਆ ਗਿਆ ਤਾਂ ਕਿ ਜਿਹੜੀ ਸਪੈਸ਼ੀਜ਼ ਉੱਤੇ ਨਾ ਤਾਂ ਬਹੁਤੀ ਪਾਪੂਲੇਸ਼ਨ ਕਿਸੇ ਦੀ ਵਧੇ ਤੇ ਨਾ ਕਿਸੇ ਦੀ ਪਾਪੂਲੇਸ਼ਨ ਘਟੇ, ਸਾਰਿਆਂ ਨੂੰ ਇੱਕ ਦੂਜੇ ਦੇ ਉੱਤੇ ਡਿਪੈਂਡੈਂਟ ਕਰ ਦਿੱਤਾ ਹਨਾ। ਤੇ ਜਿੰਨੀ ਉਹ ਪ੍ਰਾਇਮਰੀ ਲੈਵਲ ਦੇ ਉੱਤੇ ਇੱਕ ਤਕੋਨ ਦੇ ਨਾਲ ਦੱਸਿਆ ਜਾਂਦਾ ਹੁੰਦਾ ਸੀ ਵੀ ਤਕੋਨ ਥੱਲਿਓਂ ਬਹੁਤ ਚੌੜੀ ਹੁੰਦੀ ਆ ਉੱਪਰੋਂ ਜਾ ਕੇ ਸ਼ੇਖਰ ਤੋਂ ਜਿਹੜੀ ਆ ਇਕੱਠੀ ਹੋ ਜਾਂਦੀ ਆ, ਯਾਨੀ ਵੀ ਥੱਲੇ ਵਾਲੇ ਜਿਹੜੇ ਜਿੱਦਾਂ ਪਲਾਂਟ ਆ ਇਹ ਬਹੁਤ ਜ਼ਿਆਦਾ ਹੋਣਗੇ, ਪਰ ਜਿੱਦਾਂ ਜਿੱਦਾਂ ਉੱਪਰ ਨੂੰ ਖਾਣ ਵਾਲਿਆਂ ਦੀ ਰੇਸ਼ੋ ਜਿਹੜੀ ਆ ਜਿੱਦਾਂ ਹੁਣ ਸ਼ੇਰ ਆ ਉਹ ਸਭ ਤੋਂ ਉੱਪਰ ਟੌਪ ਦੇ ਉੱਤੇ ਬੈਠਾ, ਉਹਨਾਂ ਦੀ ਗਿਣਤੀ ਜਿਹੜੀ ਆ ਘੱਟ ਹੋਊਗੀ। ਪਰ ਬੰਦੇ ਨੇ ਥੋੜਾ ਜਿਹਾ ਇਹਦੇ ਵਿੱਚ ਵਿਗਾੜ ਪੈਦਾ ਕੀਤਾ ਵੀ ਬੰਦੇ ਜਿਹੜੇ ਆ ਜ਼ਿਆਦਾ ਵੱਧ ਗਏ
ਜੀ।
ਤੇ ਖੈਰ ਆਪਾਂ ਗੱਲ ਜਿਹੜੀ ਕਰਦੇ ਸੀ ਵੀ ਇਸੇ ਭੋਜਨ ਲੜੀ ਦੇ ਸੰਬੰਧ ਦੇ ਵਿੱਚ ਵੀ ਸਮੁੰਦਰ ਦੇ ਵਿੱਚ ਇੰਨੀ ਜ਼ਿਆਦਾ ਸੀ ਪਲਾਸਟਿਕ ਇੰਨਾ ਕਚਰਾ, ਕੱਲਾ ਅਸੀਂ ਤਾਂ ਚਲੋ ਪੰਜਾਬ ਦੇ ਦਰਿਆਵਾਂ ਦੀ ਗੱਲ ਕਰਦੇ ਹਾਂ ਨਾ ਵੀ ਦਰਿਆਵਾਂ ਦੇ ਵਿੱਚ ਅਸੀਂ ਗੰਦਾ ਪਾਣੀ ਸੁੱਟੀ ਜਾਂਦੇ ਹਾਂ, ਸਮੁੰਦਰਾਂ ਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਪਲਾਸਟਿਕ ਆ ਉਹ ਜਾ ਚੁੱਕੀ ਆ, ਬੰਦਰਗਾਹਾਂ ਦੇ ਰਾਹੀਂ ਜਹਾਜ਼ ਜਿਹੜੇ ਜਾ ਰਹੇ ਆ ਹਨਾ, ਕਿੰਨੇ ਕਿੰਨੀ ਜ਼ਿਆਦਾ ਟਰਾਂਸਪੋਰਟੇਸ਼ਨ ਹੋ ਰਹੀ ਆ ਸਮਾਨ ਦੀ ਜਾ ਰਹੀ ਆ, ਫਿਰ ਉਹਦੇ ਵਿੱਚ ਦੁਰਘਟਨਾਵਾਂ ਵੀ ਹੁੰਦੀਆਂ ਆ। ਤੇ ਪਲਾਸਟਿਕ ਜਿਹੜੀ ਫਿਰ ਸਭ ਤੋਂ ਵੱਡੀ ਗੱਲ ਵੀ ਮਲਾਹ ਜਾਂਦੇ ਆ ਜਾ ਕੇ ਉਹ ਨੈੱਟ ਸੈੱਟਦੇ ਆ ਨਾ ਉਹ ਪਲਾਸਟਿਕ ਦਾ ਹੁੰਦਾ ਜਿਹਦੇ ਨਾਲ ਮੱਛੀਆਂ ਫੜਦੇ ਆ, ਜ਼ਿਆਦਾਤਰ ਉਹ ਜਿਹੜੀ ਪਲਾਸਟਿਕ ਖਰਾਬ ਹੋ ਜਾਂਦੀ ਆ ਉਹ ਚੱਕ ਕੇ ਉਹਦੇ ਵਿੱਚ ਮਾਰਦੇ ਆ। ਹੁਣ ਇਹਦੇ ਨਾਲ ਇੱਕ ਇਹ ਹਰ ਸਾਲ ਇਹ ਮੈਂ ਦੇਖ ਰਿਹਾ ਸੀ ਵੀ ਹਰ ਸਾਲ ਤਕਰੀਬਨ 1.27 ਕਰੋੜ ਟਨ ਪਲਾਸਟਿਕ ਜਿਹੜਾ ਪਲਾਸਟਿਕ ਆ ਉਹ ਸਮੁੰਦਰ ਦੇ ਵਿੱਚ ਸਿੱਟਿਆ ਜਾ ਰਿਹਾ ਇੱਕ ਸਾਲ ਦੇ ਵਿੱਚ, ਤੁਸੀਂ ਟਨ ਦਾ ਹਿਸਾਬ ਲਾ ਲਓ 1.2 ਕਰੋੜ ਟਨ ਇੰਨਾ ਜਿਹੜਾ ਪਲਾਸਟਿਕ ਆ ਇਹ ਸਮੁੰਦਰਾਂ ਦੇ ਵਿੱਚ ਜਾ ਰਿਹਾ ਆ ਇੱਕ ਸਾਲ ਦੇ ਵਿੱਚ। ਇਹਦੇ ਨਾਲ ਕੀ ਹੋਇਆ ਕਿ ਸਮੁੰਦਰੀ ਜਿਹੜੇ ਜੀਵ ਜੰਤੂ ਆ ਬਹੁਤ ਜ਼ਿਆਦਾ ਜਿਹੜੇ ਭੈਭੀਤ ਇਸ ਤੋਂ ਹੋ ਚੁੱਕੇ ਆ, ਕਛੂਏ ਬਹੁਤ ਮਰੇ ਆ, ਕਛੂ ਕੁੰਮੇ ਜਿਹੜੇ ਆ ਉਹ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਮਰੇ ਆ, ਤੇ ਬੇਲ ਮੱਛੀਆਂ ਜਿਹੜੀਆਂ ਆ ਉਹ ਬਹੁਤ ਜ਼ਿਆਦਾ ਜਿਹੜੀਆਂ ਜ਼ਹਿਰ ਦੀਆਂ ਸ਼ਿਕਾਰ ਜਿਹੜੀਆਂ ਹੋ ਰਹੀਆਂ ਆ ਇਸ ਮਾਮਲੇ ਦੇ ਵਿੱਚ। ਹੁਣ ਇਹਦੇ ਉੱਤੇ ਵੀ ਰਿਸਰਚ ਜਿਹੜੀ ਸ਼ੁਰੂ ਹੋਣ ਲੱਗ ਗਈ ਆ, ਪਰ ਇੱਕ ਗੋਰਿਆਂ ਦੀ ਦਵਿੰਦਰ ਕੌਰ ਜੀ ਇਹ ਬਹੁਤ ਵਧੀਆ ਗੱਲ ਆ, ਜਦੋਂ ਇਹਨਾਂ ਨੂੰ ਕੋਈ ਸਮੱਸਿਆ ਦੀਦੀ ਆ ਨਾ ਉਹਦੇ ਉੱਤੇ ਕੰਮ ਕਰਦੇ ਆ, ਅਸੀਂ ਸਮੱਸਿਆ ਨੂੰ ਅਸੀਂ ਉਹਨੂੰ ਸੋਲਵ ਕਰਨ ਦੀ ਦੂਜੀ ਕਰਦੇ ਆ ਹਨਾ। ਕੋਈ ਵੀ ਸਮੱਸਿਆ ਆ ਗਈ ਆ ਚਾਹੇ ਉਹ ਪੋਲੀਓ ਦੀ ਦਵਾਈ ਆਈ ਆ, ਚਾਹੇ ਉਹ ਮਲੇਰੀਏ ਦੀ ਦਵਾਈ ਆਈ ਆ, ਚਾਹੇ ਉਹ ਪੀਲੀਏ ਦੀ ਦਵਾਈ ਆਈ ਆ, ਤੇ ਚਾਹੇ ਉਹ ਚੇਚਕ ਦੀ ਆਈ ਆ ਹਨਾ, ਪਲੇਗ ਦੀ ਆਈ ਆ।
ਇਹਦੇ ਚ ਕੀ ਹੁੰਦਾ ਸਾਡਾ ਸੁਭਾਅ ਬਣ ਜਾਂਦਾ। ਹੁਣ ਜਿਵੇਂ ਇੱਕ ਬੜੀ ਮਾਮੂਲੀ ਜੀ ਮੈਂ ਉਦਾਹਰਣ ਚ ਦਵਾਂ, ਹੁਣ ਜਿਵੇਂ ਅਸੀਂ ਘਰਾਂ ਦੇ ਵਿੱਚ ਖਲਾਰਾ ਪੈ ਗਿਆ, ਸਪੋਜ਼ ਕੱਪੜੇ ਧੋਤੇ, ਉੱਥੇ ਬੈੱਡ ਤੇ ਕੱਪੜੇ ਪਏ ਨੇ ਜੀ, ਤਹਿ ਲਾਣੇ ਨੇ, ਤੇ ਅਚਾਨਕ ਕੋਈ ਆ ਗਿਆ, ਗੈਸਟ ਆ ਗਏ, ਕੁਛ ਹੋ ਗਿਆ, ਕੀ ਕਰਨਗੇ ਆਪਾਂ? ਜਿਹੜੇ ਖਲਾਰਾ ਸੰਭਾਲ ਕੇ ਟਿਕਾਣੇ ਤੇ ਚੀਜ਼ ਨੀ ਰੱਖਦੇ, ਅਸੀਂ ਕਹਿੰਦੇ ਚਲੋ ਇਹਨੂੰ ਚੱਕੋ ਤੇ ਆਹ ਖੁੰਜੇ ਚ ਰੱਖ ਦੋ, ਆਹ ਚੀਜ਼ ਚੱਕੋ ਉਹ ਖੁੰਜੇ ਚ ਰੱਖ ਦੋ। ਆਹੀ ਜਿਹੜਾ ਨੇਚਰ ਹੈ, ਆਹੀ ਜਿਹੜਾ ਸੁਭਾਅ ਹੈ ਅਸੀਂ ਅਪਣਾਇਆ ਹੋਇਆ। ਹੁਣ ਸਾਡੇ ਤੋਂ ਪਲਾਸਟਿਕ ਦੀ ਸਮੱਸਿਆ ਹੱਲ ਨੀ ਹੋ ਰਹੀ, ਅਸੀਂ ਸਾਰਾ ਇਕੱਠਾ ਕੀਤਾ ਟਨਾਂ ਦੇ ਟਨ ਸਮੁੰਦਰ ਦੇ ਵਿੱਚ, ਯਾਨੀ ਕਿ ਉਹ ਸਾਨੂੰ ਖੁੰਜਾ ਲੱਭਿਆ ਹੋਇਆ, ਉਹਦੇ ਵਿੱਚ ਅਸੀਂ ਪਾ ਤਾ, ਫੈਕਟਰੀਆਂ ਦਾ ਸਮਾਨ ਹੈ ਉਹ ਵੀ ਸਾਨੂੰ ਥੱਲੇ ਜ਼ਮੀਨ ਦੇ ਅੰਦਰ ਧਰਤੀ ਦੇ ਅੰਦਰ ਗੱਡ ਕਰਕੇ ਕਿਹੜਾ ਕਿਸੇ ਨੂੰ ਦੱਸਣਾ। ਬਾਹਰ ਬਾਰੋ ਸਾਫ਼ ਅਸੀਂ ਕਰ ਲਿਆ, ਤੇ ਹੁਣ ਇਹ ਤਾਂ ਸਮੱਸਿਆ ਤਾਂ ਹੀ ਹੱਲ ਹੁੰਦੀ ਨੇ ਜਦੋਂ ਅਸੀਂ ਐਨਾਲਾਈਜ਼ ਕਰੀਏ ਉਹਨੂੰ ਨੂੰ ਉਹਨਾਂ ਨੂੰ ਤਰਤੀਬ ਵਾਰ ਕਿਸੇ ਚੀਜ਼ ਨੂੰ ਰੱਖੀਏ। ਹੁਣ ਗੋਰੇ ਕੀ ਨੇ ਉਹ ਹਰ ਚੀਜ਼ ਨੂੰ ਐਨਾਲਾਈਜ਼ ਕਰਦੇ ਆ, ਹੁਣ ਉਹਨਾਂ ਨੂੰ ਪ੍ਰੋਬਲਮ ਮਿਲ ਗਈ ਤੇ ਹੁਣ ਉਹਨਾਂ ਨੇ ਇਹਦਾ ਦੇਖਣਾ ਵੀ ਹਾਂ ਵੀ ਇੱਥੇ ਪਰ ਜਲਦੀ ਜੀ ਦੇਖੋ ਇਹ ਬਹੁਤ ਦੇਰ ਨਾਲ ਹੈ ਇਹ ਵੀ, ਜੇ ਗੋਰੇ ਵੀ ਕਰ ਰਹੇ ਨੇ ਨਾ ਇਹ ਵੀ ਬਹੁਤ ਲੇਟ ਕਰ ਰਹੇ ਨੇ।
ਚਲੋ ਦੇਰ ਆਏ ਦਰੋਸਤ ਆਏ ਤੇ ਖੈਰ ਆਪਾਂ ਇਹਦੇ ਉੱਤੇ ਹੋਰ ਜਿਹੜੀ ਗੱਲ ਕਰੀਏ ਵੀ ਹੁਣ ਇੱਕ ਇਹਨਾਂ ਨੇ ਇੱਕ ਖੋਜ ਹੋਈ ਆ ਵੀ ਉਹਦੇ ਵਿੱਚ ਹੈ ਨਾ ਇੱਕ ਐਸ ਪਰ ਜੇਲਸ ਟਿਊਬਨ ਜੈਂਸਿਸ ਇਹ ਗਹਿਰੇ ਰੰਗ ਦੀ ਇੱਕ ਮਸ਼ਰੂਮ ਜਿਹੜੀ ਪਾਈ ਗਈ ਹੈ ਜਿਹਨੂੰ ਆਪਾਂ ਖੁੰਬਾ ਕਹਿੰਦੇ ਨੇ ਖੁੰਬ ਹਨਾ, ਇਹ ਇੱਕ ਇੱਕ ਖੁੰਬ ਦੀ ਕਿਸਮ ਹੈਗੀ ਆ, ਇਹ ਗਰਮ ਮਾਹੌਲ ਦੇ ਵਿੱਚ ਬਹੁਤ ਜ਼ਿਆਦਾ ਇਹ ਖੁੰਬ ਵੱਧਦੀ ਆ। ਇਹ ਕਹਿੰਦੇ ਵੀ ਦੇਖਣ ਨੂੰ ਕੋਈ ਖਾਸ ਨੀ, ਇੱਕ ਖੁੰਬ ਵਰਗੀ ਖੁੰਬ ਆ ਪਰ ਇਹ ਜਿਹੜੀ ਮਦਦ ਕਰ ਸਕਦੀ ਆ ਪਲਾਸਟਿਕ ਨੂੰ ਗਲਾਉਣ ਦੇ ਵਿੱਚ। ਪਲਾਸਟਿਕ ਜਿਹੜੀ ਕਿਸੇ ਚੀਜ਼ ਤੋਂ ਨਸ਼ਟ ਨੀ ਹੁੰਦੀ, ਜੇ ਇਹਨੂੰ ਤੁਸੀਂ ਕਿਤੇ ਮਿੱਟੀ ਦੇ ਵਿੱਚ ਸੁੱਟਦੇ ਆ ਇਹਨੂੰ ਭਾਵੇਂ ਤੁਸੀਂ 500 ਸਾਲ ਬਾਅਦ ਕੱਢੋ ਇਹ ਉਦਾਂ ਦੀ ਉਦਾਂ ਪਈ ਹੋਊਗੀ ਮਿੱਟੀ ਦੇ ਵਿੱਚ, ਗਲਦੀ ਨੀ ਇਹ ਮਿੱਟੀ ਦੇ ਵਿੱਚ। ਤੇ ਹੁਣ ਵਜ੍ਹਾ ਇਹ ਹੋ ਗਈ ਆ ਵੀ ਇਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਾਡੇ ਸਰੀਰਾਂ ਦੇ ਵਿੱਚ ਵੀ ਜਿਹੜੀ ਪਲਾਸਟਿਕ ਆ ਉਹ ਚਲੇ ਗਈ ਆ ਹਨਾ। ਤੇ ਪੰਜਾਬ ਦੀਆਂ ਗਾਵਾਂ ਜਿਹੜੀਆਂ ਸੜਕਾਂ ਤੇ ਤੁਰੀਆਂ ਫਿਰਦੀਆਂ ਤੁਸੀਂ ਜਾ ਕੇ ਦੇਖ ਲਿਓ, ਕਈ ਟਨ ਤਾਂ ਉਹਨਾਂ ਦੇ ਢਿੱਡਾਂ ਦੇ ਵਿੱਚ ਪਈ ਆ ਪਲਾਸਟਿਕ ਹਨਾ, ਉਹ ਮਰਦੀਆਂ ਵੀ ਇਸੇ ਤਰੀਕੇ ਦੇ ਨਾਲ ਕਿਉਂਕਿ ਉਹ ਵਿਚਾਰੀਆਂ ਕੂੜੇ ਤੋਂ ਉੱਥੋਂ ਪਲਾਸਟਿਕ ਖਾਂਦੀਆਂ ਹਨਾ। ਹੁਣ ਇਹ ਇਹ ਇੱਕ ਤਰ੍ਹਾਂ ਦੀ ਖੁੰਬ ਜਿਹੜੀ ਆ ਉਹ ਬਣਾਈ ਗਈ, ਜਾਣੀ ਉਗਾਈ ਗਈ ਆ, ਉਹਦੇ ਵਿੱਚ ਗੁਣ ਪਾਏ ਗਏ ਆ ਵੀ ਇਹ ਜਿਹੜੀ ਖੁੰਬ ਆ ਇਹ ਪੋਲੀ ਯੂਰੇਥੇਨ ਜਿਹੜਾ ਆ ਉਹਨੂੰ ਇਹ ਜਿਹੜੀ ਗਲਾ ਸਕਦੀ, ਜਾਣੀ ਆਪਣੇ ਅੰਦਰ ਹਜ਼ਮ ਕਰ ਸਕਦੀ, ਜਾਣੀ ਪਲਾਸਟਿਕ ਨੂੰ ਇਹ ਖਾ ਸਕਦੀ ਆ ਇਹ ਜਿਹੜੀ ਮਸ਼ਰੂਮ ਆ ਹਨਾ। ਤੇ ਇਹਦੇ ਵਿੱਚ ਇੱਦਾਂ ਦੇ ਐਨਜ਼ਾਈਮ ਜਿਹੜੇ ਆ ਉਹ ਨਿਕਲਦੇ ਆ ਜਿਹੜੇ ਪਲਾਸਟਿਕ ਨੂੰ ਗਲਾਉਣਾ ਸ਼ੁਰੂ ਕਰ ਦਿੰਦੇ ਆ, ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹਦੇ ਉੱਤੇ ਹੁਣ ਰਿਸਰਚ ਜਿਹੜੀ ਕਾਫੀ ਵੱਡੇ ਮਾਤਰਾ ਦੇ ਵਿੱਚ ਕੀਤੀ ਜਾ ਰਹੀ ਆ, ਤਾਂ ਕਿ ਜਿਹੜੀ ਇਹਨੂੰ ਇਸੇ ਕਰਕੇ ਇੱਥੇ ਵੀ ਤੁਸੀਂ ਦੇਖੋ ਵੀ ਪਲਾਸਟਿਕ ਦੇ ਜਿਹੜੇ ਬੈਗ ਆ ਉਹਨਾਂ ਉੱਤੇ ਬੈਨ ਲੱਗਣੇ ਸ਼ੁਰੂ ਹੋ ਗਏ ਹਨਾ। ਪੋਸਟ ਤੇ ਵੂਲਵਰਸ ਨੇ ਜਿਹੜੇ ਬੰਦ ਕਰ ਦਿੱਤੇ ਰੀਸਾਈਕਲ ਜਿਹੜਾ ਕਰਨ ਦੇ ਲਈ, ਕਿਉਂਕਿ ਵੀ ਹੋਰ ਜਿਹੜੇ ਚਲਾਏ ਜਾਣ। ਤੇ ਹੁਣ ਦੂਜਾ ਇੱਕ ਇਹਦਾ ਹੋਇਆ ਵੀ ਪਲਾਸਟਿਕ ਜਿਹੜੀ ਇਹ ਸਮੁੰਦਰਾਂ ਦੇ ਵਿੱਚੋਂ ਕੱਢੀ ਜਾਵੇ, ਤੇ ਨਾਲ ਦੀ ਨਾਲ ਜਿਹੜੇ ਪਲਾਸਟਿਕ ਦੇ ਜਿਹੜੇ ਕੂੜੇ ਵਗੈਰਾ ਆ, ਹੁਣ ਇੱਕ ਨੁਸਖਾ ਇਹ ਵੀ ਬਣਾਇਆ ਜਾ ਰਿਹਾ ਵੀ ਪਲਾਸਟਿਕ ਦੀਆਂ ਸੜਕਾਂ ਜਿਹੜੀਆਂ ਆ ਬਣਾ ਦਿੱਤੀਆਂ ਜਾਣ। ਜਿੱਦਾਂ ਆਪਣੇ ਸੁਖਬੀਰ ਬਾਦਲ ਹੁਣੀ ਬਣਾਉਂਦੇ ਹੁੰਦੇ ਆ, ਪਹਿਲਾਂ ਉਹ ਕਹਿੰਦੇ ਹੁੰਦੇ ਸੀ ਵੀ ਅਸੀਂ ਏਦਾਂ ਦੀਆਂ ਸੜਕਾਂ ਬਣਾਉਣੀਆਂ ਵੀ ਬੰਬ ਸਿੱਟੋ ਤੇ ਬੰਬ ਸਿੱਟਣ ਦੇ ਨਾਲ ਵੀ ਸੜਕਾਂ ਜਿਹੜੀਆਂ ਆ ਉਹ ਤੇ ਹੁਣ ਉਹ ਸੜਕਾਂ ਨੂੰ ਕੁਛ ਨੀ ਹੋਣਾ। ਉਸ ਵੇਲੇ ਉਹ ਗੱਲ ਜਿਹੜੀ ਪਲਾਸਟਿਕ ਦੀ ਉਦੋਂ ਥਿਊਰੀ ਦੇ ਉੱਤੇ ਗੱਲ ਜਿਹੜੀ ਕਰ ਰਹੇ ਸੀਗੇ, ਤੇ ਹੁਣ ਇਹ ਸਾਈਕਲ ਤੇ ਪਲਾਸਟਿਕ ਸਾਈਕਲ ਵਗੈਰਾ ਤੇ ਚਲੋ ਬਣਦੇ ਸੀ ਪਹਿਲਾਂ ਹੀ, ਹੁਣ ਪਲਾਸਟਿਕ ਦੀਆਂ ਸੜਕਾਂ ਬਣਾਉਣ ਵੱਲ ਨੂੰ ਵੀ ਹੋਏ ਆ ਵੀ ਜਿਹੜੀ ਸੜਕ ਆ ਉਹਦੇ ਵਿੱਚ 70% ਜਿਹੜੀ ਪਲਾਸਟਿਕ ਆ ਉਹ ਪਾਈ ਜਾਊਗੀ, ਪਹਿਲਾਂ ਤਾਂ ਸਿਰਫ ਲੋਕ ਦੀ ਜਿਹੜੀ ਆ ਬਣ ਗਈ ਸੀ। ਤੇ ਕੁਛ ਕੁ ਇਹ ਆਪਾਂ ਤਰੀਕੇ ਦੱਸੇ ਆ, ਤੇ ਦਵਿੰਦਰ ਜੀ ਆਪਾਂ ਥੋੜੀ ਜਿਹੀ ਮੈਸੇਜ ਵੀ ਦੋਸਤਾਂ ਦੇ ਆ ਚੁੱਕੇ ਆ, ਤੇ ਆਪਾਂ ਉਹ ਵੀ ਜਿਹੜੀ ਗੱਲ ਆ ਉਹ ਕਰ ਲਈਏ। ਤੇ ਦਲਜੀਤ ਭਾਜੀ ਜੁੜੇ ਆ ਢਿੱਲੋਂ ਸਾਹਿਬ, ਉਹ ਕਹਿੰਦੇ ਵੀ ਜ਼ਿੰਦਗੀ ਦੇ ਉੱਤੇ ਉੱਚਾ ਉੱਠਣ ਦੇ ਲਈ ਕਿਸੇ ਡਿਗਰੀ ਦੀ ਜ਼ਰੂਰਤ ਨਹੀਂ, ਅੱਛੇ ਜਿਹੜੇ ਸ਼ਬਦ ਆ ਉਹੀ ਇਨਸਾਨ ਨੂੰ ਬਾਦਸ਼ਾਹ ਬਣਾ ਦਿੰਦੇ ਆ। ਇਹ ਤੁਸੀਂ ਹੁਣ ਆਪ ਦੱਸੋ, ਬਹੁਤ ਵਧੀਆ ਵਿਚਾਰ ਆ।
ਬਿਲਕੁਲ ਬਿਲਕੁਲ
ਜੀ,
ਅਕਸਰ ਏਦਾਂ ਹੁੰਦਾ ਸਾਨੂੰ ਡਿਗਰੀ ਜਾਂ ਕਿਸੇ ਕੁਆਲੀਫਿਕੇਸ਼ਨ ਦੀ ਜ਼ਰੂਰਤ ਨਹੀਂ ਹੁੰਦੀ, ਜਿਹੜੇ ਸਾਡੇ ਵਿਚਾਰ ਨੇ ਜਾਂ ਸਾਡੀ ਅਵੇਅਰਨੈਸ ਸਾਡੀ ਨੌਲੇਜ ਹੈ ਉਹ ਸਾਨੂੰ ਬੁਲੰਦੀਆਂ ਤੱਕ ਲੈ ਜਾਂਦੀ ਹੈ। ਇਹਦੀ ਕਈ ਮਿਸਾਲਾਂ ਸਾਨੂੰ ਇਤਿਹਾਸ ਚ ਦੇਖਣ ਨੂੰ ਮਿਲਦੀਆਂ ਜੀ, ਬਹੁਤ
ਸਹੀ ਆ। ਤੇ ਉਹਨਾਂ ਨੇ ਗੁਰਫਤਿਹ ਵੀ ਬੁਲਾਈ ਆ, ਸਾਨੂੰ ਵੀ ਗੁਰਫਤਿਹ ਪ੍ਰਵਾਨ ਹੋਵੇ ਭਾਜੀ ਦਲਜੀਤ ਢਿੱਲੋਂ ਭਾਜੀ। ਤੇ ਉਹ ਕਹਿੰਦੇ ਸਾਡੀ ਉਹਨਾਂ ਨੇ ਕਾਫੀ ਤਾਰੀਫ ਕੀਤੀ ਆ ਵੀ ਦਵਿੰਦਰ ਹੋਣਾ ਦੀ ਸੌਂਗ ਚੋਇਸ ਜਿਹੜੀ ਆ ਉਹ ਬਹੁਤ ਵਧੀਆ।
ਥੈਂਕ ਯੂ। ਇਹ ਪੁਰਾਣੇ ਪੰਜਾਬੀ ਫੋਕ ਹੀ ਨੇ, ਬਸ ਨਵੇਂ ਸਿੰਗਰ ਨੇ ਗਾਏ ਹੋਏ ਨੇ, ਗਾਣੇ ਉਹੀ ਨੇ, ਬਸ ਥੋੜਾ ਜਿਹਾ ਮਿਊਜ਼ਿਕ ਨਵਾਂ
ਜੀ। ਬਿਲਕੁਲ। ਤੇ ਅੱਗੇ ਗੁਰਦੀਪ ਸਿੰਘ ਜੀ ਆਪਣੇ ਨਾਲ ਜੁੜੇ ਆ, ਉਹ ਕਹਿੰਦੇ ਵੀ ਗੰਦ ਪਾਉਣ ਵਾਲੇ ਅਸੀਂ ਆ, ਸਾਡੇ ਭੈਣ ਭਰਾ ਮਾਤਾ ਪਿਤਾ ਤੇ ਬੱਚੇ, ਹੁਣ ਸਰਕਾਰ ਹਰ ਬੰਦੇ ਤੇ ਇੱਕ ਬੰਦਾ ਕਿਹਨੇ ਲਾਵੇ, ਇਹਦਾ ਵੀ ਧਿਆਨ ਰੱਖੋ। ਕੁਝ ਮੇਰੇ ਦੋਸਤਾਂ ਨੇ ਲੁਧਿਆਣਾ ਨਹਿਰ ਦੇ ਵਿੱਚ ਗੰਦ ਨਾ ਪਾਓ ਫੇਸਬੁੱਕ ਪੇਜ ਬਣਾਇਆ ਹੋਇਆ, ਤੇ ਉੱਥੇ ਹਰ ਵੀਕਐਂਡ ਸਫਾਈ ਵੀ ਕਰਨ ਜਾਂਦੇ ਆ, ਤੇ ਸਾਈਨ ਬੋਰਡ ਵੀ ਜਿਹੜੇ ਆ ਉਹ ਲਾਏ ਹੋਏ ਆ, ਤੇ ਪਰ ਲੋਕ ਉੱਥੇ ਆ ਕੇ ਲੜਾਈ ਕਰਦੇ, ਤੁਸਾਂ ਕੌਣ ਹੋ ਨਹਿਰ ਦੇ, ਅਸੀਂ ਤਾਂ ਜੀ ਆਹ ਚੀਜ਼ ਉਤਾਰਨੀ ਆ, ਜਾਂ ਥੋੜਾ ਅੱਗੇ ਜਾ ਕੇ ਉਤਾਰ ਦਿੰਦੇ ਆ। ਤੇ ਅੱਗੇ ਉਹਨਾਂ ਨੇ ਲਿਖਿਆ ਵੀ ਰੇਡੀਓ ਟੀਵੀ ਵਾਲੇ ਚਰਚਾ ਕਰੀ ਜਾਣਗੇ ਤੇ ਸਰਕਾਰਾਂ ਪੈਸੇ ਖਾਈ ਜਾਂਦੀਆਂ ਸਫਾਈ ਦੇ ਨਾਮ ਤੇ, ਜਿਨ੍ਹਾਂ ਨੇ ਸਫਾਈ ਰੋਕਣੀ ਆ ਉਹ ਆਪ ਗੰਦ ਪਾ ਰਹੇ ਆ, ਅਸੀਂ ਸਾਰੇ ਲੋਕ। ਇਹਦੇ ਬਾਰੇ ਵਿਚਾਰ ਥੋੜੇ ਜਿਹਾ ਦਿਓ ਗੁਰਦੀਪ ਸਿੰਘ ਜੀ ਉਹਨਾਂ ਨੂੰ ਫਿਰ ਮੈਂ ਬਾਅਦ ਚ ਦਿੰਦਾ।
ਹਾਂਜੀ ਗੱਲ ਤਾਂ ਬਿਲਕੁਲ ਸਹੀ ਹੈ ਪਰ ਇਹਦਾ ਇੱਕੋ ਹੀ ਹੱਲ ਹੈ ਐਜੂਕੇਸ਼ਨ। ਹੁਣ ਹਰ ਕੋਈ ਚਰਚਾ ਕਰਦਾ ਤੇ ਉਹ ਚਰਚਾ ਤਾਂ ਹੀ ਹੁੰਦੀ ਹੈ ਤਾਂ ਕਿ ਅਸੀਂ ਅਵੇਅਰਨੈਸ ਹੈ ਜਿਹੜੀ ਉਹ ਫੈਲਾ ਸਕੀਏ। ਜੇ ਸਾਨੂੰ 100 ਬੰਦਿਆਂ ਨੂੰ ਇੱਕ ਗੱਲ ਦੱਸੇ ਇੱਕ ਨੂੰ ਸਮਝ ਆ ਜਾਵੇ
ਕਿਉਂਕਿ
ਐਜੂਕੇਸ਼ਨ ਹੀ ਹਰ ਸਮੱਸਿਆ ਦਾ ਹੱਲ ਹੈ।
ਬਿਲਕੁਲ
ਹੁਣ ਜਦੋਂ ਤੱਕ ਅਸੀਂ ਲੋਕਾਂ ਨੂੰ ਗਾਈਡ ਨਹੀਂ ਕਰਾਂਗੇ, ਦੇਖੋ ਸਫਾਈ ਕਰਦੇ ਅਸੀਂ ਸਫਾਈ ਕਰਦੇ ਰਵਾਂਗੇ ਲੋਕ ਗੰਦ ਪਾਈ ਜਾਣਗੇ, ਇੱਥੇ ਨੀ ਪਾਣਗੇ ਕਿਸੇ ਹੋਰ ਜਗ੍ਹਾ ਤੇ ਪਾਣਗੇ। ਬਿਹਤਰ ਇਹੀ ਹੈ ਕਿ ਅਸੀਂ ਉਹਨਾਂ ਨੂੰ ਐਜੂਕੇਟ ਕਰੀਏ ਕਿ ਵੀ ਇਹ ਸਭ ਚੀਜ਼ਾਂ ਦਾ ਕੋਈ ਫਾਇਦਾ ਨਹੀਂ ਹੈ ਜਾਂ ਪਾਣੀ ਐਜੂਕੇਸ਼ਨ ਹੀ ਬੈਸਟ ਜਿਹੜਾ ਸੋਰਸ ਹੈ ਅਵੇਅਰਨੈਸ ਦਾ, ਮੈਨੂੰ ਏਦਾਂ ਲੱਗਦਾ
ਜੀ। ਤੇ ਗੁਰਦੀਪ ਸਿੰਘ ਜੀ ਉਹਨਾਂ ਨੇ ਇੱਕ ਗੱਲ ਕੀਤੀ ਆ ਵੀ ਰੇਡੀਓ ਟੀਵੀ ਵਾਲੇ ਚਰਚਾ ਕਰੀ ਜਾਂਦੇ ਆ ਤੇ ਕਰੀ ਜਾਣਗੇ ਹਨਾ, ਤੇ ਕੰਮ ਕਰਨ ਵਾਲੇ ਕਰੀ ਜਾ ਰਹੇ ਆ। ਗੁਰਦੀਪ ਸਿੰਘ ਜੀ ਹਰ ਕੋਈ ਬੰਦਾ ਆਪਣੇ ਲੈਵਲ ਦੇ ਉੱਤੇ ਕੰਮ ਕਰ ਰਿਹਾ, ਆਪਾਂ ਕਿਸੇ ਨੂੰ ਇਹ ਨਹੀਂ ਕਹਿ ਸਕਦੇ ਹਨਾ, ਬਹੁਤ ਸਾਰੇ ਯੋਗਦਾਨ ਆ ਸਾਡਾ ਵੀ ਇੱਕ, ਜਿੱਦਾਂ ਤੁਸੀਂ ਐਜੂਕੇਸ਼ਨ ਕਹਿ ਰਹੇ ਆ ਇਹ ਵੀ ਇੱਕ ਅਵੇਅਰਨੈਸ ਆ ਅਸੀਂ ਆਪਣੇ ਰੇਡੀਓ ਦੇ ਦੁਆਰਾ ਕਰ ਰਹੇ ਹਾਂ। ਬਾਕੀ ਸਾਡੀ ਇਨਫੋਰਮੇਸ਼ਨ ਦੇ ਮੈਂ ਦੱਸ ਦਵਾਂ ਗੁਰਦੀਪ ਸਿੰਘ ਜੀ ਉਹਨਾਂ ਨੂੰ ਤੇ ਦਵਿੰਦਰ ਕੌਰ ਜੀ, ਅਸੀਂ 1992 ਤੋਂ ਲੈ ਕੇ ਅੱਜ ਤੱਕ ਇੰਡੀਆ ਦੇ ਵਿੱਚ ਜਿਹੜੀ ਔਰਗੈਨਿਕ ਖੇਤੀ ਕਰ ਰਹੇ ਹਾਂ, ਤੁਸੀਂ ਖਾਦਾ ਨੀ ਪਾਈਆਂ ਕਦੀ ਹਨਾ, ਤੇ ਅਸੀਂ ਆਪਣੇ 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 ਲੈਵਲ ਤੇ ਕੰਮ ਕਰਦੇ ਹਾਂ, ਜਾ ਕੇ ਤੁਸੀਂ ਪਿੰਡ ਗੁਰਦੀਪ ਸਿੰਘ ਜੀ ਦੇਖ ਸਕਦੇ ਆ। ਕੋਸ਼ਿਸ਼ ਇਹ ਕਰੀਦੀ ਆ ਵੀ ਜੋ ਕੁਛ ਬੋਲੀਏ ਕੀ ਅਸੀਂ ਉਹਦੇ ਉੱਤੇ ਢੁੱਕਦੇ ਹਾਂ, ਕੀ ਅਸੀਂ ਦੱਸਾਂਗੇ ਦੂਜਿਆਂ ਨੂੰ ਤਾਂ ਹੀ ਦੱਸਾਂਗੇ ਅਸੀਂ ਜਦੋਂ ਅਸੀਂ ਕੁਛ ਆਪ ਕਰਦੇ ਹਾਂ, ਅਸੀਂ ਜੋ ਰਿਸਰਚ ਕੀਤੀ ਆ। ਤੁਸੀਂ ਮੈਂ ਇੱਕ ਹੋਰ ਤੁਹਾਨੂੰ ਦਵਿੰਦਰ ਜੀ ਐਗਜ਼ਾਮਪਲ ਦਿੰਦਾ ਮਸ਼ਰੂਮ ਦੀ। ਮੈਂ ਖੇਤੀ ਕਰਦਾ ਰਿਹਾ ਜੀ ਉੱਥੇ ਮਸ਼ਰੂਮ ਦੀ, ਖੁੰਬਾਂ ਉਗਾਉਂਦੇ ਰਹੇ ਹਾਂ ਪੰਜਾਬ ਦੇ ਵਿੱਚ, ਬਟਰ ਖੁੰਬ ਅਸੀਂ ਉਗਾਉਂਦੇ ਹੁੰਦੇ ਸੀ। ਇੱਕ ਤਾਂ ਹੁੰਦੀ ਆ ਵੀ ਕੋਲਡ ਸਟੋਰਾਂ ਦੇ ਵਿੱਚ ਜਿਹੜੀ ਬਣਦੀ ਆ, ਜਾਣੀ ਤੁਸੀਂ ਕੋਂਸਟੈਂਟ ਟੈਂਪਰੇਚਰ ਜਿਹੜਾ ਰੱਖ ਲੈਂਦੇ ਆ। ਇੱਕ ਹੁੰਦੀ ਆ ਵੀ ਸਿਆਲਾਂ ਦੇ ਵਿੱਚ ਇਹ ਖੁੰਬਾਂ ਜਿਹੜੀਆਂ ਉਗਾਈਆਂ ਜਾਂਦੀਆਂ। ਅਸੀਂ ਕੋਸ਼ਿਸ਼ ਕੀਤੀ ਸੀ ਵੀ ਜਿਹੜੇ ਸਹਾਇਕ ਧੰਦੇ ਆ, ਆ ਜਿਹੜਾ ਝੋਨੇ ਤੇ ਕਣਕ ਦੇ ਜਿਹੜੇ ਹੈਗੇ ਚੱਕਰ, ਇਹਨਾਂ ਤੋਂ ਕਿੱਦਾਂ ਬਾਹਰ ਜਿਹੜਾ ਨਿਕਲਿਆ ਜਾਵੇ ਉਹਦੇ ਉੱਤੇ ਆਪਾਂ ਜਿਹੜੀ ਗੱਲ ਕਰਦੇ ਆ। ਇਹ ਜਿਹੜੀ ਖੁੰਬ ਆ ਇਹ ਜਦੋਂ ਆਪਾਂ ਤੋੜਦੇ ਆ ਥੱਲਿਓ ਉਹ ਜਿਹੜੀ ਉਹਦੀ ਖਾਦ ਜੀ ਹੁੰਦੀ ਆ ਉਹ ਲੱਗ ਜਾਂਦੀ ਆ, ਤੇ ਜਦੋਂ ਆਪਾਂ ਧੋਨੇ ਆ ਇਹ ਥੋੜੀ ਜਿਹੀ ਪੀਲੇ ਜਿਹੇ ਰੰਗ ਦੀ ਹੋ ਜਾਂਦੀ ਹੁੰਦੀ ਆ। ਪਰ ਜਦੋਂ ਤੁਸੀਂ ਇਹ ਵੇਚਣ ਜਾਂਦੇ ਆ ਤੇ ਲੋਕੀ ਕਹਿ ਦਿੰਦੇ ਆ ਵੀ ਇਹ ਥੋੜੀ ਜਿਹੀ ਗ੍ਰੇ ਸਹੀ ਨੀ ਹੈਗੀ, ਇਹ ਚਿੱਟੇ ਰੰਗ ਦੀ ਨੀ ਹੈਗੀ, ਤੇ ਲੋਕੀ ਜਿਹੜੇ ਲੈਂਦੇ ਨੀ ਹੈਗੇ। ਫਿਰ ਇੱਕ ਕੈਮੀਕਲ ਆਉਂਦਾ ਪੋਟਾਸ਼ੀਅਮ ਮੈਟਾਬਾਈਸਲਫੇਟ ਜਾਂ ਸੋਡੀਅਮ ਮੈਟਾਬਾਈਸਲਫੇਟ, ਇਹ ਦੋ ਹੈਗੇ। ਪੋਟਾਸ਼ੀਅਮ ਸ਼ਾਇਦ ਮਹਿੰਗਾ ਹੁੰਦਾ, ਸੋਡੀਅਮ ਥੋੜੀ ਜਿਹਾ ਸਸਤਾ ਹੁੰਦਾ। ਇਹਦਾ ਇੱਕ ਢੱਕਣ ਪਾਓ ਪਾਣੀ ਦੇ ਵਿੱਚ, ਹੈਗਾ ਕੈਮੀਕਲ ਆ, ਉਹਨੂੰ ਜਿਹੜਾ ਮਸ਼ਰੂਮ ਨੂੰ ਉਹਦੇ ਵਿੱਚ ਪਾਓ ਤੇ ਉਹ ਜਿਹੜੀ ਮਸ਼ਰੂਮ ਆ ਦੁੱਧ ਵਰਗੀ ਚਿੱਟੀ ਜਿਹੜੀ ਹੋ ਕੇ ਆ ਉਹ ਬਾਹਰ ਨਿਕਲ। ਤੇ ਅਸੀਂ ਕੋਸ਼ਿਸ਼ ਕੀਤੀ ਵੀ ਲੋਕਾਂ ਨੂੰ ਦੱਸੀਏ ਅਸੀਂ ਵੀ ਆਹ ਜਿਹੜੀ ਤੁਸੀਂ ਆਹ ਥੋੜੀ ਜਿਹੀ ਜਿਹੜੀ ਕਰੀਮ ਕਲਰ ਦੀ ਹੈ ਇਹ ਖਰਾਬ ਨੀ ਹੈਗੀ, ਸਿਰਫ ਇਹ ਆ ਵੀ ਇਹਨੂੰ ਧੋਤਾ ਗਿਆ ਨੋਰਮਲ ਪਾਣੀ ਦੇ ਨਾਲ, ਜਿਹੜੀ ਜ਼ਿਆਦਾ ਹੀ ਚਿੱਟੀ ਆ ਉਹ ਜਿਹੜੀ ਆ ਉਸ ਕੈਮੀਕਲ ਦੇ ਵਿੱਚ ਧੋਤੀ ਗਈ ਆ। ਇਹ ਵੀ ਇੱਕ ਤਰ੍ਹਾਂ ਦੀ ਅਵੇਅਰਨੈਸ ਆ ਹਨਾ, ਤੁਸੀਂ ਆਪਣੇ ਲੈਵਲ ਦੇ ਉੱਤੇ ਦੱਸ ਰਹੇ ਆ। ਇਹ ਜ਼ਰੂਰੀ ਨਹੀਂ ਹੁੰਦਾ ਕਿ ਤੁਸੀਂ ਬਹੁਤ ਵੱਡੇ ਲੈਵਲ ਦੇ ਉੱਤੇ ਕੰਮ ਕਰਨਾ, ਹਰ ਕੋਈ ਬੰਦਾ ਹਿੱਸਾ ਪਾ ਸਕਦਾ। ਜਿੱਦਾਂ ਇਹਨਾਂ ਨੇ ਇਹ ਗੱਲ ਵੈਸੇ ਕਹੀ ਆ ਵੀ ਅਸੀਂ ਲੋਕ ਆ ਅਸੀਂ ਗੰਦ ਪਾਉਂਦੇ ਆ, ਪਰ ਜਿਹੜੇ ਕੋਸ਼ਿਸ਼ ਕਰ ਰਹੇ ਆ ਉਹ ਆਪਣੇ ਲੈਵਲ ਤੇ ਕਰ ਰਹੇ ਆ। ਚਾਹੇ ਇੱਕ ਸਵਾਣੀ ਆ ਘਰ ਦੀ, ਉਹ ਪਲਾਸਟਿਕ ਜਿਹੜੀ ਵੱਖਰਾ ਕਰਦੀ ਆ, ਪਲਾਸਟਿਕ ਵੱਖਰੇ ਤੌਰ ਤੇ ਰੱਖਦੀ ਆ, ਜਾਂ ਰੀਸਾਈਕਲ ਨੂੰ ਬਹੁਤ ਸਾਰੇ ਉੱਥੇ ਆਉਂਦੇ ਆ ਲੈਣ ਦੇ ਲਈ, ਜਿੱਦਾਂ ਉਹ ਰੱਦੀ ਵਾਲੇ ਆਉਂਦੇ ਆ ਜਾਂ ਕਿੱਦਾਂ ਅਖਬਾਰਾਂ ਵਗੈਰਾ ਨੂੰ ਵੱਖਰਾ ਰੱਖ ਲੈਂਦੀ ਆ ਹਨਾ, ਤੇ ਉਸ ਤਰੀਕੇ ਦੇ ਨਾਲ ਉਹਨੂੰ ਰੀਸਾਈਕਲ ਕਰਨ ਦੇ ਵਿੱਚ ਇੱਕ ਭੂਮਿਕਾ ਨਿਭਾ ਰਹੀ ਆ, ਉਹ ਵੀ ਬਹੁਤ ਵੱਡੀ ਦੇਣ ਹੈਗੀ ਆ। ਪਰ ਜਿਹੜੇ ਕਈ ਵਾਰੀ ਗੰਦ ਪਾਉਂਦੇ ਹੁੰਦੇ ਉਹ ਅਨ ਅਵੇਅਰਨੈਸ ਹੁੰਦੀ ਉਹਨਾਂ ਦੀ, ਵੀ ਜਾਣੀ ਅਵੇਅਰ ਨਹੀਂ ਹੁੰਦੇ ਉਸ ਮਾਮਲੇ ਦੇ ਵਿੱਚ, ਉਹਦੇ ਜਾ ਕੇ ਤੁਸੀਂ ਸਿਰਫ ਦੱਸੇ ਹੀ ਦਿੰਦੇ ਆ, ਇਹ ਵੀ ਇੱਕ ਬਹੁਤ ਵੱਡਾ ਜਿਹੜਾ ਯੋਗਦਾਨ ਹੈ ਉਹ ਹੋ ਜਾਂਦਾ। ਸਾਡਾ ਰੇਡੀਓ ਇਹਦੇ ਉੱਤੇ ਅਸੀਂ ਕੋਸ਼ਿਸ਼ ਕਰੀਦੀ ਆ ਵੀ ਜਿਹੜੀ ਚੀਜ਼ਾਂ ਆ ਉੱਥੇ ਤੱਕ ਪਹੁੰਚਾਈਆਂ ਜਾਣ, ਕਿਉਂਕਿ ਪੋਡਕਾਸਟ ਦੇ ਉੱਤੇ ਬਹੁਤ ਸਾਰੇ ਪੰਜਾਬ ਤੋਂ ਲੋਕ ਸੁਣਦੇ ਆ, ਤੇ NRI ਬਹੁਤ ਵੱਡੀ ਜਿਹੜੀ ਇੱਕ ਭੂਮਿਕਾ ਨਿਭਾ ਸਕਦੇ ਆ। ਕਿਉਂਕਿ ਜੇ NRI ਬੰਦੇ ਜਿਹੜੇ ਇੱਧਰਲੇ ਹੁੰਦੇ ਆ ਇਹਨਾਂ ਦੀ ਘੱਟੋ ਘੱਟ ਕੁਛ ਕੁ 4 ਟੱਬਰ ਉੱਥੇ ਮੰਨ ਲੈਂਦੇ ਆ ਗੱਲ ਹਨਾ, ਤੇ ਇਸ ਕਰਕੇ ਜਿਹੜੀ ਆ ਇਹ ਗੱਲ ਆਪਾਂ ਵਿਚਾਰ ਚਰਚਾ ਜਿਹੜੀ ਅੱਗੇ ਤੋਂ ਕਰਦੇ ਰਵਾਂਗੇ। ਬਲਵਿੰਦਰ ਸਿੰਘ ਜੀ ਆਪਣੇ ਨਾਲ ਜੁੜੇ ਆ ਕਿਲਮ ਬੇਲ ਕਲੱਬ ਵਾਲੇ, ਤੇ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ, ਤੇ ਪ੍ਰੋਗਰਾਮ ਕਹਿੰਦੇ ਬਹੁਤ ਵਧੀਆ ਚੱਲ ਰਿਹਾ, ਤੇ ਉਹਨਾਂ ਨੂੰ ਆਹ ਵਧੀਆ ਲੱਗਾ। ਉਹ ਕਹਿੰਦੇ ਵੀ ਆਹ ਜਿਹੜੀ ਏਦਾਂ ਦੀ ਡਿਸਕਸ਼ਨ ਹੋਣੀ ਚਾਹੀਦੀ, ਖਾਸ ਤੌਰ ਤੇ ਖੁੰਬਾਂ ਦੇ ਮਾਮਲੇ ਦੇ ਵਿੱਚ, ਕਿ ਜਿਹੜੀ ਪਲਾਸਟਿਕ ਨੂੰ ਗਲਾਉਣ ਦੇ ਵਿੱਚ ਜਿਹੜੀ ਬੜੀ ਵਧੀਆ ਭੂਮਿਕਾ ਜਿਹੜੀ ਆ ਨਿਭਾਉਂਦੀ ਆ। ਤੇ ਤੁਹਾਡੇ ਕੋਲ ਸੁਝਾਅ ਹੈਗਾ ਦਵਿੰਦਰ ਕੌਰ ਜੀ, ਬਾਅਦ ਚ ਤੁਸੀਂ ਕਹੋਗੇ ਵੀ ਤੁਹਾਡਾ ਵੀ ਇੱਕ ਸੁਝਾਅ ਹੈਗਾ ਆ ਪਲਾਸਟਿਕ ਨੂੰ ਨੇਪਰੇ ਚਾੜਨ ਲਈ।
ਨਹੀਂ ਜੀ, ਇਹ ਜਿਹੜਾ ਸਟੈਪ ਐਕਚੁਅਲੀ ਜਿਹੜੀਆਂ ਆਰਗੇਨਾਈਜੇਸ਼ਨਸ ਲੈ ਰਹੀਆਂ ਨੇ ਕਿ ਜਿਹੜੇ ਪਲਾਸਟਿਕ ਦੇ ਜਿਹੜੇ ਲਿਫਾਫੇ ਨੇ ਉਹ ਬੰਦ ਹੋ ਰਹੇ ਨੇ, ਮੈਂ ਤਾਂ ਇਸ ਲੈਵਲ ਤੱਕ ਹੀ ਹਲੇ ਸੋਚਿਆ ਸੀ, ਤੇ ਮੈਨੂੰ ਇੰਨਾ ਪਤਾ ਸੀ ਕਿ ਹਾਂ ਰਿਸਰਚ ਹੋ ਰਹੀ ਆ ਪਲਾਸਟਿਕ ਨੂੰ ਗਲਾਉਣ ਲਈ, ਲੇਕਿਨ ਇਹ ਏਦਾਂ ਖੁੰਭ ਦੀ ਕਾਰਡ ਜਿਹੜੀ ਨਿਕਲ ਚੁੱਕੀ ਇਹਦੇ ਬਾਰੇ ਮੈਂ ਅਵੇਅਰ ਨਹੀਂ ਸੀ, ਤੇ ਤੇ ਆ ਵੀ ਮੈਨੂੰ ਬਿਲਕੁਲ ਨੀ ਸੀ ਪਤਾ ਕਿ ਜਿਹੜੀ ਆ ਖੁੰਭ ਹੈ ਚਿੱਟੀ ਕਿਵੇਂ ਕਰਦੇ ਆ, ਤੇ ਮੈਂ ਹੁਣ ਧਿਆਨ ਰੱਖਾਂਗੀ
ਖਰੀਦਾਂ ਹੁੰਦੀ ਆ ਬਿਲਕੁਲ। ਮੈਂ ਇਹ ਤਾਂ ਆਪਣੇ ਪਰਸਨਲ ਮੈਂ ਇਹ ਸੀਰੀਅਸ ਦੱਸਦਾ ਇਹ ਗੱਲ। ਹੁਣ ਤੁਸੀਂ ਦੇਖੋ ਵੀ ਅਸੀਂ ਆਰਗੈਨਿਕ ਖੇਤੀ ਕਰਦੇ ਹਾਂ ਨਾ, ਜਿੱਥੇ 18-19 ਬੋਰੀਆਂ ਨਿਕਲਦੀਆਂ ਸਾਡੇ ਕੋਲੋਂ 3-4 ਨਿਕਲਦੀਆਂ ਸਰ, ਪਰ ਉਹਦਾ ਰੇਟ ਜ਼ਿਆਦਾ ਅਸੀਂ ਲਈਦਾ ਉਹਨਾਂ, ਹਨਾ। ਜਦੋਂ 500-600 ਨੂੰ ਕੁਆਂਟਲ ਜਾਂ 700 ਨੂੰ ਸ਼ਾਇਦ ਕੁਆਂਟਲ ਹੁੰਦੀ ਸੀ, ਉਦੋਂ ਸਾਡੇ ਕੋਲੋਂ 3,000 ਜਾਂ 4,000 ਜਿਹੜੀ ਪਰ ਕੁਆਂਟਲ ਜਿਹੜੀ ਆ ਕਣਕ ਅਸੀਂ ਵੇਚਦੇ ਰਹੇ ਆਪਣੇ ਉੱਥੋਂ, ਹਨਾ। ਉਦਾਂ ਸਾਡਾ ਉੱਥੇ ਗੱਲ ਆ ਜਾਂਦੀ ਆ। ਪਰ ਇਹਦੇ ਵਿੱਚ ਇਹ ਆ ਵੀ ਸਾਨੂੰ ਹੱਥੀ ਬਹੁਤ ਕੰਮ ਕਰਨਾ ਪੈਂਦਾ, ਸਾਨੂੰ ਉਹਦੇ ਵਿੱਚੋਂ ਘਾਹ ਵੀ ਕੱਢਣਾ ਪੈਣਾ ਹੱਥਾਂ ਦੇ ਨਾਲ, ਸਾਨੂੰ ਗੋਡੀ ਵੀ ਕਰਨੀ ਪੈਣੀ ਆ ਜਿਹੜੀ ਅਸੀਂ ਇੱਦਾਂ ਦੀ ਚੀਜ਼ਾਂ ਤੋਂ ਵੇਸਲੇ ਜਿਹੜੇ ਹੁੰਦੇ ਜਾ ਰਹੇ ਆ। ਤੇ ਗੁਰਦੀਪ ਸਿੰਘ ਜੀ ਕਹਿ ਰਹੇ ਆ ਬਾਈ ਜੀ ਮੇਰਾ ਮਤਲਬ ਆ ਚਰਚੇ ਹੋ ਰਹੇ ਆ ਤੇ ਹੋ ਹੀ ਜਾਣੇ ਆ ਪਰ ਲੋਕ ਨਹੀਂ ਸਮਝ ਰਹੇ। ਗੁਰਦੀਪ ਸਿੰਘ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ, ਗੱਲ ਇਹ ਸਾਡੀ ਸਹੀ ਆ। ਪਰ ਭਾਜੀ ਆਪਾਂ ਵੀ ਚਰਚੇ ਕਰੀ ਜਾਈ, ਜਿੱਦਾਂ ਹੁਣ ਇਹਨਾਂ ਨੇ ਦੇਖੋ ਇਹਨਾਂ ਨੇ ਭਾਜੀ ਹੁਣਾਂ ਨੇ 2-3 ਮੈਸੇਜ ਕੀਤੇ, ਬਹੁਤ ਵਧੀਆ ਮੈਸੇਜ ਕੀਤੇ ਇਹਨਾਂ ਨੇ, ਇਹਨਾਂ ਨੇ ਮੈਸੇਜ ਕੀਤੇ, ਉਹ ਇੱਕ ਬਹੁਤ ਵੱਡਾ ਪਿੱਲਰ ਹੋ ਗਿਆ ਆਪਣੀ ਚਰਚਾ ਅੱਜ ਦਾ ਵਿਸ਼ਾ ਬਣ ਗਿਆ। ਜੇ ਇਹ ਆਪਾਂ ਨੂੰ ਮੈਸੇਜ ਨਾ ਕਰਦੇ ਆਪਣੀ ਚਰਚਾ ਨੀ ਹੋਣੀ ਸੀ, ਇਸ ਮਾਮਲੇ ਤੇ ਗੱਲ ਨੀ ਹੋਣੀ ਸੀ, ਹਨਾ। ਇਸ ਮਾਮਲੇ ਤੇ ਗੱਲ ਨੀ ਹੁੰਦੀ। ਇਹ ਇੱਕ ਤਰ੍ਹਾਂ ਦੇ ਨਾਲ ਗੁਰਦੀਪ ਸਿੰਘ ਜੀ ਉਹਨਾਂ ਨੇ ਵੀ ਆਪਣਾ ਹਿੱਸਾ ਪਾ ਦਿੱਤਾ, ਕੋਈ ਮੰਨੇ ਨਾ ਮੰਨੇ ਗੁਰਦੀਪ ਸਿੰਘ ਜੀ ਆਪਾਂ ਅੱਜ ਦਾ ਆਪਣਾ ਦੋਨਾਂ ਦਾ ਜਿਹੜਾ ਆ ਦਿਨ ਕਾਮਯਾਬ ਹੋ ਗਿਆ, ਆਪਾਂ ਹਿੱਸਾ ਪਾਤਾ ਕਿ ਨਹੀਂ ਦਵਿੰਦਰ ਕੌਰ ਜੀ ਸਾਡਾ ਵੀ ਚਲੋ ਕਹਿ ਦਿੰਦੇ ਹਾਂ। ਇਸ ਕਰਕੇ ਗੁਰਦੀਪ ਸਿੰਘ ਜੀ ਇਹ ਬਹੁਤ ਵਧੀਆ ਸਾਡਾ ਹੈਗਾ ਕਿ ਜ਼ਰੂਰ ਭੇਜਿਆ ਕਰੋ ਇੱਦਾਂ ਦੇ ਮੈਸੇਜ, ਇਹ ਚਰਚਾ ਆ। ਸਾਨੂੰ ਕੋਈ ਗੱਲ ਸਾਡੀ ਨੀ ਸਹੀ ਲੱਗਦੀ, ਤੁਸੀਂ ਉਸੇ ਵੇਲੇ ਟੋਕੋ ਉਹਨੂੰ ਗੱਲ ਨੂੰ, ਆਪਾਂ ਉਹਦੇ ਵਿੱਚ ਸੁਧਾਈ ਕਰੀਏ। ਇੱਥੇ ਆਪਾਂ ਕਿਹੜੇ ਪਰਫੈਕਟ ਹੈ, ਆਪਾਂ ਵੀ ਸਿੱਖ ਰਹੇ ਹਾਂ ਨਾ ਚੀਜ਼ਾਂ, ਏਦਾਂ ਹੀ ਸਿੱਖ ਕੇ ਆਪਾਂ ਜਿਹੜਾ ਅੱਗੇ ਆ ਉਹ ਵਧਣਾ। ਤੇ ਜਗਤਾਰ ਭਾਜੀ ਆ ਇਹਨਾਂ ਤੋਂ ਬਹੁਤ ਚੀਜ਼ਾਂ ਸਿੱਖਣ ਨੂੰ ਮਿਲਦੀਆਂ, ਤੇ ਆਪਣੇ ਟੀਚਰ ਵੀ ਰਹੇ ਆ ਇਹ ਜਗਤਾਰ ਢੁੱਡੀ ਕੇ ਸਾਹਿਬ ਹਾਂਗਕਾਂਗ ਤੋਂ। ਤੇ ਉਹ ਭਾਜੀ ਕਹਿ ਰਹੇ ਆ ਬਈ ਪ੍ਰਦੂਸ਼ਣ ਦੇ ਮਸਲੇ ਤੇ ਜਿੰਨੀ ਦੇਰ ਆਮ ਆਦਮੀ ਸੁਚੇਤ ਨਹੀਂ ਹੁੰਦਾ ਉਨੀ ਦੇਰ ਤੱਕ ਕੁਝ ਨਹੀਂ ਹੋ ਸਕਦਾ। ਸਰਕਾਰਾਂ ਜਿੰਨਾ ਪੈਸਾ ਸਮਾਗਮਾਂ ਤੇ ਬੁੱਤਾਂ ਤੇ ਕੀਤਾ ਜਾਂਦਾ ਉਹ ਪੈਸਾ ਜਨਤਾ ਨੂੰ ਸੁਚੇਤ ਕੀਤਾ ਜਾਵੇ, ਸਭ ਕੁਝ ਹੱਲ ਹੋ ਸਕਦਾ ਹੈ। ਕੋਈ ਵੀ ਸਿਆਸੀ ਪਾਰਟੀਆਂ ਕਦੇ ਵੀ ਨਹੀਂ ਚਾਹੁੰਦੀਆਂ ਵੋਟਰ ਸੁਚੇਤ ਹੋਵੇ, ਅਗਰ ਉਹ ਸੁਚੇਤ ਹੋ ਗਿਆ ਤਾਂ ਉਹਨਾਂ ਦੇ ਜੁਮਲਿਆਂ ਨੂੰ ਕੌਣ ਆਵੇਗਾ। ਐਨਜੀਓਜ਼ ਨੂੰ ਅੱਗੇ ਆਉਣਾ ਪੈਣਾ, ਜਨਤਾ ਨੂੰ ਨਫੇ ਨੁਕਸਾਨ ਸਮਝਾਉਣੇ ਪੈਣੇ ਹਨ, ਤਾਂ ਹੀ ਕੁਝ ਹੋ ਸਕਦਾ ਹੈ। ਇਹ ਵੀ ਸੁਝਾਅ ਭਾਜੀ ਹੁਣਾਂ ਨੇ ਦਿੱਤੇ ਆ। ਪਰ ਜਗਤਾਰ ਭਾਜੀ ਤੁਸੀਂ ਵੀ ਐਜੂਕੇਸ਼ਨ ਦੇ ਨਾਲ ਜੁੜੇ ਰਹੇ ਆ, ਮੈਂ ਵੀ ਰਿਹਾ, ਪਰ ਮੈਨੂੰ ਲੱਗਦਾ ਦਵਿੰਦਰ ਕੌਰ ਜੀ ਤੁਸੀਂ ਇਹ ਗੱਲ ਕਦੀ ਨੋਟ ਕੀਤੀ ਵੀ ਜੋ ਸਾਨੂੰ ਪੜ੍ਹਾਇਆ ਜਾਂਦਾ ਉਹਦੇ ਵਿੱਚੋਂ ਜ਼ਿਆਦਾਤਰ ਜਿਹੜਾ ਆ ਉਹ ਜ਼ਰੂਰਤ ਹੀ ਨਹੀਂ ਉਹਨਾਂ ਨੂੰ ਪੜ੍ਹਾਉਣ ਦੀ, ਸਾਨੂੰ ਇੱਦਾਂ ਲੱਗਦਾ?
ਹਾਂਜੀ ਬਿਲਕੁਲ ਲੱਗਦਾ। ਮੈਂ ਕਈ ਵਾਰ ਸੋਚਦੀ ਹੁੰਦੀ ਹਾਂ ਕਿ ਮੈਂ ਐਜੂਕੇਸ਼ਨ ਮਿਨਿਸਟਰ ਕਿਉਂ ਨੀ ਬਣ ਜਾਂਦੀ ਤੇ ਮੈਂ ਸਿਲੇਬਸ ਕਿਉਂ ਨੀ ਚੇਂਜ ਕਰਦੀ, ਪਰ ਮੇਰੇ ਵੱਸ ਤੋਂ ਦੂਰ ਦੀ ਗੱਲ ਹੈ। ਪਰ
ਤੁਸੀਂ ਤਾਂ ਹੁਣ ਇੰਨਾ ਪੜ੍ਹੇ ਲਿਖੇ ਆ, ਉੱਥੇ ਤਾਂ ਪੜ੍ਹੇ ਜਾਂਦੇ ਜਦ ਤੁਸੀਂ 5 ਘੱਟੋ ਘੱਟ ਪੜ੍ਹਦੇ ਜਾਂ ਫਿਰ 10 ਹੋਣਾ, ਜੇ 10ਵੀਂ ਤੋਂ ਬਾਅਦ ਤੁਸੀਂ ਪੜ੍ਹ ਗਏ ਉਹ ਤਾਂ ਡਾਕਟਰ ਚੀਮਾ ਵਰ ਗਈ ਆ ਥੋੜੇ ਜਿਹਾ ਬੰਦੇ ਸੂਤ ਲੱਗਦਾ। ਅਦਰਵਾਈਜ਼ ਸਾਡੀ ਬੈਸਟ ਐਜੂਕੇਸ਼ਨ ਮਿਨਿਸਟਰ ਬਣਨ ਦੇ ਲਈ ਕੁਆਲੀਫਿਕੇਸ਼ਨ ਜਿਹੜੀ ਆ 5 ਹੋਣੀ ਚਾਹੀਦੀ ਆ, 5 ਜਾਂ 10, ਹਨਾ, ਫਿਰ ਤੁਸੀਂ ਜਿਹੜਾ ਦਾਵਾ ਪੇਸ਼ ਕਰ ਸਕਦੇ ਆ। ਪਰ ਹੁਣ ਤੁਸੀਂ ਦੇਖੋ ਵੀ 10ਵੀਂ ਦੇ ਵਿੱਚ 2 ਕੰਪਾਰਟਮੈਂਟਾਂ ਵਾਲਿਆਂ ਨੂੰ ਪਹਿਲਾਂ ਤਾਂ ਪਾਸ ਕਰ ਦਿੰਦੇ ਹੁੰਦੇ ਸੀ, ਚਲੋ ਇੱਕ ਦੀ ਸ਼ਾਇਦ ਹੁਣ ਹੈਗੀ ਆ ਵੀ ਸਾਨੂੰ ਨਾ ਵੀ ਪਾਸ ਕਰ ਦਿੰਦੇ ਆ। ਉਹ ਦੋਨੇ ਜਿਹੜੇ 2 ਚੀਜ਼ਾਂ ਤੋਂ ਅੜਦੇ ਆ, ਇੱਕ ਅੰਗਰੇਜ਼ੀ ਤੋਂ ਤੇ ਦੂਜਾ ਹੈਗਾ ਮੈਥ ਤੋਂ। ਮੈਥ ਦੇ ਵਿੱਚ ਵੀ ਉਹ ਬੰਦੇ ਅੜਦੇ ਆ ਜਿਹੜੇ ਤਕੋਣ ਮਿਤੀ ਤੁਸੀਂ ਦੇਖਿਆ ਹੋਣਾ, ਤਕੋਣ ਮਿਤੀ ਦੇ ਸਵਾਲ ਹੁੰਦੇ ਸੀ ਜਿਹਦੇ ਵਿੱਚ ਸਾਈਨ ਥੀਟਾ ਕੋਸੀਕੰਟ ਥੀਟਾ, ਹਨਾ, ਥੀਟੇ ਵਾਲੇ ਸਵਾਲ ਜਿਹੜੇ ਆਉਂਦੇ ਸੀ। ਤੁਸੀਂ ਮੈਨੂੰ ਅੱਜ ਤੱਕ ਕੋਈ ਬੰਦਾ ਦੱਸ ਦੇਵੇ ਵੀ ਕਿੱਥੇ ਆ ਕੇ ਉਹਨੇ ਯੂਜ਼ ਕੀਤਾ ਕਿਤੇ ਸਾਈਨ ਥੀਟਾ ਨਿੱਜੀ ਜ਼ਿੰਦਗੀ ਦੇ ਵਿੱਚ।
ਟ੍ਰਿਗਨੋਮੈਟਰੀ ਯੂਜ਼ ਤਾਂ ਹੁੰਦੀ ਹੈ,
ਆਪਣੇ ਜਿਹੜੇ ਵਿਸ਼ੇ ਆ ਉਹ ਤਾਂ ਅਸਲੀ ਜਿਹੜੀ ਅਸਲੀ ਸਟੱਡੀ ਆ ਉਹ ਤਾਂ ਕਾਲਜ ਵਿੱਚ ਸ਼ੁਰੂ ਹੋਣੀ, ਜਿਹੜੀ ਪ੍ਰੋਫੈਸ਼ਨਲ ਆਪਾਂ ਬਣਨਾ, ਚਾਹੇ ਉਹ ਪਲੱਸ 1 ਤੋਂ ਸ਼ੁਰੂ ਹੋਣੀ ਆ, ਉਹ ਜਿੱਦਾਂ ਆਪਾਂ ਮੈਡੀਕਲ ਰੱਖ ਲਿਆ, ਨਾਨ ਮੈਡੀਕਲ ਰੱਖ ਲਿਆ, ਉਹਦੇ ਵਿੱਚ ਉਹ ਬੰਦੇ ਨੂੰ ਕਹਿ ਦੋ ਵੀ ਆਹ ਜਿਹੜੇ ਤੁਸੀਂ ਜਿਹਨੇ ਪਟਵਾਰੀ ਬਣਨਾ ਜਾਂ ਕਿਸੇ ਨੇ ਕੋਈ ਮੈਥ ਦਾ ਕੁਛ ਬਣਨਾ ਉਹ ਜਿਹੜਾ ਇੱਧਰੋਂ ਪੜ੍ਹਨਾ ਸ਼ੁਰੂ ਕਰ ਦੇਵੇ। ਜਿਹੜੇ ਬੰਦੇ ਨੂੰ ਹੁਣ ਪੰਜਾਬੀ ਦਾ ਬਣਨਾ ਉਹਦਾ ਤਾਂ ਇੱਕ ਬ੍ਰੇਕ ਲਾ ਤੀ ਆਪਾਂ, ਹੋ ਸਕਦਾ ਉਹ ਬਹੁਤ ਅਗਲਾ ਸਾਹਿਤਕਾਰ ਬਣਦਾ ਹੋਵੇ,
ਬਿਲਕੁਲ
ਉਹਨੂੰ 10ਵੀਂ ਤੇ ਆਪਾਂ ਰੋਕ ਲਿਆ ਬੰਦੇ ਨੂੰ, ਹਨਾ, ਏਦਾਂ ਦੇ ਤਰੀਕੇ। ਫਿਰ ਉਹਨੂੰ ਪੜ੍ਹਾਈ ਹੋਰ ਜਾਂਦੇ, ਹੁਣ ਜਿੱਦਾਂ ਆਪਣੀ ਗੱਲ ਚਲੋ ਪ੍ਰਦੂਸ਼ਣ ਦੇ ਮਾਮਲੇ ਤੇ ਜਾਂਦੀ ਹੈ ਤਾਂ ਬਹੁਤ ਵੱਡਾ ਚੈਪਟਰ ਹੈਗਾ ਪ੍ਰਦੂਸ਼ਣ ਦੇ ਮਾਮਲੇ ਤੇ। ਇੱਕ ਵਾਤਾਵਰਨ ਦੇ ਨਾਲ ਸੰਬੰਧਿਤ ਇੱਕ ਕਿਤਾਬ ਛੋਟੀ ਜਿਹੀ ਬੁੱਕਲੈਟ ਜੀ ਲਗਾਈ ਗਈ ਆ, ਮੈਨੂੰ ਲੱਗਦਾ 15 ਜਾਂ 20 ਪੇਜ ਹੋਣੇ ਆ ਉਹਦੇ। ਉਹਨੂੰ ਇੱਕੋ ਦਿਨ ਦੇ ਵਿੱਚ ਬੱਚੇ ਨੂੰ ਖੜਾ ਕੀਤਾ ਜਾਂਦਾ, ਟੀਚਰ ਕੀ ਕਰਦਾ ਵੀ ਪੜ੍ਹਦੇ, ਉਹ ਪੜ੍ਹ ਦਿੰਦਾ ਇੱਕੋ ਦਿਨ ਚ, ਇੱਕ ਦਿਨ ਦੇ ਵਿੱਚ ਜਾਂ 2 ਦਿਨਾਂ ਦੇ ਵਿੱਚ ਪੜ੍ਹ ਕੇ ਜਿਹੜਾ ਆ ਉਹ ਕਲੀਅਰ ਕਰ ਦਿੰਦਾ। ਪਰ ਉਹ ਤੋਂ ਬਾਅਦ ਕੀ ਹੁੰਦਾ, ਬੱਚਿਆਂ ਨੂੰ ਕੋਈ ਪ੍ਰੈਕਟੀਕਲੀ ਉਹ ਬੱਚਿਆਂ ਦੀ ਯਾਨੀ ਉੱਪਰ ਦੀ ਲੰਘ ਜਾਂਦਾ, ਉਹਨਾਂ ਨੂੰ ਇਹ ਸਿਖਾਇਆ ਨੀ ਜਾਂਦਾ ਵੀ ਇਹਦੇ ਵਿੱਚ ਕੀ ਕਿਹਾ ਜਾਂਦਾ,
ਬਿਲਕੁਲ,
ਹਨਾ, ਉਹਨੂੰ ਕਿਸੇ ਤਰੀਕੇ ਦੇ ਨਾਲ ਉਹਨਾਂ ਨੂੰ ਬਾਹਰ ਲੈ ਕੇ ਜਾਂਦਾ ਜਾਵੇ ਕਿ ਉਹ ਟੀਚਰ ਵੀ ਉੱਥੇ ਵਿਚਾਰੇ ਲਿਮਿਟਡ ਹੁੰਦੇ। ਤੇ ਬੱਚੇ ਜਿਹੜੇ ਆ ਆਪਣੇ ਇਹ ਸੁਚੇਤ ਜਿਹੜੇ ਆ ਹੋ ਸਕਦੇ ਆ। ਖੈਰ ਇੱਕ ਗਾਣਾ ਆਪਾਂ ਸੁਣਦੇ ਆ ਤੇ ਗਾਣਾ ਸੁਣਨ ਤੋਂ ਬਾਅਦ ਫੇਰ ਆਪਾਂ ਜੁੜਦੇ ਆ ਜੀ ਪ੍ਰੋਗਰਾਮ ਦੇ ਵਿੱਚ।
ਸ਼ਬਦਾਂ ਅਤੇ ਆਵਾਜ਼ ਦਾ ਬਹੁਤ ਗਹਿਰਾ ਸੰਬੰਧ ਹੈ। ਜਦੋਂ ਅੱਖਰਾਂ ਨੂੰ ਆਵਾਜ਼ ਦੇ ਖੰਭ ਲੱਗਦੇ ਨੇ ਤਾਂ ਇਹ ਪਰਵਾਜ਼ ਬਣ ਉਡਾਰੀ ਭਰਦੇ ਨੇ। ਪੰਜਾਬੀ ਸਾਹਿਤ ਦੇ ਅਜਿਹੇ ਕੁਝ ਅਨਮੋਲ ਹਰਫਾਂ ਨੂੰ ਮੈਂ ਸਰਬਜੀਤ ਸਿੰਘ ਆਪਣੀ ਆਵਾਜ਼ ਰਾਹੀਂ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਪੰਜਾਬੀ ਸਾਹਿਤ ਦੀਆਂ ਨਾ ਭੁੱਲਣ ਯੋਗ ਰਚਨਾਵਾਂ ਜਿਵੇਂ ਗਿਆਨੀ ਸੋਹਣ ਸਿੰਘ ਸੀਤਲ ਹੋਰਾਂ ਦਾ ਤੂਤਾਂ ਵਾਲਾ ਖੂਹ, ਨਾਨਕ ਸਿੰਘ ਦੁਆਰਾ ਲਿਖਤ ਮੇਰੀ ਦੁਨੀਆ, ਬਲਵੰਤ ਗਾਰਗੀ ਦਾ ਹੁਸੀਨ ਚਿਹਰੇ, ਅੰਮ੍ਰਿਤਾ ਪ੍ਰੀਤਮ ਜੀ ਦੀ ਰੱਸੀ ਦੀ ਟਿਕਟ ਅਤੇ ਹੋਰ ਵੀ ਬਹੁਤ ਸਾਰੀਆਂ ਕਿਤਾਬਾਂ ਨੂੰ ਆਵਾਜ਼ ਦੀ ਪਰਵਾਜ਼ ਦੁਆਰਾ ਤੁਹਾਡੇ ਤੱਕ ਪਹੁੰਚਾਵਾਂਗਾ, ਸਿਰਫ ਹਰਮਨ ਰੇਡੀਓ ਤੇ ਹਰ ਸੋਮਵਾਰ ਸ਼ਾਮ 7 ਵਜੇ। ਕਿਤਾਬਾਂ ਦੇ ਕੁਝ ਪੰਨੇ ਲੈ ਕੇ ਤੁਹਾਡੇ ਰੂਬਰੂ ਹੋ ਰਿਹਾ ਹਾਂ, ਮੈਂ ਸਰਬਜੀਤ ਸਿੰਘ।
ਹਰ ਪ੍ਰੋਗਰਾਮ ਦੀ ਜਾਣਕਾਰੀ, ਰੇਡੀਓ ਦੀ ਹਰ ਗਤੀਵਿਧੀ ਤੇ ਨਜ਼ਰ, ਜੁਆਇਨ ਕਰੋ ਸਾਡਾ ਫੇਸਬੁੱਕ ਪੇਜ facebook.com/harmanradioaustralia ਜਾਂ ਜੁੜੋ ਟੈਲੀਗ੍ਰਾਮ ਤੇ telegram.me/harmaninfo। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com।
ਸਵੇਰ ਸੀ ਉਹਦੇ ਉੱਠਣੇ ਚ ਹਾਲੇ ਥੋੜੀ ਦੇਰ ਸੀ, ਕੱਚੀ ਨੀਂਦ ਰਹੀ ਅੰਮੀ ਨੇ ਜਗਾ ਲਿਆ, ਕੋਠੇ ਤੋਂ ਹਾਕ ਮਾਰ ਹੇਠਾਂ ਸੀ ਬੁਲਾ ਲਿਆ, ਭੋਲੇ ਭੋਲੇ ਨੰਗੇ ਪੈਰੀ ਉਤਰੀ ਸੀ ਪੌੜੀਆਂ, ਅੰਮੀ ਦੀਆਂ ਗੱਲਾਂ ਉਹਨੂੰ ਲੱਗੀਆਂ ਸੀ ਕੌੜੀਆਂ, ਦੁੱਸਦੇ ਹੀ ਉਹਨੂੰ ਬਾਪੂ ਨੇ ਮਨਾ ਲਿਆ, ਵੱਡੇ ਵੀਰੇ ਨੇ ਵਿਗਾੜੇ ਨਾਲ ਲਾ ਲਿਆ। ਚਾਚੀ ਕੋਲੋਂ ਪੁੱਛਿਆ, ਲੈ ਕੇ ਬੁੱਕਲ ਵਿੱਚ ਉਹਨੇ ਫਿਰ ਦੱਸਿਆ, ਦੂਰੋਂ ਦੂਰਾਡਿਓ ਕਿਸੇ ਨੇ ਹੈ ਆਉਣਾ, ਸਖੀਆਂ ਨੇ ਵੀ ਅੱਜ ਚਾਹ ਹੈ ਲਾਉਣਾ, ਪਰੀਆਂ ਦੇ ਵਾਂਗਰਾਂ ਤੈਨੂੰ ਹੈ ਸਜਾਉਣਾ, ਦਾਦੀ ਨੇ ਤੇਰੇ ਹੈ ਕਾਲਾ ਟਿੱਕਾ ਲਾਉਣਾ, ਯਾਦ ਆਉਣੀਆਂ ਨੇ ਉਹ ਗੱਲਾਂ ਮੀਤੀਆਂ, ਵਿਹੜੇ ਵਿੱਚ ਖੇਡਦੀ ਹੁੰਦੀ ਸੀ ਰੋੜੇ ਗਿੱਟੀਆਂ।
ਜੀ ਦਰਸ਼ਕੋ ਇੱਕ ਵਾਰ ਫਿਰ ਤੋਂ ਸਵਾਗਤ ਹੈ ਤੁਹਾਡਾ ਹਰਮਨ ਰੇਡੀਓ ਦੇ ਲਾਈਵ ਚੱਲ ਰਹੇ ਸ਼ੋ ਲਹਿਰਾਂ ਦੇ ਵਿੱਚ। ਸਾਡੇ ਨਾਲ ਮੌਜੂਦ ਨੇ ਦਲਜੀਤ ਜੀ ਤੇ ਚਰਚਾ ਹੋ ਰਹੀ ਹੈ, ਬਹੁਤ ਹੀ ਡੂੰਘੀਆਂ ਚਰਚਾਵਾਂ ਹੋ ਰਹੀਆਂ। ਐਜੂਕੇਸ਼ਨ ਦੇ ਉੱਪਰ ਚਰਚਾ ਹੋਈ, ਸਾਡੇ ਕੋਲ ਪਲਾਸਟਿਕ ਦੇ ਉੱਤੇ ਚਰਚਾ ਹੋਈ, ਤੇ ਏਦਾਂ ਹੀ ਚਰਚਾ ਦਾ ਜਿਹੜਾ ਸਿਲਸਿਲਾ ਉਹ ਜਾਰੀ ਰਹੇਗਾ ਤੇ ਅਸੀਂ ਏਦਾਂ ਹੀ ਗੰਭੀਰ ਮੁੱਦਿਆਂ ਦੇ ਉੱਤੇ ਜਿਹੜੀ ਡਿਸਕਸ਼ਨ ਹੈ ਉਹ ਕਰਦੇ ਰਹਾਂਗੇ ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਲੋਕ ਅਵੇਅਰ ਹੋਣ ਕਿ ਇੱਕ ਵੀ ਬੰਦਾ ਇਸ ਡਿਸਕਸ਼ਨ ਦੇ ਥਰੂ ਸਿੱਖਦਾ ਹੈ ਤੇ ਇੰਪਲੀਮੈਂਟ ਕਰਦਾ ਹੈ ਕੁਛ ਚੰਗੀਆਂ ਆਦਤਾਂ ਤੇ ਸਾਡੇ ਸਮਾਜ ਦੇ ਵਿੱਚ ਇਹਦੀ ਦੇਣ ਬਹੁਤ ਵੱਡੀ ਹੋਏਗੀ। ਜੀ ਦਲਜੀਤ ਜੀ, ਆਪਾਂ ਅੱਗੇ ਸਿਲਸਿਲਾ ਵਧਾਉਂਦੇ ਹਾਂ
ਜੀ ਤੇ ਅੱਗੇ ਗੱਲ ਕਰਨ ਤੋਂ ਪਹਿਲਾਂ ਹੁਣ ਥੋੜਾ ਜਿਹਾ ਆਪਾਂ ਨਾ ਧਰਤੀ ਦੇ ਉੱਤੇ ਬਹੁਤ ਗੱਲਾਂ ਕੀਤੀਆਂ, ਹੁਣ ਆਪਾਂ ਸਮਾਨ ਵੱਲ ਨੂੰ ਵੱਧਦੇ ਹਾਂ ਥੋੜਾ ਜਿਹਾ। ਤੇ ਇਸਰੋ ਬਹੁਤ ਵਧੀਆ ਕੰਮ ਕਰਦੀ ਹੈ, ਜਾਣੀ ਜੇ ਕੋਈ ਬੰਦਾ ਪ੍ਰਾਊਡ ਕਰਨਾ ਚਾਹਵੇ ਹਨਾ ਇੰਡੀਆ ਦੇ ਉੱਤੇ ਵੀ ਅਸੀਂ ਅੱਜ ਤੱਕ ਕੀਤਾ ਕੀ ਆ। ਕਈ ਵਾਰੀ ਬਹੁਤ ਸਾਰੇ ਦੋਸਤਾਂ ਦੇ ਨਾਲ ਹੋ ਜਾਂਦਾ ਵੀ ਯਾਰ ਇੰਡੀਅਨ ਨੇ ਕੀ ਕੀਤਾ, ਸਾਰੇ ਤੋਂ ਕੁਛ ਆਪਾਂ ਜਿੱਦਾਂ ਪਹਿਲਾਂ ਕਿਹਾ ਵੀ ਗੋਰੇ ਜਿਹੜੇ ਕਾਫੀ ਇੱਥੇ ਸਾਲ ਚ ਕਰਦੇ ਆ
ਜੀ,
ਪਰ ਇਹ ਆ ਕਿ ਸਾਨੂੰ ਉਦਾਂ ਦੀਆਂ ਓਪਰਚੁਨਿਟੀਜ਼ ਨਹੀਂ ਮਿਲਦੀਆਂ ਹਨਾ। ਕਈ ਵਾਰੀ ਕੀ ਹੁੰਦੇ ਆ, ਬਹੁਤ ਸਾਰੇ ਜਗਦੀਸ਼ ਚੰਦਰ ਬੋਸ ਵਰਗੇ ਜਿਹੜੇ ਜਿਨ੍ਹਾਂ ਨੇ ਬੱਚੇ ਦੇ ਗਰਭ ਦੇ ਵਿੱਚ ਸੁਭਾਅ ਬਦਲ ਦਿੱਤੇ ਹਨਾ, ਇੰਡੀਅਨ ਹੋਏ ਆ, ਪਰ ਮੌਕਾ ਦਿੱਤਾ ਬਾਹਰਲੇ ਮੁਲਕਾਂ ਨੇ, ਫੋਰਨ ਕੰਟਰੀ ਨੇ, ਬਹੁਤ ਸਾਰੇ ਨਾਸਾ ਦੇ ਵਿੱਚ ਬਾਹਰਲੇ ਬੰਦੇ ਕੰਮ ਕਰ ਰਹੇ ਆ। ਏਦਾਂ ਹੀ ਆਪਣੀ ਜਿਹੜੀ ਇਸਰੋ ਆ ਬਹੁਤ ਜ਼ਿਆਦਾ ਵਧੀਆ ਜਿਹੜੇ ਕੰਮ ਆ ਉਹ ਕਰ ਰਹੀ ਆ। ਤੁਸੀਂ ਦੇਖਿਆ ਹੋਣਾ ਵੀ ਪਿੱਛੇ ਜਾ ਮੈਂ ਨਿਊਜ਼ ਦਾ ਦੋਸਤਾਂ ਨਾਲ ਸਾਂਝੀ ਵੀ ਜਿਹੜੀ ਕੀਤੀ ਸੀ ਕਿ 50 ਦੇ ਕਰੀਬ ਇੱਕੋ ਵਾਰੀ ਜਿਹੜੇ ਇਹਨਾਂ ਨੇ ਉੱਪਰ ਭੇਜੇ ਸੀ ਜਿਹੜੇ ਸੈਟੇਲਾਈਟ ਆ। ਈਵਨ ਕਿ ਹੁਣ ਅਮਰੀਕਾ, ਕੈਨੇਡਾ ਤੇ ਯੂਰੋਪੀਅਨ ਕੰਟਰੀਜ਼ ਜਿਹੜੀਆਂ ਆ ਉਹ ਇੰਡੀਆ ਨੂੰ ਕਹਿੰਦੀਆਂ ਵੀ ਤੁਸੀਂ ਸੈਟੇਲਾਈਟ ਸਾਡਾ ਉੱਪਰ ਛੱਡ ਕੇ ਆਓ, ਕਿਉਂਕਿ ਸਸਤਾ ਆ। ਇਹਨਾਂ ਨੇ 400 ਕਰੋੜ ਰੁਪਈਏ ਦੇ ਵਿੱਚ ਜਿਹੜਾ ਮੰਗਲ ਯਾਨ ਜਿਹੜਾ ਭੇਜ ਦਿੱਤਾ ਸੀ ਹਨਾ, 700 ਕਰੋੜ ਦੇ ਵਿੱਚ, ਇੰਨੇ ਕੁ ਦੇ ਵਿੱਚ ਸ਼ਾਇਦ ਭੇਜ ਦਿੱਤਾ ਸੀ। ਤੇ ਉਹ ਜਿਹੜਾ ਨਾਸਾ ਸੀ ਇਹਨਾਂ ਨੇ ਤਿਗਣੀ ਚੌਗਣੀ ਜਿਹੜੀ ਉਹਦੇ ਨਾਲੋਂ ਜ਼ਿਆਦਾ ਕੀਮਤ ਦੇ ਵਿੱਚ ਉੱਪਰ ਭੇਜਿਆ ਸੀ ਮੰਗਲ ਤੱਕ ਜਿਹੜਾ ਨਾਸਾ ਨੇ ਭੇਜਿਆ ਸੀ। ਯਾਨੀ ਇੰਨੇ ਸਾਡੇ ਜਿਹੜੇ ਵਿਗਿਆਨੀ ਆ ਉਹ ਬ੍ਰਾਈਟ ਜਿਹੜੇ ਹੈਗੇ ਆ। ਤੇ ਹੁਣ ਆਪਾਂ ਇਸਰੋ ਦੀ ਜਿਹੜੀ ਉਪਲਬਧੀ ਆ ਥੋੜੀ ਜਿਹੀ ਹੋਰ ਆਪਾਂ ਕਰ ਲਈਏ। ਇਹ ਭਾਰਤੀ ਪੁਲਾੜ ਜਿਹੜੀ ਖੋਜ ਸੰਸਥਾ ਹੈਗੀ ਆ, ਇਹਦੀ ਜਿਹੜੀ ਸਫਲਤਾ ਆ ਉਹਦੇ ਵਿੱਚ ਇੱਕ ਹੋਰ ਅਧਿਆਇ ਜਿਹੜਾ ਆ ਜੁੜ ਗਿਆ ਆ। ਤੇ ਕੱਲ ਇਸਰੋ ਨੇ ਇੱਕ ਬਾਹੂਬਲੀ ਕਿਹਾ ਜਾਣ ਵਾਲਾ GSLV MKD-D2 ਇਹ ਜਿਹੜਾ ਇੱਕ ਭਾਰਾ ਰਾਕਟ ਹੈਗਾ, ਇਹਦੀ ਮਦਦ ਦੇ ਨਾਲ ਦੇਸ਼ ਦੇ ਸਭ ਤੋਂ ਭਾਰੇ ਤੇ ਉੱਨਤ ਸੰਚਾਰ ਉਪਗ੍ਰਹਿ GSAT-29 ਨੂੰ ਜਿਹੜਾ ਆ ਕੱਲ ਇਹਨਾਂ ਨੇ ਉੱਪਰ ਜਾ ਕੇ ਜਿਹੜਾ ਛੱਡਿਆਂਦਾ ਆ, ਯਾਨੀ ਪੰਧ ਦੇ ਵਿੱਚ ਸਥਾਪਿਤ ਜਿਹੜਾ ਆ ਕਰ ਦਿੱਤਾ ਆ। ਇਸ ਉਪਗ੍ਰਹਿ ਦੇ ਨਾਲ ਕੰਮ ਕੀ ਆਉਣੇ ਆ, ਯਾਨੀ ਉੱਪਰ ਜਿਹੜਾ ਛੱਡ ਕੇ। ਉਦੋਂ ਦਵਿੰਦਰ ਕੌਰ ਜੀ ਉਦੋਂ ਬਹੁਤ ਇਹ ਡਿਸਕਸ਼ਨ ਹੋਈ ਸੀ ਸਾਡੀ, ਮੈਨੂੰ ਅਜੇ ਤੱਕ ਯਾਦ ਆ ਜਦੋਂ ਮੰਗਲ ਯਾਨ ਜਿਹੜਾ ਛੱਡਿਆ ਸੀਗਾ, ਮੈਨੂੰ ਲੱਗਦਾ 2 ਸਾਲ ਪਹਿਲਾਂ ਦੀ ਗੱਲ ਆ। ਤੇ ਉਸ ਵੇਲੇ ਇਹ ਸਾਡੇ ਸਰੋਤਿਆਂ ਨੇ ਵੀ ਮੈਸੇਜ ਕੀਤੇ, ਉਸ ਵੇਲੇ ਅਸੀਂ ਫੋਨ ਕਾਲ ਵੀ ਲੈਂਦੇ ਹੁੰਦੇ ਸੀ ਤੇ ਉਹਨਾਂ ਨੇ ਕਿਹਾ ਵੀ ਇਹ ਜਿਹੜਾ ਪੈਸਾ ਸੀ ਇਹ ਹੋਰ ਕਿਸੇ ਫੀਲਡ ਦੇ ਵਿੱਚ ਲੱਗਣਾ ਜਿਹੜਾ ਚਾਹੀਦਾ ਸੀ, ਇਹਨਾਂ ਨੂੰ ਜਿਹੜਾ ਵੇਸਟ ਕਰ ਦਿੱਤੀ ਮਨੀ ਉੱਥੇ ਮੰਗਲ ਦੇ ਉੱਤੇ ਭੇਜ ਦਿੱਤਾ, ਇਹਨਾਂ ਨੂੰ ਕੀ ਲੋੜ ਸੀ ਭੇਜਣ ਦੀ, ਇਹ ਤਾਂ ਅਜੇ ਡਿਵੈਲਪਿੰਗ ਕੰਟਰੀ ਹੈਗੀ ਆ। ਮੈਂ ਉਸ ਵੇਲੇ ਵੀ ਕਿਹਾ ਸੀ ਵੀ ਕਈ ਵਾਰੀ ਕੀ ਹੁੰਦਾ ਆ ਵੀ ਇਹ ਬਿਜ਼ਨਸ ਪਲਾਨ ਦੇ ਨਾਲ ਹੋ ਸਕਦਾ ਵੀ ਸੋਚਦੇ ਹੋਣ ਵੀ ਇਹ ਤੋਂ ਬਾਅਦ ਦੇਖੋ ਪੈਸੇ ਲੈ ਕੇ ਇਹ ਹੋਰਾਂ ਦੇਸ਼ਾਂ ਦੇ ਹੁਣ ਛੱਡ ਕੇ ਆਉਂਦੇ ਆ ਹਨਾ, ਇੱਕ ਤਰ੍ਹਾਂ ਦੇ ਨਾਲ ਹੀ ਨਹੀਂ ਆਪਣੇ ਆਪ ਨੂੰ ਜਾਣੀ ਸਾਬਤ ਕਰ ਦਿੱਤਾ ਵੀ ਅਸੀਂ ਜਿਹੜੇ ਆ, ਕਿਉਂਕਿ ਚਾਈਨਾ ਵਰਗੇ ਜਿਹੜੇ ਆ ਭੇਜਦੇ ਆ ਇਹਨਾਂ ਦੇ ਅਜੇ ਤੱਕ ਉੱਥੇ ਤੱਕ ਇਹ ਪਹੁੰਚ ਨਹੀਂ ਪਾਏ ਹਨਾ, ਜਾਣੀ ਆਪਣੇ ਨਾਲ ਜ਼ਿਆਦਾ ਟੈਕਨੋਲੋਜੀ ਉਹਨਾਂ ਦੇ ਕੋਲ, ਯਾਨੀ ਇਹਨਾਂ ਨੇ ਆਪਣੇ ਆਪ ਨੂੰ ਸਾਬਤ ਜਿਹੜਾ ਕੀਤਾ। ਤੇ ਕਈ ਵਾਰੀ ਕੀ ਹੁੰਦਾ ਵੀ ਬਹੁਤ ਸਾਰੇ ਜਿਹੜੇ ਕੰਮ ਆ ਇਹਨਾਂ ਉਪਗ੍ਰਹਿਾਂ ਤੋਂ ਆਉਂਦੇ ਆ ਜਿਹੜੇ ਕਿ ਆਪਾਂ ਨੂੰ ਕਈ ਵਾਰੀ ਪਤਾ ਨੀ, ਜਿਵੇਂ ਕਿ ਹੁਣ ਅੱਜ ਆਪਾਂ ਗੱਲਾਂ ਸਰੋਤੇ ਸਾਰੇ ਸੁਣ ਰਹੇ ਆ, ਇਹ ਵੀ ਉਪਗ੍ਰਹਿ ਦੀ ਮਦਦ ਦੇ ਨਾਲ ਹੀ ਹੈਗਾ ਵੀ ਇਸੇ ਏਦਾਂ ਸੈਟੇਲਾਈਟ ਦੇ ਰਾਹੀਂ, ਚਾਹੇ ਨਾਸਾ ਨੇ ਜਾਂ ਕਿਸੇ ਨੇ ਵੀ ਉੱਪਰ ਜਾ ਕੇ ਸੈਟੇਲਾਈਟ ਛੱਡੇ ਆ, ਜਿਹਦੇ ਥਰੂ ਜਿਹੜਾ ਅਸੀਂ ਅੱਜ ਆਵਾਜ਼ ਦੇ ਮਾਧਿਅਮ ਦੇ ਰਾਹੀਂ ਆਪਣੀ ਜਿਹੜੀ ਗੱਲਬਾਤ ਆ ਇਹ ਹੋ ਰਹੀ ਆ। ਹੁਣ ਜਿਹੜਾ ਇਹ ਉਪਗ੍ਰਹਿ GSAT-29 ਜਿਹੜਾ ਕੱਲ ਭਾਰਤ ਨੇ ਛੱਡਿਆ ਆ, ਇਹਦਾ ਕੰਮ ਹੈਗਾ ਆ ਵੀ ਉੱਤਰ ਪੂਰਬ ਤੇ ਜੰਮੂ ਕਸ਼ਮੀਰ ਦੇ ਜਿਹੜੇ ਦੂਰ ਦੁਰਾਡੇ ਇਲਾਕੇ ਆ ਜਿੱਥੇ ਇੰਟਰਨੈਟ ਸੇਵਾਵਾਂ ਜਿਹੜੀਆਂ ਜਾਂਦੀਆਂ ਨੀ, ਚਾਹੇ ਉਹ ਸਿਆਚਿਨ ਵਰਗੇ ਹੈਗੇ ਆ, ਲੇਹ ਲਦਾਖ ਵਰਗੇ ਜਿਹੜੀਆਂ ਇਲਾਕੇ ਜਿਹੜੇ ਹੈਗੇ ਆ, ਉੱਥੇ ਇੰਟਰਨੈਟ ਜਿਹੜੀ ਸੇਵਾ ਆ ਹੋਰ ਵੀ ਵਧੀਆ ਹੋ ਜਾਣੀ ਆ ਤੇ ਸੰਚਾਰ ਸਹੂਲਤਾਂ ਜਿਹੜੀਆਂ ਆ ਉੱਥੇ ਮੁਹੱਈਆ ਕਰਵਾਉਣ ਦੇ ਵਿੱਚ ਮਦਦਗਾਰ ਸਾਬਤ ਹੋਣਾ ਆ ਇਸ ਸੈਟੇਲਾਈਟ ਨੇ। ਤੇ ਕੱਲ ਜਿਹੜੇ ਉਪ ਰਾਸ਼ਟਰਪਤੀ ਆ ਵੈਂਕਈਆ ਨਾਇਡੂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸਰੋ ਨੂੰ ਜਿਹੜੀ ਵਧਾਈ ਦੀ ਜਿਹੜੀ ਆ ਇਹ ਦਿੱਤੀ ਆ, ਤੇ 27 ਘੰਟੇ ਦੀ ਉਲਟੀ ਗਿਣਤੀ ਜਿਹੜੀ ਸ਼ੁਰੂ ਹੋਈ ਸੀ ਮੰਗਲਵਾਰ ਦੁਪਹਿਰ 2:50 ਤੇ, ਪਰ ਜਿਹੜੀ ਖਰਾਬ ਮੌਸਮ ਦੇ ਕਾਰਨ ਇਹ ਕਿਹਾ ਵੀ ਜਾ ਰਿਹਾ ਸੀਗਾ ਕੱਲ, ਵੈਸੇ ਕਹਿ ਰਿਹਾ ਸੀ ਵੀ ਸ਼ਾਇਦ ਇਹ ਟਾਲ ਜਾਵੇ ਕਿਉਂਕਿ ਮੌਸਮ ਜਿਹੜਾ ਆ ਉਹ ਕਲੀਅਰ ਨੀ ਹੈਗਾ, ਪਰ ਸ਼ਾਮ ਨੂੰ ਜਿਹੜਾ ਆ ਮਿੱਥੇ ਪ੍ਰੋਗਰਾਮ ਅਨੁਸਾਰ ਜਿਹੜਾ ਸ੍ਰੀ ਹਰੀਕੋਟਾ ਲੌਂਚਿੰਗ ਕੇਂਦਰ ਆ ਉੱਥੋਂ 5:08 ਦੇ ਸ਼ਾਮ ਨੂੰ ਇਹ ਰਾਕਟ ਜਿਹੜਾ ਆ ਉਹ ਲਾਂਚ ਕੀਤਾ ਗਿਆ ਤੇ 16 ਮਿੰਟਾਂ ਦੇ ਵਿੱਚ ਹੀ ਇਹ ਜਿਹੜਾ ਉੱਤੇ ਜਿਹੜਾ ਆ ਪਹੁੰਚਾ ਜਿਹੜਾ ਆ ਦਿੱਤਾ ਗਿਆ। ਇਹ ਇਸਰੋ ਦੇ ਜਿਹੜੇ ਵਿਗਿਆਨੀ ਆ ਇਹਨੂੰ ਬਹੁਤ ਅਹਿਮ ਜਿਹੜਾ ਆ ਮੰਨਿਆ ਆ, ਕਿਉਂਕਿ ਇਹ ਚੰਦਰਯਾਨ ਜਿਹੜਾ ਚੰਨ ਦੇ ਉੱਤੇ ਜਿਹੜਾ ਆ ਭੇਜਣਾ ਇਹਨਾਂ ਨੇ ਰੋਕੇਟ ਚੰਦਰਯਾਨ, ਤੇ ਉਹਦੇ ਲਈ ਕਾਫੀ ਕੰਮ ਕਰ ਰਹੇ ਆ ਉਹ ਕਹਿੰਦੇ ਵੀ, ਕਿਉਂਕਿ ਉਹ ਵੀ ਬਹੁਤ ਭਾਰਾ ਹੋਣਾ ਆ ਉਹਦੇ ਲਈ, ਕਹਿੰਦੇ ਵੀ ਇਹ ਤੋਂ ਸਾਨੂੰ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਆ ਉਹਦੇ ਲਈ ਪਤਾ ਲੱਗੀਆਂ ਆ, ਤੇ ਸ਼ਾਇਦ ਉਹਦੇ ਵਿੱਚ ਇਹ ਸਹਾਈ ਹੋਣਾ ਆ ਅੱਗੇ ਤੋਂ ਅੱਗੇ ਜਾ ਕੇ ਚੰਦਰਯਾਨ ਦੇ ਉੱਤੇ ਕੰਮ ਕਰਨ ਦੇ ਲਈ। ਤੇ ਖੈਰ ਸਾਡੇ ਵੱਲੋਂ ਵੀ ਸਾਰੇ ਸਰੋਤਿਆਂ ਵੱਲੋਂ ਵੀ ਵਧਾਈਆਂ ਇਸਰੋ ਨੂੰ, ਬਹੁਤ ਜ਼ਿਆਦਾ ਵਧੀਆ ਕੰਮ ਕਰਦੇ ਆ, ਸਲੂਟ ਆ ਉਹਨਾਂ ਸਾਰੇ ਵਿਗਿਆਨੀਆਂ ਨੂੰ ਜੀ। ਤੇ ਇਹ ਕੁਛ ਜਿਹੜੀਆਂ ਗੱਲਾਂ ਆਪਾਂ ਕਰ ਰਹੇ ਸੀ, ਤੇ ਜਸਪ੍ਰੀਤ ਸਿੰਘ ਜੀ ਆਪਣੇ ਨਾਲ ਜੁੜੇ ਆ, ਤੇ ਉਹਨਾਂ ਨੇ ਵੀ ਇਸਰੋ ਨੂੰ ਜਿਹੜੀਆਂ ਵਧਾਈਆਂ ਦਿੱਤੀਆਂ। ਉਹ ਨਾਲੇ ਉਹਨਾਂ ਨੇ ਪੁੱਛਿਆ ਵੀ ਕਹਿੰਦੇ ਪਾਕਿਸਤਾਨ ਵਾਲੇ ਵੀ ਕੁਛ ਕਰਦੇ ਆ ਕਿ ਨਹੀਂ ਕਰਦੇ, ਤੇ ਤੁਸੀਂ ਤੇ ਇਹ ਹੁਣ ਉਹਨਾਂ ਨੂੰ ਜੀ ਪਤਾ ਹੋਣਾ ਕਿ ਕਰਦੇ ਆ ਕਿ ਨਹੀਂ ਕਰਦੇ, ਪਰ ਇਸ ਮਾਮਲੇ ਚ ਸ਼ਾਇਦ ਸੈਟੇਲਾਈਟ ਦੇ ਮਾਮਲੇ ਦੇ ਵਿੱਚ ਕਾਫੀ ਉਹ ਪਿੱਛੇ ਹੈਗੇ ਆ, ਅਜੇ ਤੱਕ ਬਹੁਤਾ ਕਦੀ ਸੁਣ ਨੂੰ ਮਿਲਿਆ ਨੀ ਵੀ ਉਹਨਾਂ ਨੇ ਬਹੁਤਾ ਕੰਮ ਕੀਤਾ ਆ, ਭਾਵੇਂ ਦੋਵੇਂ ਦੇਸ਼ ਜਿਹੜੇ ਆ ਇਕੱਠੇ ਹੀ ਆਜ਼ਾਦ ਹੋਏ ਸੀ, ਫਿਰ ਉੱਥੇ ਆਇਆ ਆ ਵੀ ਘੱਟੋ ਘੱਟ ਜਿਹੜਾ ਆ ਮਾਣ ਕਰ ਸਕਦੇ ਆ, ਪਰ ਸਾਨੂੰ ਇਹ ਆ ਵੀ ਅਸੀਂ ਹੁਣ ਪਾਕਿਸਤਾਨ ਦੇ ਨਾਲ ਜਸਪ੍ਰੀਤ ਜੀ ਨਾ ਆਪਾਂ ਕੰਪੈਰੀਜ਼ਨ ਕਰੀਏ ਭਾਰਤ ਦਾ, ਆਪਾਂ ਜੇ ਕੰਪੈਰੀਜ਼ਨ ਕਰਨਾ ਆ ਉਹ ਆਪਾਂ ਅਮੈਰੀਕਾ ਦੇ ਨਾਲ, ਕੈਨੇਡਾ ਦੇ ਨਾਲ, ਆਸਟ੍ਰੇਲੀਆ ਦੇ ਨਾਲ ਜਾਂ ਚਾਈਨਾ ਦੇ ਨਾਲ, ਇਹਨਾਂ ਦੇਸ਼ਾਂ ਦੇ ਨਾਲ ਕੰਪੈਰੀਜ਼ਨ ਕਰੀਏ, ਕਿਉਂਕਿ ਜਦੋਂ ਆਪਾਂ ਜਿਹੜੇ ਡਿਵੈਲਪ ਨਹੀਂ ਕੰਟਰੀ ਹੋਏ ਫਿਰ ਆਪਾਂ ਜਿਹੜੇ ਰਿਲੈਕਸ ਹੋ ਜਾਂਦੇ ਹਾਂ, ਹਨਾ ਜਿੱਦਾਂ ਆਪਾਂ ਫਿਰ ਆਪਾਂ ਜਦੋਂ ਫਿਰ ਉਹ ਜਿਹਨੇ ਨਹੀਂ ਕੀਤੀ ਹੁੰਦੀ ਆਪਾਂ ਕਹਿੰਦੇ ਵੀ ਉਹਨੇ ਕਿਹੜਾ ਕੀਤਾ ਆ, ਹਨਾ ਆਪਣੇ ਤੋਂ ਉੱਪਰ ਵਾਲੇ ਜਦੋਂ ਕੰਪੀਟੀਸ਼ਨ ਦੇ ਮਾਮਲੇ ਦੇ ਵਿੱਚ, ਫਿਰ ਆਪਾਂ ਨੂੰ ਉੱਧਰ ਨੂੰ ਜ਼ਿਆਦਾ ਜਿਹੜਾ ਰੁਝਾਨ ਆ ਰੱਖਣਾ ਚਾਹੀਦਾ, ਸ਼ਾਇਦ ਪਾਕਿਸਤਾਨ ਦੇ ਨਾਲ ਹੁਣ ਆਪਣਾ ਕੰਪੈਰੀਜ਼ਨ ਕਰਨਾ ਜਿਹੜਾ ਬਣਦਾ ਨੀ। ਦਵਿੰਦਰ ਕੌਰ ਜੀ ਸ਼ਾਇਦ ਤੁਸੀਂ ਵੀ ਸਹਿਮਤ ਹੋਵੋ ਇਸ ਗੱਲ ਦੇ ਨਾਲ?
ਬਿਲਕੁਲ ਸਹਿਮਤ ਹੈ ਜੀ।
ਹਾਂਜੀ, ਤੇ ਧਨੀ ਸਿੰਘ ਜੀ ਵੀ ਆਪਣੇ ਨਾਲ ਜੁੜੇ ਆ, ਤੇ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ, ਤੇ ਸਤਿ ਸ੍ਰੀ ਅਕਾਲ ਤੁਹਾਨੂੰ ਵੀ ਧਨੀ ਸਿੰਘ ਜੀ। ਦੇਖੋ ਨਾਂ ਦੇਖੋ ਕਿੰਨਾ ਵਧੀਆ, ਧਨੀ ਸਿੰਘ, ਬਿਲਕੁਲ ਜੀ, ਨਾ ਹੋਵੇ ਤਾਂ ਏਦਾਂ ਦਾ ਹੋਵੇ ਵੀ ਵਧੀਆ ਲੱਗੇ, ਹਨਾ, ਤੇ ਬੰਦਾ ਐਨ ਰਿਚ ਹੋਵੇ, ਤੇ ਆਸ ਕਰਦੇ ਆ ਵੀ ਪੈਸਾ ਵੀ ਇੰਨਾ ਹੋਵੇ। ਧਨੀ ਬਹੁਤ ਵਧੀਆ, ਵੈਸੇ ਨੇਚਰ ਦਾ ਵੀ ਧਨੀ ਹੁੰਦਾ ਬੰਦਾ, ਪੈਸੇ ਦਾ ਵੀ ਧਨੀ ਹੋਵੇ, ਸਾਡੀਆਂ ਜਿਹੜੀਆਂ ਸਾਰੀਆਂ ਤੁਹਾਡੀਆਂ ਜਿਹੜੀਆਂ ਖੁਆਇਸ਼ਾਂ ਆ ਪੂਰੀਆਂ ਹੋਣ, ਸਾਡੀ ਅਰਦਾਸ ਆ ਏ ਧਨੀ ਸਾਹਿਬ। ਵੈਸੇ ਨਾਮ ਸਾਡਾ ਮੈਨੂੰ ਬਹੁਤ ਵਧੀਆ ਲੱਗਦਾ, ਧਨੀ ਸਿੰਘ। ਤੇ ਖੈਰ ਅੱਗੇ ਆਪਣੇ ਨਾਲ ਗੁਰਪ੍ਰੀਤ ਜੀ, ਉਹਨਾਂ ਨੇ ਮੈਸੇਜ ਇੱਕ ਹੋਰ ਭੇਜਿਆ, ਤੇ ਉਹਨਾਂ ਨੇ ਵੀ ਕਿਹਾ ਬਈ ਡਿਸਕਸ਼ਨ ਜਿਹੜੀ ਆ ਉਹ ਕਹਿੰਦੇ ਬਹੁਤ ਵਧੀਆ ਹੈਗੀ ਆ, ਇਹੋ ਜਿਹੀਆਂ ਕਹਿੰਦੇ ਵੀ ਚੀਜ਼ਾਂ ਜਿਹੜੀਆਂ ਉਹ ਅੱਗੇ ਜ਼ਰੂਰ ਲਿਆਇਆ ਕਰੋ, ਕਿਉਂਕਿ ਇਹਦੇ ਨਾਲ ਜਿਹੜਾ ਆ ਥੋੜਾ ਬਹੁਤਾ ਜਿਹੜਾ ਪਤਾ ਆ ਸਾਨੂੰ ਲੱਗਦਾ ਰਹਿੰਦਾ ਆ। ਤੇ ਇੱਕ ਆਪਾਂ ਗਾਣਾ ਸੁਣ ਲੈਂਦੇ ਹੁਣ, ਜਾਣ ਦਾ ਵੀ ਵੇਲਾ ਲਗਭਗ 10 ਮਿੰਟ ਦੇ ਕਰੀਬ ਰਹਿ ਗਏ ਆ, ਇੱਕ ਗਾਣਾ ਆਪਾਂ ਸੁਣ ਲੈਂਦੇ ਆ। ਤੇ ਖਾਸ ਤੌਰ ਤੇ ਦਵਿੰਦਰ ਜੀ, ਸਾਡੇ ਗਾਣੇ ਜਿਹੜੇ ਆ ਦਰਸ਼ਕ ਸਰੋਤਿਆਂ ਦੇ ਵੱਲੋਂ ਬਹੁਤ ਜ਼ਿਆਦਾ ਸਲਾਹੇ ਜਾ ਰਹੇ ਆ, ਤੇ ਇਹਦਾ ਕ੍ਰੈਡਿਟ ਵੀ ਤੁਹਾਨੂੰ ਹੈਗਾ। ਤੇ ਇੱਕ ਗਾਣਾ ਹੋਰ ਸੁਣ ਲੈਂਦੇ ਆ, ਤੇ ਫਿਰ ਚੁਣਦੇ ਆ ਦੋਸਤੋ ਫਿਰ ਪ੍ਰੋਗਰਾਮ। ਹਾਂਜੀ,
ਕ੍ਰੈਡਿਟ ਕ੍ਰੈਡਿਟ ਸਾਰਾ ਸਾਡੇ ਕਲਚਰ ਦੀ ਅਮੀਰੀ ਦਾ, ਸਾਰੇ ਪੰਜਾਬੀ ਫੋਕ ਸੌਂਗ ਹੈ ਪੁਰਾਣੇ, ਬਸ ਨਵੇਂ ਸਿੰਗਰਸ ਨੇ ਗਾਏ ਹੋਏ ਆ। ਅਗਲਾ ਗਾਣਾ ਹੈ ਇੱਕ ਮੇਰੀ ਅੱਖ ਕਾਸ਼ਨੀ, ਨੇਹਾ ਬਸਤਨ ਨੇ ਗਾਇਆ, ਪਹਿਲਾਂ ਸੁਰਿੰਦਰ ਕੌਰ ਜੀ ਨੇ ਗਾਇਆ ਸੀ, ਬਹੁਤ ਹੀ ਵਧੀਆ ਗਾਣਾ। ਹਾਂਜੀ
ਜੀ, ਨਾਲੇ ਕ੍ਰੈਡਿਟ ਥੋੜਾ ਜਿਹਾ ਆਪਾਂ ਸਰਜੀਤ ਭਾਜੀ ਨੂੰ ਵੀ ਦੇ ਦਈਏ, ਹਨਾ,
ਸਵੇਰੇ
ਉੱਠਦੇ ਏਦਾਂ ਹੋਣਾ ਨਾ। ਹਾਂਜੀ, ਤੇ ਏਦਾਂ ਨਾ ਹੋਣਾ ਨਾ ਵੀ ਇਹ ਗੁੱਸੇ ਹੋ ਜਾਣ, ਇਹਨਾਂ ਬਿਨਾਂ ਆਪਣਾ ਕੰਮ ਨੀ ਚੱਲਣਾ। ਤੇ ਆਪਾਂ ਨਾ ਨਾ ਲਿਆ, ਇਹਨਾਂ ਨੇ ਥੋੜਾ ਜਿਹਾ ਬਟਨ ਦੀ ਇੱਧਰ ਉੱਧਰ ਹੇਰ ਫੇਰ ਕਰਨੀ, ਆਪਣਾ ਸਾਰਾ ਪ੍ਰੋਗਰਾਮ ਖਰਾਬ ਹੋ ਜਾਣਾ, ਹਨਾ। ਤੇ ਇਸ ਕਰਕੇ ਇਹਨਾਂ ਦਾ ਬਹੁਤ ਬਹੁਤ ਕ੍ਰੈਡਿਟ ਜਿਹੜਾ ਜਾਂਦਾ ਜੀ ਇਹਨਾਂ ਨੂੰ, ਸਰਜੀਤ ਭਾਜੀ ਉਹਨਾਂ ਨੂੰ, ਸਵੇਰੇ ਸਵੇਰੇ ਇਹ ਉੱਠਦੇ ਆ, ਬਹੁਤ ਵਧੀਆ ਬੰਦੇ ਹੈਗੇ ਆ, ਬਹੁਤ ਇਮਾਨਦਾਰ ਬੰਦੇ ਹੈਗੇ ਆ, ਤੇ ਜਾਣੀ ਕਹਿ ਲਓ ਵੀ ਨਿਮਰਤਾ ਬਹੁਤ ਆ ਭਾਜੀ ਉਹਨਾਂ ਦੇ ਵਿੱਚ, ਤੇ ਜਦੋਂ ਵੀ ਗੱਲ ਕਰਦੇ ਆ ਬਹੁਤ ਵਧੀਆ ਗੱਲ ਕਰਦੇ ਆ, ਚਾਹ ਚੜ ਜਾਂਦਾ ਆ, ਇੰਨੇ ਗ੍ਰੇਟ ਜਿਹੜੇ ਆ ਬੰਦੇ ਆ। ਤੇ ਸਰਜੀਤ ਭਾਜੀ ਫਿਰ ਲਾਓ ਗਾਣਾ, ਹੁਣ ਤਾਂ ਖੁਸ਼ ਹੋਣੇ ਤੁਸੀਂ।
ਨੇਕ ਮੇਰੀ ਅੱਖ ਕਾਸ਼ਨੀ, ਦੂਜਾ ਰਾਤ ਦਿਓ ਨੀਂਦ ਰਹਿਣ ਮਾਰਿਆ ਨੀ, ਸ਼ੀਸ਼ੇ ਚ ਤਰੜ ਪੈ ਗਈ। ਬਾਲ ਬਾਂਦੀ ਨੀ ਤਿਆਣ ਜਦੋਂ ਮਾਰਿਆ, ਬਾਲ ਬਾਂਦੀ ਨੀ ਤਿਆਣ ਜਦੋਂ ਮਾਰਿਆ ਨੀ, ਸ
ਫਸਲੀ ਬੁਰੀ ਪੈੜੀ ਰੋਹੇ ਦੇ ਕੇ ਕਰ ਤੋ ਕਾਲੀ ਇੱਕ ਮੇਰੀ ਸਸਲੀ ਬੁਰੀ ਪੈੜੀ ਰੋਹੇ ਦੇ ਕੇ ਕਰ ਤੋ ਕਾਲੀ ਨੀ ਆਂਦੇ ਜਾਂਦੇ ਤਾਨੇ ਮਾਰਦੀ ਨੀ ਮੈਂ ਉਸ ਦਾ ਕੁਛ ਵੀ ਵਿਗਾੜਿਆ ਨੀ ਮੇਰੀ ਅੱਖ ਕਾਸ਼ ਨੀ ਇੱਕ ਮੇਰੀ ਅੱਖ ਕਾਸ਼ ਨੀ ਨੰਦਪੁਰੀ ਪੈੜੀ ਸੈਰ ਕਰਨ ਨੂੰ ਜਾਵੇ ਇੱਕ ਮੇਰੀ ਨੰਦਨੀ ਬੁਰੀ ਪੈੜੀ ਸੈਰ ਕਰਨ ਨੂੰ ਜਾਵੇ ਨੀ ਦੂਰੋਂ ਤੋਂ ਇੰਜ ਲੱਗਦੀ ਹਾਏ ਦੂਰੋਂ ਤੋਂ ਇੰਜ ਲੱਗਦੀ ਜਿਵੇਂ ਮਜਨੀ ਮਟਕਦੀ ਆਵੇ ਨੀ ਰਾਤ ਚਾਨਣੀ ਤੇ ਦੁੱਧ ਦਾ ਕਟੋਰਾ ਨੀ ਕੋ ਗੱਲ ਮਾੜੀ ਉਸਦੀ ਹਾਏ ਕੋ ਗੱਲ ਮਾੜੀ ਉਸਦੀ ਲਾਈ ਲਗਨੂ ਮਾਂ ਨੇ ਵਿਗਾੜਿਆ ਨੀ ਕ ਮੇਰੀ ਅੱਖ ਕਾਸ਼ ਨੀ ਨੀ ਕ ਮੇਰੀ ਅੱਖ ਕਾਸ਼ ਨੀ ਦੂਜਾ ਰਾਤ ਦਿਓ ਨੀ
ਜੀ ਦੋਸਤੋ ਤੁਹਾਡਾ ਮੁੜ ਤੋਂ ਸਵਾਗਤ ਹੈ ਲਹਿਰਾ ਪ੍ਰੋਗਰਾਮ ਦੇ ਵਿਚ ਤੇ ਸਾਡੇ ਨਾਲ ਮੌਜੂਦ ਨੇ ਦਲਜੀਤ ਜੀ ਤੇ ਅਸੀਂ ਆਪਣੀ ਚਰਚਾ ਨੂੰ ਅੱਗੇ ਵਧਾਉਂਦੇ ਹੋਏ ਆਪਣਾ ਗੱਲ ਅੱਗੇ ਕਰ ਰਹੇ ਸੀ ਅਸੀਂ ਇਸਰੋ ਦੀ ਤੇ ਨਵਾਂ ਜੀ ਦਲਜੀਤ ਜੀ
ਤੇ ਹੁਣ ਆਪਾਂ ਸੁਖਬੀਰ ਸਿੰਘ ਬਾਦਲ ਹੁਣਾਂ ਵੱਲ ਵੀ ਚੱਲਦੇ ਆ ਉਹ ਵੀ ਬੜੇ ਤਗੜੇ ਸਾਇੰਟਿਸਟ ਹੈਗੇ ਆ ਤੇ ਸਾਇੰਟਿਸਟ ਤੋਂ ਵੈਸੇ ਰਾਜਨੀਤੀ ਦੇ ਹੈਗੇ ਆ ਤੇ ਉਹਨਾਂ ਦਾ ਕੱਲ ਦਾ ਬਿਆਨ ਆਇਆ ਵੀ ਤਾਨਾ ਸ਼ਾਹ ਹੈ ਅਮਰਿੰਦਰ ਸੁਖਬੀਰ ਬਾਦਲ ਹੁਣਾਂ ਨੇ ਕਿਹਾ ਕਹਿੰਦੇ ਵੀ ਭੁਲੇਖੇ ਅਸੀਂ ਦੂਰ ਕਰ ਦੇਣੇ ਤੇ ਦੋਸਤੋ ਹੁਣ ਮੈਂ ਕਾਹਲੀ ਕਾਹਲੀ ਥੋੜੀ ਜਿਹੀਆਂ ਖਬਰਾਂ ਸਾਡੇ ਨਾਲ ਸਾਂਝੀਆਂ ਕਰ ਦਵਾਂ ਕਿਉਂਕਿ ਪ੍ਰੋਗਰਾਮ ਦਾ ਸਮਾਂ ਜਿਹੜਾ ਲਗਭਗ ਉਹ ਸਮਾਪਤੀ ਦੇ ਪੱਲ ਹੈਗਾ ਆ ਤੇ ਨਾਲੇ ਹੀ ਉਹਨਾਂ ਨੇ ਕਿਹਾ ਵੀ ਸੂਬਿਆਂ ਨੂੰ ਵੱਧ ਅਧਿਕਾਰ ਦੇਣ ਦੀ ਜਿਹੜੀ ਲੋੜ ਹੈਗੀ ਇਹ ਬੜਾ ਇੱਕ ਸ਼ਾਇਦ ਮੈਂ ਥੋੜੀ ਜਿਹੀ ਇਸ ਮਾਮਲੇ ਦੇ ਉੱਤੇ ਵੀ ਗੱਲ ਕਰਾਂ ਦਵਿੰਦਰ ਕੌਰ ਜੀ ਸੰਘੀ ਢਾਂਚਾ ਤੁਸੀਂ ਸੁਣਿਆ ਹੋਣਾ ਸ਼ਬਦ
ਹਾਂਜੀ
ਕਿ ਜਿਹੜਾ ਪੰਚਾਇਤੀ ਰਾਜ ਸੰਘੀ ਢਾਂਚਾ ਸੰਵਿਧਾਨ ਜਿਹੜਾ ਭਾਰਤ ਦਾ ਉਹਦੀ ਬੁਨਿਆਦ ਇਹ ਆ ਦੋ ਚੀਜ਼ਾਂ ਸੰਘੀ ਢਾਂਚਾ ਤੇ ਪੰਚਾਇਤੀ ਰਾਜ ਪਰ ਦੋਨਾਂ ਚੀਜ਼ਾਂ ਨੂੰ ਜਿਹੜਾ ਆ ਇਗਨੋਰ ਕੀਤਾ ਗਿਆ ਉਹ ਚਾਹੇ ਤੁਸੀਂ ਰੱਖ ਲਓ ਬਈ ਤਾਂ ਕਿ ਆਮ ਲੋਕਾਂ ਤੱਕ ਜਿਹੜਾ ਆ ਉਹ ਨਾ ਪਹੁੰਚਿਆ ਜਾਵੇ ਅਸੀਂ ਬਹੁਤ ਵੱਡੀ ਡਿਸਕਸ਼ਨ ਕੀਤੀ ਸੀ ਉਦੋਂ ਜਦੋਂ ਆਹ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਜਿਹੜੀਆਂ ਚੋਣਾਂ ਹੋਈਆਂ ਸੀ ਹਨਾ ਤੇ ਉਸ ਵੇਲੇ ਮੈਂ ਇਹੀ ਗੱਲ ਕਹੀ ਸੀ ਵੀ ਇਹ ਜਿੱਤ ਕੇ ਚਲੇ ਜਾਂਦੇ ਆ ਉਸ ਤੋਂ ਬਾਅਦ ਵਿੱਚ ਕੋਈ ਨੀ ਪੁੱਛਦਾ ਵੀ ਬਲਾਕ ਸੰਮਤੀ ਦਾ ਬੰਦਾ ਕਿੱਥੇ ਗਿਆ ਤੇ ਜ਼ਿਲ੍ਹਾ ਪ੍ਰੀਸ਼ਦ ਦਾ ਕਿੱਥੇ ਗਿਆ ਹਨਾ ਤੇ ਹੁਣ ਜਦੋਂ ਇਹ ਸਰਕਾਰਾਂ ਦੇ ਵਿੱਚ ਹੁੰਦੇ ਆ ਉਸ ਵੇਲੇ ਕੋਈ ਗੱਲ ਨੀ ਕਰਦੇ ਜਿੱਦਾਂ ਕੱਲ ਹੁਣ ਸੁਖਬੀਰ ਬਾਦਲ ਹੁਣਾਂ ਨੇ ਕਹਿਤਾ ਵੀ ਸੂਬਿਆਂ ਨੂੰ ਵੱਧ ਅਧਿਕਾਰ ਦੇਣ ਦੀ ਲੋੜ ਹੈਗੀ ਆ ਹਨਾ ਵੱਧ ਅਧਿਕਾਰ ਦੇਣ ਦੀ ਮਤਲਬ ਕੀ ਆ ਸੰਘੀ ਢਾਂਚਾ ਸੰਵਿਧਾਨ ਦੇ ਵਿੱਚ ਇਹ ਕਿਹਾ ਵੀ ਸਰਕਾਰ ਜਿਹੜੀਆਂ ਸੰਘੀ ਸੰਘ ਜਿਹੜੇ ਸਟੇਟ ਹੈਗੇ ਆ ਉਹਨਾਂ ਦੇ ਕੋਲ ਵੱਧ ਅਧਿਕਾਰ ਹੋਣੇ ਚਾਹੀਦੇ ਆ ਫੈਡਰਲ ਗਵਰਨਮੈਂਟ ਬੜੀ ਸੀਮਿਤ ਹੋਣੀਆਂ ਚਾਹੀਦੀਆਂ ਉਹਨਾਂ ਦੀਆਂ ਜਿਹੜੇ ਅਧਿਕਾਰ ਆ ਪਰ ਜਦੋਂ ਇਹ ਵਿੱਚ ਹੁੰਦੇ ਆ ਜਦੋਂ ਸਰਕਾਰਾਂ ਦੇ ਵਿੱਚ ਹੁੰਦੇ ਆ ਉਦੋਂ ਇਹ ਬਿਲਕੁਲ ਮੁੱਦਾ ਨਹੀਂ ਉਠਾਉਂਦੇ ਹਨਾ ਤੇ ਉਸ ਉਹ ਜਦੋਂ ਇਹ ਬਾਹਰ ਹੋ ਜਾਂਦੇ ਆ ਫੇਰ ਇਹੋ ਜਿਹੇ ਮੁੱਦੇ ਜਿਹੜੇ ਆ ਉਠਾਉਂਦੇ ਆ ਤੇ ਲੋਕੀ ਇਹਨਾਂ ਦੀਆਂ ਗੱਲਾਂ ਦੇ ਵਿੱਚ ਆ ਜਾਂਦੇ ਆ ਪਿਛਲਾ ਜਿਹੜਾ ਪਿਛੋਕੜ ਆ ਉਹ ਭੁੱਲ ਜਾਂਦੇ ਆ ਤੇ ਕੱਲ ਇਹਨਾਂ ਨੇ ਇੱਕ ਧਰਨਾ ਵੀ ਜਲੰਧਰ ਦੇ ਵਿੱਚ ਲਾਇਆ ਸੀ ਕਿ 400 ਕਰੋੜ ਰੁਪਈਆ ਅਮਰਿੰਦਰ ਸਰਕਾਰ ਨੇ ਜਿਹੜਾ ਹੋਰ ਪਾਸੇ ਜਿਹੜੇ ਖਰਚ ਲਏ ਆ ਜਿਹੜੇ ਕਿ ਵਜ਼ੀਫੇ ਆਏ ਸੀ ਐਸ ਸੀ ਜਿਹੜੇ ਬੱਚੇ ਆ ਉਹਨਾਂ ਦੇ ਲਈ ਉਹ ਜਿਹੜੇ ਉਹਨਾਂ ਨੂੰ ਦਿੱਤੇ ਨੀ ਗਏ ਪਰ ਇਹ ਸ਼ੁਰੂ ਕਿਹਨਾਂ ਨੇ ਕੀਤਾ ਸ਼ੁਰੂ ਵੀ ਇਹਨਾਂ ਨੇ ਕੀਤਾ ਸੀ 10 ਸਾਲ ਪੂਰੇ ਇਹਨਾਂ ਨੇ ਹਿਸਾਬ ਕਿਤਾਬ ਕੋਈ ਦਿੱਤਾ ਹੀ ਨੀ ਬਹੁਤ ਕਿਉਂਕਿ ਉਥੋਂ ਪੈਸਾ ਆਉਂਦਾ ਆ ਇਹ ਆਪਣੀਆਂ ਹੋਰ ਸਕੀਮਾਂ ਜਿਹੜੀਆਂ ਉਹਨਾਂ ਦੇ ਵਿੱਚ ਪੈਸਾ ਜਿਹੜਾ ਆ ਉਹ ਵਰਤਦੇ ਰਹੇ ਆ ਹਨਾ ਤੇ ਪਰ ਜਦੋਂ ਇਹ ਬਾਹਰ ਹੋ ਜਾਂਦੇ ਆ ਉਸ ਵੇਲੇ ਜਿਹੜੀਆਂ ਇਹੋ ਜਿਹੀਆਂ ਗੱਲਾਂ ਇਹਨਾਂ ਨੂੰ ਚੇਤੇ ਆਉਣੀਆਂ ਸ਼ੁਰੂ ਹੋ ਗਈਆਂ ਤੇ ਉਧਰੋਂ ਦੂਜੀ ਖਬਰ ਹੈਗੀ ਆ ਵੀ ਜਨਤਕ ਨਹੀਂ ਹੋਵੇਗੀ ਰਫੇਲ ਦੀ ਕੀਮਤ ਬੜਾ ਇਹ ਵੀ ਰੌਲਾ ਪਿਆ ਹੋਇਆ ਸੀ ਰਫੇਲ ਜਹਾਜ਼ਾਂ ਦਾ ਜਿਹੜਾ ਸੌਦਾ ਸੀ ਇਹ ਵੀ ਆਪਾਂ ਗੱਲਬਾਤ ਕੀਤੀ ਸੀ ਕਿ ਅਦਾਲਤ ਨੇ ਜਿਹੜੀ ਪੁੱਛਿਆ ਵੀ ਇਹਦੀ ਕੀਮਤ ਜਿਹੜੀ ਆ ਦੱਸੀ ਜਾਵੇ ਅਦਾਲਤ ਨੂੰ ਦੱਸ ਦਿੱਤੀ ਗਈ ਆ ਕਿ ਕਿੰਨੀ ਕੀਮਤ ਦੇ ਜਿਹੜੇ ਇਹ ਲੈ ਗਏ ਆ ਪਰ ਉਹ ਕਹਿੰਦੇ ਵੀ ਇਹ ਆਮ ਲੋਕਾਂ ਨੂੰ ਅਜੇ ਨਹੀਂ ਦੱਸਿਆ ਜਾਣਾ ਕੁਛ ਅਦਾਲਤੀ ਕਾਰਨਾਂ ਦੇ ਕਰਕੇ ਤੇ ਪੰਜਾਬ ਬਜਾਰਤ ਦੇ ਵਿੱਚ ਕੁਛ ਫੇਰ ਬਦਲ ਕਰਨ ਦੀ ਵੀ ਖਬਰ ਇਹ ਹੈਗੀ ਆ ਤੇ ਉਧਰੋਂ ਗਾਰਡ ਨੂੰ ਮਾਰ ਕੇ 50 ਲੱਖ ਰੁਪਏ ਲੁੱਟਣ ਵਾਲੇ ਜਿਹੜੇ ਕਾਬੂ ਕਰ ਲਏ ਗਏ ਆ ਇਹ ਕੁਛ ਖਬਰਾਂ ਜਿਹੜੀਆਂ ਦੋਸਤਾਂ ਦੇ ਨਾਲ ਸਾਂਝੀਆਂ ਜਿਹੜੀਆਂ ਕਰਨੀਆਂ ਸੀ ਤੇ ਲਾਸਟ ਦੇ ਵਿੱਚ ਹਰਜਿੰਦਰ ਸਿੰਘ ਘੁੰਮਣ ਸਾਹਿਬ ਪੰਜਾਬ ਤੋਂ ਬੱਸੀ ਪਠਾਣਾ ਤੋਂ ਆਪਣੇ ਨਾਲ ਜੁੜ ਪਏ ਆ ਦੇਖੋ ਦੋਸਤਾਂ ਨੂੰ ਜਿਹਨਾਂ ਨਾਲ ਰੇਡੀਓ ਦਾ ਪਿਆਰ ਆ ਮੈਂ ਪਹਿਲਾਂ ਵੀ ਭਾਜੀ ਸਾਨੂੰ ਮੈਸੇਜ ਕਰਦਾ ਸੀ ਕਿ ਅੱਜ ਭਾਜੀ ਹੁਣੀ ਉੱਠੇ ਨੀ ਘੁੰਮਣ ਸਾਹਿਬ ਪਰ ਚਲੋ ਤੁਸੀਂ ਆ ਗਏ ਆ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਇਹ ਵੀ ਦੇਖੋ ਇੱਕ ਪਿਆਰ ਆ ਦਵਿੰਦਰ ਕੌਰ ਜੀ ਕਿ ਦੇਖੋ ਅਜੇ ਉੱਥੇ ਇੰਨਾ ਤੜਕਾ ਹੈਗਾ ਤੇ ਭਾਜੀ ਹੁਣੀ ਅੱਜ ਤਾਂ ਚਲੋ ਲੇਟ ਹੋ ਗਏ ਆ ਇਹ ਤਾਂ ਤੜਕੇ ਉੱਥੇ ਹੋਏ ਹੁੰਦੇ ਆ ਹਾਂਜੀ ਮੈਨੂੰ ਲੱਗਦਾ ਪੰਜਾਬ ਚ ਦੋ ਹੀ ਬੰਦੇ ਉੱਥੇ ਹੁੰਦੇ ਆ ਇੱਕ ਹਰਜਿੰਦਰ ਸਿੰਘ ਜੀ ਤੇ ਉਧਰੋਂ ਦਲਜੀਤ ਢਿੱਲੋਂ ਭਾਜੀ
4 ਵਜੇ ਉੱਠ ਜਾਂਦੇ ਨਾ
ਹਾਂਜੀ ਇਹ ਤੜਕੇ ਉੱਠਦੇ ਆ ਤੇ ਇਸੇ ਕਰਕੇ ਇਹ ਗ੍ਰੇਟ ਹੈਗੇ ਆ ਅੰਮ੍ਰਿਤ ਵੇਲੇ ਵੀ ਤੇ ਗੱਲ ਤੇ ਤੀਜੇ ਬੰਦੇ ਇੱਕ ਹੋਰ ਹੈਗੇ ਆ ਸਰਬਜੀਤ ਭਾਜੀ ਹੁਣ ਗੁੱਸੇ ਹੋ ਜਾਣਾ ਸੀ ਭਾਜੀ ਨੇ ਸਰਬਜੀਤ ਭਾਜੀ ਵੀ ਤਿੰਨ ਬੰਦੇ ਜਿਹੜੇ ਪੰਜਾਬ ਦੇ ਵਿੱਚ ਤੜਕੇ ਜਿਹੜੇ ਉੱਥੇ ਹੁੰਦੇ ਉੱਥੇ ਤਾਂ ਹੋਰ ਵੀ ਬਹੁਤ ਹੋਣਗੇ ਪਰ ਇਹਨਾਂ ਦੇ ਜਿਹੜੇ ਪ੍ਰੂਫ ਆ ਸਾਡੇ ਕੋਲ ਹਨਾ ਜਿੱਦਾਂ ਕਹਿ ਲਓ ਵੀ ਤੇ ਜਗਤਾਰ ਭਾਜੀ ਉਹਨਾਂ ਦਾ ਚਲੋ ਲਾਸਟ ਦੇ ਵਿੱਚ ਮੈਸੇਜ ਲੈ ਕੇ ਆਪਾਂ ਸਮਾਪਤੀ ਵੱਲ ਨੂੰ ਜਾਂਦੇ ਹਾਂ ਉਹ ਕਹਿੰਦੇ ਵੀ ਚੀਨ 2 ਸਾਲ ਬਾਅਦ ਆਜ਼ਾਦ ਹੋਇਆ ਉਸ ਨਾਲ ਮੁਕਾਬਲਾ ਕਰਨਾ ਨਾ ਕਿ ਪਾਕਿਸਤਾਨ ਨਾਲ ਸਾਡੀਆਂ ਸਿਆਸੀ ਪਾਰਟੀਆਂ ਵੋਟ ਬੈਂਕ ਪੱਕੇ ਕਰਨ ਤੇ ਲੱਗੀਆਂ ਹਨ ਉਹਨਾਂ ਦੇ ਭਾਂ ਦੀ ਦੇਸ਼ ਤੇ ਦੇਸ਼ ਦੀ ਜਾਵੇ ਟੱਠੇ ਖੂਹ ਵਿੱਚ ਇੱਕ ਕਿਸੇ ਨੇ ਇੱਕ ਸਿਆਣੇ ਨੂੰ ਪੁੱਛਿਆ ਕਿ ਇਸ ਦੇਸ਼ ਨੂੰ ਸਿਆਸੀ ਲੋਕ ਕਦੋਂ ਤੱਕ ਲੁੱਟਦੇ ਰਹਿਣਗੇ ਤਾਂ ਉਸਦਾ ਕਹਿਣਾ ਸੀ ਕਿ ਜਦੋਂ ਤੱਕ ਲੋਕ ਸਿਆਣੇ ਨਹੀਂ ਹੁੰਦੇ ਜਦੋਂ ਅਕਾਲੀ ਦਲ 10 ਸਾਲ ਸੱਤਾ ਵਿੱਚ ਰਹੇ ਉਦੋਂ ਵੱਧ ਅਧਿਕਾਰ ਕਿੱਥੇ ਗਏ ਸੀ ਸਭ ਬਕਵਾਸ ਹੈ ਆ ਜਗਤਾਰ ਢੁੱਡੀ ਕੇ ਭਾਜੀ ਉਹਨਾਂ ਨੇ ਜਵਾਬ ਜਿਹੜਾ ਦੇ ਦਿੱਤਾ ਆ ਬਿਲਕੁਲ ਭਾਜੀ ਸਾਡੀ ਗੱਲ ਦੇ ਨਾਲ ਬਿਲਕੁਲ ਸਹਿਮਤ ਹੈਗੇ ਆ ਪਰ ਇਹ ਆਮ ਲੋਕਾਂ ਦੇ ਵਿੱਚ ਚੇਤਨਾ ਜਿਹੜੀ ਆ ਜ਼ਰੂਰ ਕਰਨੀ ਪੈਣੀ ਆ ਪਰ ਅਹਿਮ ਭੂਮਿਕਾ ਜਿਹੜੀ ਆ ਐਨ ਆਰ ਆਈ ਬਹੁਤ ਵਧੀਆ ਭੂਮਿਕਾ ਜਿਹੜੀ ਨਿਭਾ ਰਹੇ ਆ ਚਾਹੇ ਉਹ ਰੇਡੀਓ ਦੇ ਮਾਧਿਅਮ ਦੇ ਰਾਹੀਂ ਅਖਬਾਰਾਂ ਦੇ ਮਾਧਿਅਮ ਦੇ ਰਾਹੀਂ ਫੇਸਬੁੱਕ ਟਵਿੱਟਰ ਇੰਸਟਾਗ੍ਰਾਮ ਕਿਸੇ ਵੀ ਤਰੀਕੇ ਦੇ ਰਾਹੀਂ ਜਿਹੜੀ ਅਵੇਅਰਨੈਸ ਐਨ ਆਰ ਆਈ ਦੇ ਵਿੱਚ ਆਈ ਆ ਜਿਵੇਂ ਕਿਹਾ ਜਾਂਦਾ ਵੀ ਗਦਰ ਲਹਿਰ ਵੀ ਜਿਹੜਾ ਆ ਬਾਹਰੋਂ ਹੀ ਸਟਾਰਟ ਹੋਈ ਸੀ ਕੈਨੇਡਾ ਦੇ ਵਿੱਚ ਉੱਥੇ ਲੋਕੀ ਅਵੇਅਰ ਹੋਏ ਸੀ ਫਿਰ ਉਹ ਪੰਜਾਬ ਦੇ ਵਿੱਚ ਦੇਖੋ ਜਾ ਕੇ ਗਦਰ ਜਿਹੜਾ ਆ ਮਚਾ ਦਿੱਤਾ ਸੀ ਬਿਲਕੁਲ ਇਸੇ ਤਰ੍ਹਾਂ ਦਾ ਗਦਰ ਉਸ ਵੇਲੇ ਮਚਾਇਆ ਸੀ ਹੈ ਜਦੋਂ ਆਮ ਆਦਮੀ ਪਾਰਟੀ ਨੂੰ ਜਿਹੜਾ ਪੰਜਾਬ ਦੇ ਵਿੱਚ ਜਿਹੜਾ ਜਿਤਾਇਆ ਦਿੱਲੀ ਦੇ ਵਿੱਚ ਬਹੁਤ ਵੱਡੀ ਜਿਹੜੀ ਅਹਿਮ ਭੂਮਿਕਾ ਸੀ ਐਨ ਆਰ ਆਈ ਦੀ ਇਸ ਕਰਕੇ ਹੁਣ ਜਿਹੜੀ ਭੂਮਿਕਾ ਆ ਉਹ ਵੀ ਨਿਭਾਉਣੀ ਪੈਣੀ ਆ ਸਾਨੂੰ ਸਾਨੂੰ ਲੋਕਾਂ ਨੂੰ ਦੱਸਣਾ ਪੈਣਾ ਘੱਟੋ ਘੱਟ ਆਪਣੇ ਰਿਸ਼ਤੇਦਾਰਾਂ ਨੂੰ ਆਪਣੇ ਪੜੋਸੀਆਂ ਨੂੰ ਆਪਣੇ ਜਿਹੜੇ ਮਿੱਤਰ ਪਿਆਰੇ ਹੈਗੇ ਆ ਉਹਨਾਂ ਨੂੰ ਕਿ ਸਰਕਾਰਾਂ ਇੱਥੇ ਕਿੱਦਾਂ ਕੰਮ ਜਿਹੜੀਆਂ ਕਰਦੀਆਂ ਤੇ ਉੱਥੇ ਜਿਹੜਾ ਉਹਨਾਂ ਦੇ ਕੀ ਅਧਿਕਾਰ ਹੈਗੇ ਆਮ ਲੋਕਾਂ ਦੇ ਕੀ ਅਧਿਕਾਰ ਆ ਅਵੇਅਰਨੈਸ ਜਿਹੜੀ ਜ਼ਰੂਰ ਆ ਇਹ ਫੈਲਾਉਣੀ ਚਾਹੀਦੀ ਆ ਤੇ ਬਹੁਤ ਬਹੁਤ ਧੰਨਵਾਦ ਜਗਤਾਰ ਢੁੱਡੀ ਕੇ ਭਾਜੀ ਤੇ ਬਹੁਤ ਵਧੀਆ ਜਿਹੜੀ ਡਿਸਕਸ਼ਨ ਅੱਜ ਹੋਈ ਆ ਤੇ ਦਵਿੰਦਰ ਕੌਰ ਜੀ ਹੁਣ ਟਾਈਮ ਵੀ ਲਗਭਗ ਹੋ ਗਿਆ ਤੇ ਮਿਲਦੇ ਹਾਂ ਹੁਣ ਅਗਲੇ ਹਫ਼ਤੇ ਤੇ ਜਾਂਦੇ ਜਾਂਦੇ ਕੁਛ ਕਹਿਣਾ ਹੋਵੇ
ਜਾਂਦੇ ਜਾਂਦੇ ਸਭ ਖੁਸ਼ ਰਹੋ ਆਬਾਦ ਰਹੋ ਤੇ ਏਦਾਂ ਹੀ ਡਿਸਕਸ਼ਨ ਹੁੰਦੀਆਂ ਰਹਿਣ ਤੇ ਜਦੋਂ ਵੀ ਕੋਈ ਗੱਲ ਸਹੀ ਨਾ ਲੱਗੇ ਨਾਲ ਦੀ ਨਾਲ ਓਬਜੈਕਟ ਕਰਨਾ
ਜੀ ਬਿਲਕੁਲ
ਜਿਵੇਂ ਤੁਸੀਂ ਕਿਹਾ ਸੀ ਕਿ ਆਪਾਂ ਲਰਨਰ ਹੈਗੇ ਆ ਆਪਾਂ ਵੀ ਸਿੱਖ ਰਹੇ ਆ
ਜੀ ਬਿਲਕੁਲ ਜਿਹੜੀਆਂ ਗੱਲਾਂ ਆਪਾਂ ਕਰਦੇ ਆ ਆਪਾਂ ਕੋਈ ਪਰਫੈਕਟ ਨੀ ਹੈਗੇ ਹਨਾ ਆਪਾਂ ਤਾਂ ਪਹਿਲਾਂ ਹੀ ਮੰਨ ਲਈਦਾ ਹਨਾ ਇਦੋਂ ਪਹਿਲਾਂ ਕਿ ਕੋਈ ਬੰਦਾ ਕਵੇ ਇਹ ਬਹੁਤ ਉੱਚਾ ਬਣਿਆ ਫਿਰਦਾ ਆਪਾਂ ਤਾਂ ਪਹਿਲਾਂ ਹੀ ਮੰਨ ਲਈਦਾ ਭਰਾਵਾ ਸਾਨੂੰ ਕੁਛ ਪਤਾ ਨੀ ਹੈਗਾ ਅਖਬਾਰਾਂ ਇੱਧਰ ਉਧਰੋਂ ਪੜ੍ਹ ਕੇ ਸਾਡੇ ਤੱਕ ਜਿਹੜੀਆਂ ਗੱਲਾਂ ਆ ਉਹ ਪਹੁੰਚਾ ਦਿੰਦੇ ਆ ਬੰਦਾ ਕੋਈ ਵੀ ਮੈਂ ਹੁਣ ਇਹ ਨੀ ਹੈਗਾ ਵੀ ਮੈਂ ਕਿਤੇ ਗਿਆ ਮੈਨੂੰ ਬਹੁਤ ਪਤਾ ਇਦਾਂ ਦਾ ਗਿਆਨ ਵਾਲੀ ਕੋਈ ਗੱਲ ਨੀ ਗੁਰਦੀਪ ਸਿੰਘ ਜੀ ਹੁਣਾਂ ਨੇ ਬਹੁਤ ਵਧੀਆ ਮੈਸੇਜ ਜਿਹੜੇ ਅੱਜ ਕੀਤੇ ਉਹਨਾਂ ਦੀਆਂ ਕਾਫੀ ਗੱਲਾਂ ਸੀਗੀਆਂ ਢੁੱਡੀ ਕੇ ਭਾਜੀ ਹੋਰ ਵੀ ਸਾਰੇ ਸਰੋਤੇ ਜਿਹੜੇ ਆ ਜਿੰਨੇ ਵੀ ਸਾਡੇ ਨਾਲ ਜੁੜੇ ਆ ਤੇ ਸਾਂਝਾਂ ਜਿਹੜੀਆਂ ਪਾਈਆਂ ਰਾਜਮਿੰਦਰ ਸਿੰਘ ਜੀ ਹੁਣਾਂ ਨੇ ਬਹੁਤ ਵਧੀਆ ਗੱਲ ਕਹੀ ਸੀ ਹਨਾ ਉਹ ਤਾਂ ਮੈਨੂੰ ਅਜੇ ਤੱਕ ਗੱਲ ਜਿਹੜੀ ਕੰਨਾਂ ਚ ਘੁੰਮੀ ਜਾਂਦੀ ਆ ਤੇ ਬਈ ਕਹਿੰਦੇ ਵੀ ਘਰ ਦਾ ਜਿਹੜਾ ਧਨੀਆ ਹੁੰਦਾ ਉਹਨੂੰ ਸੁੰਘਣ ਦੀ ਲੋੜ ਨੀ ਪੈਂਦੀ ਹੁੰਦੀ ਹਨਾ ਇਹ ਤਾਂ ਮੈਨੂੰ ਲੱਗਦਾ ਬਈ ਅੱਜ ਦੀ ਜਿਹੜੀ ਮੈਂ ਕੋਈ ਚੀਜ਼ ਪ੍ਰਾਪਤ ਕੀਤੀ ਆ ਉਹ ਰਾਜਮਿੰਦਰ ਸਿੰਘ ਜੀ ਉਹਨਾਂ ਦਾ ਜਿਹੜਾ ਮੈਸੇਜ ਸੀ ਉਹ ਮੇਰੇ ਦਿਮਾਗ ਵਿੱਚ ਜਾਣੀ ਘੁੰਮੀ ਜਾਂਦੀ ਆ ਗੱਲ ਹਨਾ ਕਈ ਵਾਰੀ ਕਿ ਉਹ ਸਹਿਜ ਸੁਭਾਈ ਗੱਲ ਹੁੰਦੀ ਹਨਾ ਪਰ ਦੇਖੋ ਕਿ ਇੱਕ ਮੁਹਾਵਰਾ ਹੀ ਬਣ ਗਿਆ ਜਿਹੜਾ ਰਾਜਮਿੰਦਰ ਭਾਜੀ ਉਹਨਾਂ ਨੇ ਮੈਸੇਜ ਕੀਤਾ ਸੀ ਬਈ ਘਰ ਦੇ ਧਨੀਏ ਨੂੰ ਸੁੰਘਣ ਦੀ ਲੋੜ ਨਹੀਂ ਹੁੰਦੀ ਤੇ ਖੈਰ ਮੈਨੂੰ ਲੱਗਦਾ ਇਹ ਮੁਹਾਵਰਾ ਆਪਾਂ ਪਹਿਲੀ ਵਾਰ ਬਣਾ ਦੇਣਾ ਇਹ ਰਾਜਮਿੰਦਰ ਸਿੰਘ ਜੀ ਉਹਨਾਂ ਨੂੰ ਇਹਦਾ ਕ੍ਰੈਡਿਟ ਜਾਏਗਾ ਤੇ ਦੋਸਤੋ ਆਪਣਾ ਖਿਆਲ ਰੱਖਿਓ ਹੁਣ ਅਗਲੇ ਹਫ਼ਤੇ ਆਪਾਂ ਫੇਰ ਮਿਲਾਂਗੇ ਵੀਰਵਾਰ ਵਾਲੇ ਦਿਨ ਤੇ ਹੁਣ ਆਪਾਂ
ਸਤਿ ਸ਼੍ਰੀ ਅਕਾਲ ਜੀ,
ਸਤਿ ਸ਼੍ਰੀ ਅਕਾਲ, ਰੱਬ ਰੱਖਾ।
ਵੇ ਤੂੰ ਲੌਂਗ ਵੇ ਮੈਂ ਲਾਚੀ, ਤੇਰੇ ਪਿੱਛੇ ਆ ਗਵਾਚੀ।